ਧੰਨ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ, ਸੁਤ ਅਪਰਾਧ ਕਰਤ ਹੈ ਜਿਤ, ਜਨਨੀ ਚੀਤ ਨ ਰੱਖ ਸਥਿਤ, ਰਾਮਯਾ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਜੇ ਅਤ ਕਰੋਪ ਕਰੇ ਕਰ ਤਾਇਆ, ਤਾਂ ਵੀ ਚੀਤ ਨ ਰੱਖ ਸਮਾਇਆ। ਚਿੰਤ ਪਵਨ ਮਨ ਭਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸੁਖਾਰਾ। ਦੇਹ ਬਿਮਲ ਮਤ ਸਦਾ ਸ਼ਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ। ਜਦੋਂ ਨਵਾਣੇ ਬਣ ਕੇ, ਸੱਚਮੁੱਚ ਬੱਚੇ ਬਣ ਕੇ, ਫੀਲ ਕਰਕੇ ਜੋ ਜੀਭ ਤੋਂ ਕਹਿੰਦੇ ਆ ਉਹ ਅਹਿਸਾਸ ਵੀ ਨਾਲ ਹੋਵੇ, ਜੋ ਜੀਭ ਤੋਂ ਕਹਿੰਦੇ ਆ ਉਹ ਅਹਿਸਾਸ ਵੀ ਹੋਵੇ ਨਾਲ, ਇੱਦਾਂ ਜੇ ਬੇਨਤੀ ਕੀਤੀ ਜਾਵੇ ਕਿ ਹੇ ਮੇਰੇ ਮਾਲਕ ਜੀ, ਮਿਹਰ ਕਰੋ, ਅਸੀਂ ਤੁਹਾਡੇ ਬੱਚੇ ਹਾਂ। ਤੇ ਜਿਵੇਂ ਨਿਆਣਾ ਬਥੇਰੀਆਂ ਗਲਤੀਆਂ ਕਰਦਾ ਹੈ, ਸੁਤ ਅਪਰਾਧ ਕਰਤ ਹੈ ਜਿਤੇ, ਜਨਨੀ ਚੀਤ ਨ ਰੱਖ ਸਥਿਤੇ, ਮਾਂ ਚੇਤਾ ਨਹੀਂ ਰੱਖਦੀ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਤੁਸੀਂ ਸਾਡੇ ਔਗੁਣ ਕਿਉਂ ਨਹੀਂ ਖਤਮ ਕਰੋਗੇ? ਗੁੱਸਾ ਕਰਦਾ ਹੈ ਬੱਚਾ, ਕਈ ਵਾਰੀ ਮਾਂ ਨੂੰ ਵੀ ਮਾਰ ਦਿੰਦਾ, ਥੱਪੜ ਵੀ, ਬੱਚਾ ਛੋਟਾ ਜਿਹਾ ਕਈ ਵਾਰੀ ਗੁੱਸੇ 'ਚ ਆ ਕੇ ਮਾਂ ਨੂੰ ਵੀ ਮਾਰ ਦਿੰਦਾ। ਜੇ ਅਤ ਕਰੋਪ ਕਰੇ ਕਰ ਧਾਇਆ, ਬੱਚਾ ਗੁੱਸਾ ਕਰਕੇ ਜੇ ਮਾਂ ਨੂੰ ਹੀ ਚਪੇੜ ਮਾਰ ਦੇਵੇ ਨਾ, ਤਾਂ ਵੀ ਚੀਤ ਨਾ ਰੱਖ, ਕਹਿੰਦੇ ਤਾਂ ਵੀ ਮਾਂ ਯਾਦ ਨਹੀਂ ਰੱਖ। ਨਿੱਕਾ ਜਿਹਾ ਨਿਆਣਾ ਕਈ ਵਾਰੀ ਮਾਂ ਨੂੰ ਵੀ ਮਾਰ ਦਿੰਦਾ। ਇਹ ਮਮਤਾ ਹੈ। ਤੇ ਹੇ ਮੇਰੇ ਮਾਲਕ ਜੀ, ਸਾਡੇ ਤੇ ਤੁਸੀਂ ਵੀ ਮਿਹਰ ਕਰੋ। ਤਾਂ ਵੀ ਚੀਤ ਨ ਰੱਖ ਸਮਾਇਆ, ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸੁਪਾ, ਮੇਰਾ ਭਲਾ ਤੇਰੇ ਬਿਨਾ ਹੋਣਾ ਨਹੀਂ, ਤੂੰ ਸੱਚ ਨਾਲ ਜੋੜ, ਜਿਹਦੇ ਕਰਕੇ ਮੇਰਾ ਭਲਾ ਹੋ ਸਕੇ। ਦੇਹ ਬਿਮਲ ਮਤ ਮੈਨੂੰ ਸੋਹਣੀ ਮਤ ਦੇ, ਦੇਹ ਬਿਮਲ ਮਤ ਸਦਾ ਸ਼ਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ। ਕਬੀਰ ਸਦਾ ਤੇਰੇ ਨਾਮ ਨਾਲ ਜੁੜਿਆ ਰਵੇ, ਸਾਡੇ ਤੇ ਮਿਹਰ ਕਰ। ਤੇ ਗੁਰੂ ਜੀ ਫਿਰ ਅਸੀਸ ਬਖਸ਼ਿਸ਼ ਕਰਦੇ ਹਨ। ਗੁਰੂ ਅਰਜਨ ਸਾਹਿਬ ਜੀ ਦਾ ਇਹ ਬਚਨ ਹੈ, ਗੁਰੂ ਪਿਤਾ ਜੀ ਜਾਂ ਗੁਰੂ ਮਾਂ ਕਹਿ ਲਓ, ਭਾਵੇਂ ਪਿਤਾ ਰੂਪ ਵਿੱਚ ਕਹਿ ਲਓ, ਚਾਹੇ ਮਾਤਾ ਦੇ ਰੂਪ ਵਿੱਚ ਕਹਿ ਲਓ, ਸਾਡੇ ਗੁਰੂ ਜੀ ਸਾਨੂੰ ਆ ਅਸੀਸ ਦਿੰਦੇ ਆ। ਪੂਤਾ ਮਾਤਾ ਕੀ ਆਸੀਸ, ਪੂਤਾ ਮਾਤਾ ਕੀ ਆਸੀਸ, ਪੂਤਾ ਮਾਤਾ ਕੀ ਆਸੀਸ, ਪੂਤਾ ਆਸੀਸ। माता की आशीष माता की आशीष निमखना बिसरो तुम को हर हर सदा भजो हो जगदीश बिसरो तुम को हर हर सदा भजो हो जगदीश
निमुख ना बिसरो तुम को हर हर सदा भजो जगदीश
माता की
माता की आशीष
माता की आशीष
माता की आशीष
जिस सिमरत सब दिल बिकास पितरी होए उदारो
सिमरत सब दिल बिकास
लेगा पितरी होए उदारो जिस सिमरत सब किल बिकास पितरी होए उदारो
सिमरत साथ किल बिकास पितरी होए उदारो
पितरी होए उदारो पितरी होए
माता की आशीष
माता की आशीष
जिस सिमरत सब किल बिकनास पितरी होए उधारो सो हर हर तुम सद ही जात न पारो निमुख न विसरो तुमको हर हर सदा सतगुर तुमको होए दयाला दयाला संत संग तेरी प्रीत कापड़ पाप परमेश्वर राखी भोजन अमृत पीवो हो हर सिमरत आनंद अनंत रंग तमाशा पूरन आसा कब है भवर तुम्हारा एह मन हो हर चरणा हो कोला नानक दास उन संग लपटायो
ਸੂਤਾ ਮਤ ਕੀ ਆਸੀਸ ਸੂਤਾ
ਮਤ ਕੀ ਆਸੀਸ
ਸੂਤਾ ਮਤ ਕੀ ਆਸੀਸ ਸੋ ਤੁਮ ਕੋ ਹਰ ਹਰ ਸਦਾ ਭਜੋ
ਜਗਦੀਸ਼ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼
ਮਾਤਾ ਕੀ ਆਸੀ
ਮਾਤਾ ਕੀ ਆਸੀਸ
ਬੋਲੋ ਮਾਤਾ ਕੀ ਸਾਰੇ ਪੜੋ ਸਿੱਖ ਪੂਤਾ ਫਿਰ ਕਹੋ ਸਰ ਪੂਤਾ ਮਾਤਾ ਕੀ ਆਸੀਸ ਪੂਤਾ ਹੋ ਸਕਦੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਰੀ ਸੰਗਤ ਬੋਲੋ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਧੁੱਤ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਧੁੱਤ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ
ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ
ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ
ਜੀ ਬਖਸ਼ੀ ਗੁਰ ਮੇਰਿਆ
ਸੇਵਾ ਤੇ ਸਿਮਰਨ ਮੈਨੂੰ
ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ
ਬਖਸ਼ੀ ਗੁਰ ਮੇਰਿਆ ਗੁਰ ਮੇਰਿਆ
ਬੋਲੋ ਸਿੰਘੋ ਬੋਲੋ ਪਰਮ ਸਤਿਕਾਰ ਕਰੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਫਿਰ ਹਾਜ਼ਰ ਹੋ ਕੇ ਫਿਰ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ
ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ
ਸੁਭਾਗ ਸਮਾਂ ਬਖਸ਼ਿਆ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਆਪਾਂ ਪੜ੍ਹ ਰਹੇ ਸੀ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸ਼ੱਕਰ ਤੇ ਸਮਝਦੇ ਹੀ ਸ਼ੱਕਰ ਖੰਡ ਨਿਵਾਤ ਮਿਸ਼ਰੀ ਨੂੰ ਕਹਿੰਦੇ ਆ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਸ਼ਹਿਦ ਮਾਝਾ ਦੁੱਧ ਮੱਝ ਦਾ ਦੁੱਧ ਇਹਨਾਂ ਨੂੰ ਮਿੱਠਾ ਸਮਝਿਆ ਜਾਂਦਾ ਹੈ ਵੀ ਬਹੁਤ ਮਿੱਠਾ ਹੈ ਸ਼ੱਕਰ ਵੀ ਮਿੱਠੀ ਖੰਡ ਵੀ ਮਿੱਠੀ ਮਿਸ਼ਰੀ ਵੀ ਮਿੱਠੀ ਗੁੜ ਵੀ ਮਿੱਠਾ ਇਸੇ ਤਰ੍ਹਾਂ ਸ਼ਹਿਦ ਵੀ ਮਿੱਠਾ ਤੇ ਮੱਝ ਦਾ ਦੁੱਧ ਵੀ ਮਿੱਠਾ ਪਰ ਕਹਿੰਦੇ ਬਹੁਤ ਮਿੱਠੇ ਨੇ ਪਰ ਮਾਲਕ ਜੀ ਸਭੇ ਵਸਤੂ ਮਿੱਠੀਆਂ ਰੱਬ ਨਾਮ ਪੁੱਜਣ ਦੁੱਧ ਭਾਵ ਕਿ ਤੇਰੇ ਨਾਮ ਜਿੰਨਾ ਕੁਛ ਵੀ ਮਿੱਠਾ ਨਹੀਂ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਾਬਾ ਫਰੀਦ ਸਾਹਿਬ ਦਾ ਵਚਨ ਹੈ ਸਮਝ ਲਓ ਸਤਿਗੁਰੂ ਦਾ ਹੀ ਵਚਨ ਹੈ ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਗੁਰੂ ਦੀ ਬਾਣੀ ਬਸ ਤੇ ਸਤ ਕਰਕੇ ਮੰਨੀਏ ਵੀ ਇੰਨਾ ਮਿੱਠਾ ਹੁੰਦਾ ਨਾਮ ਕਹਿੰਦੇ ਬਹੁਤ ਮਿੱਠਾ ਹੈ ਤੇ ਸਾਡੇ ਮਾਫ ਕਰਨਾ ਵਿੱਚ ਕਈ ਕਮਲੇ ਟੋਲਿਆਂ ਨੇ ਇਹਨੂੰ ਮਿੱਠਾ ਇੱਦਾਂ ਬਣਾ ਲਿਆ ਕਿਤੇ ਜਦੋਂ ਨਾਮ ਜਪਾਂਗੇ ਕਹਿੰਦੇ ਜੀਭ ਤੇ ਮਿੱਠਾ ਮਿੱਠਾ ਲੱਗੂ ਆਖੋ ਸਤਨਾਮ ਵਾਲੇ ਪਾਸੇ ਲੈ ਗਏ ਕਈ ਬੰਦੇ ਇੱਦਾਂ ਵੀ ਸੁਣਿਆ ਹੈ ਵੀ ਜੀਭ ਤੇ ਟੇਸਟ ਜਿਹਾ ਮਿੱਠਾ ਮਿੱਠਾ ਜਿਹਾ ਆਉਣ ਲੱਗ ਪਿਆ ਕਹਿੰਦੇ ਖਲੀ ਇਹੀ ਮਿੱਠਾ ਇਹ ਤੇ ਫਿਜੀਕਲੀ ਹੈ ਮਿੱਠਾ ਮਤਲਬ ਕੀ ਹੈ ਇੱਦਾਂ ਕਹਿ ਲਓ ਸਿੱਧਾ ਜਿਹਾ ਵੀ ਸੱਚ ਨਾਮ ਦਾ ਅਰਥ ਹੁੰਦਾ ਸੱਚ ਜਦੋਂ ਆਪਾਂ ਸੱਚ ਦੇ ਰਾਹ ਤੇ ਤੁਰਦੇ ਹਾਂ ਸਾਰੀ ਜ਼ਿੰਦਗੀ ਵੀ ਮਿੱਠੀ ਮਿੱਠੀ ਬਣ ਜਾਂਦੀ ਹੈ ਮਿੱਠੀ ਮਤਲਬ ਸਵਾਦ ਵੀ ਜਦੋਂ ਬੰਦਾ ਸੱਚ ਦੇ ਰਾਹ ਤੇ ਤੁਰਦਾ ਹੈ ਉਹਦੀ ਸਾਰੀ ਜ਼ਿੰਦਗੀ ਉਹ ਸਵਾਦ ਨਾਲ ਲੰਘਦੀ ਹੈ ਬਸ ਬੋਰ ਨਹੀਂ ਹੁੰਦਾ ਉਹ ਸਾਰੀ ਜ਼ਿੰਦਗੀ ਉਹਦੀ ਰਸ ਨਾਲ ਭਰੀ ਹੁੰਦੀ ਹੈ ਉਹਦੀ ਸਾਰੀ ਜ਼ਿੰਦਗੀ 'ਚ ਸਵਾਦ ਹੀ ਸਵਾਦ ਹੈ ਕੋਈ ਉਹਦੀ ਜ਼ਿੰਦਗੀ 'ਚ ਦੁੱਖ ਹੈ ਨੇ ਦੁੱਖ ਨੇ ਜਿਹੜੇ ਬਹੁਤ ਆਉਣਗੇ ਉਹਦੀ ਜ਼ਿੰਦਗੀ 'ਚ ਇਹਦਾ ਅਰਥ ਇਹ ਨਹੀਂ ਵੀ ਦੁੱਖ ਨਹੀਂ ਜ਼ਿੰਦਗੀ 'ਚ ਆਉਂਦਾ ਦੁੱਖ ਤੇ ਸਾਰਿਆਂ 'ਤੇ ਹੀ ਆਉਂਦੇ ਹੈ ਪਰ ਸੱਚ ਨਾਲ ਜੁੜਿਆ ਹੋਇਆ ਉੱਚਾ ਹੁੰਦਾ ਇਹਨਾਂ ਗੱਲਾਂ ਤੋਂ ਉਹ ਸਾਰਾ ਕੁਝ ਥੱਲੇ ਹੀ ਰਹਿ ਜਾਂਦਾ ਹੈ ਜਿੱਥੇ ਗੁਰੂ ਦੇ ਸਿੱਖ ਦੀ ਅਵਸਥਾ ਹੁੰਦੀ ਹੈ ਸੁਰਤ ਕਰਕੇ ਜੁੜਿਆ ਹੁੰਦਾ ਹੈ ਉੱਥੇ ਤੱਕ ਕੋਈ ਵੀ ਦੁਨੀਆ ਦਾ ਦੁੱਖ ਪਹੁੰਚ ਨਹੀਂ ਸਕਦਾ ਸੱਚ ਨਾਲੋਂ ਟੁੱਟੇ ਹੋਏ ਨੂੰ ਸਾਰੀ ਦੁਨੀਆ ਦੇ ਸੁੱਖ ਸੁਖੀ ਨਹੀਂ ਕਰ ਸਕਦੇ ਸੱਚ ਨਾਲੋਂ ਟੁੱਟੇ ਨੂੰ ਸਾਰੀ ਦੁਨੀਆ ਦੇ ਸੁੱਖ ਸੁਖੀ ਨਹੀਂ ਕਰ ਸਕਦੇ ਤੇ ਸੱਚ ਨਾਲ ਜੁੜੇ ਹੋਏ ਨੂੰ ਸਾਰੀ ਦੁਨੀਆ ਦੇ ਦੁੱਖ ਦੁਖੀ ਨਹੀਂ ਕਰ ਸਕਦੇ ਇਹ ਕਿਤੇ ਨਹੀਂ ਲਿਖਿਆ ਹੈ ਗੁਰਬਾਣੀ 'ਚ ਵੀ ਉਹਨਾਂ ਦੇ ਨੇੜੇ ਦੁੱਖ ਨਹੀਂ ਜੀ ਆਉਣਾ ਦੁੱਖ ਤੇ ਉਵੇਂ ਆਉਣਗੇ ਜਿਵੇਂ ਸਾਰਿਆਂ 'ਤੇ ਆਉਂਦੇ ਆ ਬਿਮਾਰੀਆਂ ਵੀ ਆਉਣਗੀਆਂ ਤਕਲੀਫਾਂ ਵੀ ਆਉਣਗੀਆਂ ਕੋਈ ਸਰੀਰਕ ਰੋਗ ਵੀ ਲੱਗ ਸਕਦਾ ਭਾਈ ਕੋਈ ਜ਼ਾਲਮ ਵੱਲੋਂ ਵੀ ਤੰਗੀ ਹੋ ਸਕਦੀ ਹੈ ਕੋਈ ਬੰਦ ਬੰਦ ਕੱਟਣਾ ਖੋਪਰ ਲਾਉਣਾ ਚਰਖੜੀਆਂ ਤੇ ਚਾੜਨੇ ਨੀਹਾਂ 'ਚ ਚਿਣ ਦੇਣਾ ਚੱਪਣੀਆਂ ਲਾਹ ਦੇਣੀਆਂ ਇਹ ਸਾਰੇ ਦੁੱਖ ਬਾਹਰੋਂ ਆਏ ਇਹ ਆ ਸਕਦੇ ਨੇ ਇਹ ਕਿਤੇ ਨਹੀਂ ਲਿਖਿਆ ਵੀ ਇੱਦਾਂ ਦੇ ਦੁੱਖ ਨਹੀਂ ਆਉਣਗੇ ਜ਼ਿੰਦਗੀ 'ਚ ਇਹਦਾ ਅਰਥ ਇਹ ਹੈ ਵੀ ਗੁਰੂ ਜੀ ਇੱਦਾਂ ਦਾ ਬਣਾ ਦੇਣਗੇ ਗੁਰੂ ਜੀ ਦਾ ਸੱਚਾ ਗਿਆਨ ਤੈਨੂੰ ਇੱਦਾਂ ਦਾ ਬਣਾ ਦੇਗਾ ਵੀ ਦੁੱਖ ਬਹੁਤ ਆਉਣਗੇ ਪਰ ਤੈਨੂੰ ਦੁਖੀ ਨਹੀਂ ਕਰ ਸਕਦਾ ਆਉਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਬਹੁਤ ਆਉਂਦੇ ਨੇ ਜਦੋਂ ਅਸੀਂ ਇਸ ਸਿਸਟਮ 'ਚ ਜੰਮੇ ਆ ਨਾ ਭਾਈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਦੋਂ ਅਸੀਂ ਇਸ ਸੰਸਾਰ ਤੇ ਆਏ ਹਾਂ ਦੁੱਖ ਸੁੱਖ ਤੇ ਸਭ ਨੂੰ ਹੀ ਆਉਣਾ ਹਰ ਇੱਕ ਦੇ ਸਰੀਰ ਨੇ ਬੁੱਢਾ ਹੋਣਾ ਹੈ ਹਰ ਇੱਕ ਦੇ ਸਰੀਰ ਨੂੰ ਖੰਘ ਜ਼ੁਕਾਮ ਲੱਗਣਾ ਹੀ ਹੈ ਕੈਂਸਰ ਵੀ ਹੋ ਜਾਂਦਾ ਹੈ ਸ਼ੂਗਰ ਵੀ ਹੋ ਜਾਂਦੀ ਹੈ ਜਿਹੜਾ ਬੰਦਾ ਇੱਥੇ ਆਇਆ ਹੈ ਉਹਨੂੰ ਇਹ ਬਿਮਾਰੀਆਂ ਇਹ ਰੋਗ ਤੇ ਲੱਗਦੀ ਹੈ ਦੁਨੀਆ 'ਚ ਆਇਆ ਜਿਹੜਾ ਗੋਰਿਆਂ ਨੂੰ ਕੈਂਸਰ ਬਥੇਰਾ ਅਮਰੀਕਾ ਕੈਨੇਡਾ 'ਚ ਕੈਂਸਰ ਬਹੁਤ ਸਾਡੇ ਨਾਲੋਂ ਮੈਨੂੰ ਲੱਗਦਾ ਜ਼ਿਆਦਾ ਕੈਂਸਰ ਵਿਦੇਸ਼ਾਂ 'ਚ ਆਪਣੇ ਤੋਂ ਹੀ ਜ਼ਿਆਦਾ ਹਰ ਤੀਜੇ ਘਰ ਵਿੱਚ ਕੈਂਸਰ ਦਾ ਮਰੀਜ਼ ਤੁਹਾਨੂੰ ਲੱਭਦਾ ਇੰਨੇ ਆ ਜੇ ਆਪਣੇ ਨਹੀਂ ਆਪਣੇ ਤੋਂ ਵੱਧ ਪਰ ਹਾਂ ਇੱਥੇ ਉੱਥੇ ਇੰਨਾ ਕੁ ਫਰਕ ਹੈ ਵੀ ਇਲਾਜ 10 ਲੱਖ ਲੱਗ ਜਾਂਦਾ 20 ਲੱਖ ਲੱਗ ਜੇ ਸਰਕਾਰ ਕਰਦੀ ਹੈ ਉੱਥੇ ਸਰਕਾਰਾਂ ਸਾਂਭ ਲੈਂਦੀਆਂ ਇੱਥੋਂ ਵਾਲਾ ਸਿਸਟਮ ਨਹੀਂ ਵੀ ਕੋਈ ਮਾੜੀ ਜਿਹੀ ਬਿਮਾਰੀ ਆ ਗਈ ਘਰ ਵਿਕ ਜਾਂਦੇ ਨੇ ਘਰਾਂ ਦੇ ਘਰ ਵਿਕ ਜਾਂਦੇ ਨੇ ਜ਼ਮੀਨਾਂ ਵੀ ਤੱਕ ਵਿਕ ਜਾਂਦੀਆਂ ਪਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕਹਿੰਦੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਵੀ ਦੁੱਖ ਤੇ ਟੁੱਟਦੇ ਹੈ ਨਾਲੇ ਕਹੀ ਜਾਂਦੇ ਹੋ ਵੀ ਦੁੱਖ ਆਉਂਦੇ ਹੈ ਜਿਨ੍ਹਾਂ ਦੀ ਬਾਣੀ ਪੜ੍ਹਦਾ ਹੈ ਇਹ ਜਿਹੜੇ ਗੁਰੂ ਜੀ ਕਹਿੰਦੇ ਹੈ ਉਹਨਾਂ ਦੀ ਜ਼ਿੰਦਗੀ 'ਚ ਕਿਹੜਾ ਦੁੱਖ ਨਹੀਂ ਆਏ ਆਖੋ ਸਤਨਾਮ ਜ਼ਿੰਦਗੀ 'ਚ ਦੁੱਖ ਉਹਨਾਂ ਦੇ ਨਹੀਂ ਆਏ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਨਹੀਂ ਬੈਠੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਕੀ ਸ਼ਹੀਦ ਨਹੀਂ ਹੋਏ ਦੁੱਖ ਕਿਹਦੀ ਜ਼ਿੰਦਗੀ 'ਚ ਨਹੀਂ ਆਏ ਦੁੱਖ ਤੇ ਇੱਦਾਂ ਹੀ ਆਉਂਦੇ ਆ ਭਾਈ ਪਰ ਗੁਰੂ ਦੇ ਪਿਆਰੇ ਦੁੱਖਾਂ ਨੂੰ ਜਾਣਦੇ ਕੁਛ ਨਹੀਂ ਅਸੀਂ ਨਹੀਂ ਜਾਣਦੇ ਇੱਦਾਂ ਹੈ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਏ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਦੁੱਖ ਨੂੰ ਜਾਣੇਗਾ ਕੁਛ ਨਹੀਂ ਭਾਈ ਜਿਹੜਾ ਬੰਦਾ ਸੱਚ ਨਾਲ ਜੁੜਿਆ ਹੁੰਦਾ ਹੈ ਉਹ ਦੁੱਖ ਨੂੰ ਜਾਣਦਾ ਕੁਛ ਨਹੀਂ ਉਹਦੀ ਅਵਸਥਾ ਹੀ ਏਡੀ ਵੱਡੀ ਬਣ ਜਾਂਦੀ ਹੈ ਬਾਕੀ ਫਿਰ ਜਿਹੜੇ ਇਹ ਦੁੱਖ ਕੱਟੇ ਜਾਂਦੇ ਹੈ ਇਹ ਦੁੱਖ ਸਰੀਰਕ ਨਹੀਂ ਇਹ ਮਨ ਦੇ ਦੁੱਖ ਨੇ ਮਨ ਦੇ ਦੁੱਖ ਕਿਹੜੇ ਹੈ ਮਨ ਦੇ ਰੋਗ ਕਿਹੜੇ ਹੈ ਮਨ ਦੇ ਰੋਗ ਭਾਈ ਜ਼ਿਆਦਾ ਖਤਰਨਾਕ ਨੇ ਜਿਹੜੇ ਹਰ ਵੇਲੇ ਬਹੁਤਿਆਂ ਨੂੰ ਲੱਗੇ ਹੋਏ ਹੈ ਤਨ ਦੇ ਰੋਗ ਤੇ ਕਿਸੇ ਕਿਸੇ ਨੂੰ ਲੱਗਦੇ ਹੈ ਪਰ ਮਨ ਦੇ ਰੋਗੀ ਤੇ ਆਪਾਂ ਬਹੁਤੇ ਹਾਂ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਕਿਹੜੇ ਕਿਹੜੇ ਰੋਗ ਹੈ ਵੇਖੋ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ
ਚਿੰਤਾ
ਆ ਰੋਗ ਹੈ ਇਹਦਾ ਇਲਾਜ ਕਰਨਾ ਇਹਦਾ ਇਲਾਜ ਡਾਕਟਰ ਨਹੀਂ ਕਰ ਸਕਦਾ ਇਹਦਾ ਇਲਾਜ ਸਤਿਗੁਰੂ ਕਰ ਸਕਦਾ ਵੇਖੋ ਰੋਗ ਹੋਮੈ ਦੀਰਗ
ਰੋਗ ਹੈ
ਦਾਰੂ ਵੀ ਇਸ ਮਾਹੀ ਦੇਖੋ ਰੋਗ ਲਾਲਚ ਛੋਡੋ ਅੰਧੇ ਹੋ ਲਾਲਚ ਦੁੱਖ ਭਾਰੀ ਆਹ ਦੁੱਖ ਨੇ ਲਾਲਚ ਦਾ ਦੁੱਖ ਹੈ ਇਹ ਕਿੰਨੇ ਭੈੜੇ ਸਾਨੂੰ ਦੁੱਖ ਨੇ ਇਹ ਮਨ ਦੇ ਰੋਗ ਨੇ ਜਿਨ੍ਹਾਂ ਤੋਂ ਅਸੀਂ ਛੁਟਕਾਰਾ ਪਾਉਣਾ ਹੈ ਚਿੰਤਾ ਦਾ ਰੋਗ ਬੜਾ ਖਤਰਨਾਕ ਰੋਗ ਹੈ ਲਾਲਚ ਦਾ ਰੋਗ ਬੜਾ ਖਤਰਨਾਕ ਰੋਗ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਇਹਦਾ ਇਲਾਜ ਹੁੰਦਾ ਹੈ ਜਿਹੜੇ ਮਨ ਦੇ ਰੋਗ ਸਾਨੂੰ ਲੱਗੇ ਹੋਏ ਹੈ ਮਨ ਦੇ ਸਰੀਰ ਦੇ ਰੋਗ ਤੇ ਡਾਕਟਰ ਵੀ ਕੋਈ ਨਾ ਕੋਈ ਠੀਕ ਕਰ ਦਿੰਦਾ ਹੈ ਪਰ ਮਨ ਦੇ ਰੋਗਾਂ ਦੀ ਗੱਲ ਕਰੀਏ ਜਿਹਦਾ ਇਲਾਜ ਸਤਿਗੁਰ ਜੀ ਦੀ ਬਾਣੀ ਨਾਲ ਹੀ ਹੁੰਦਾ ਹੈ ਇੱਥੇ ਆ ਕੇ ਮਨ ਦੇ ਰੋਗ ਠੀਕ ਹੁੰਦੇ ਹੈ ਤੇ ਗੁਰੂ ਜੀ ਕਹਿੰਦੇ ਆ ਵੇਖੋ ਭਗਤ ਰਵਿਦਾਸ ਜੀ ਦਾ ਬਚਨ ਹੈ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ ਆਹ ਰੋਗ ਨੇ ਜਿਹੜੇ ਮਨ ਦੇ ਹੈ ਕਹਿੰਦੇ ਮ੍ਰਿਗ ਨੂੰ ਇੱਕ ਰੋਗ ਲੱਗਿਆ ਮਾੜਾ ਸੁਣਦਾ ਮ੍ਰਿਗ ਨੂੰ ਕਹਿੰਦੇ ਜਦੋਂ ਫੜਨਾ ਹੁੰਦਾ ਹੈ ਕੰਡਾ ਹੇੜੇ ਦਾ ਨਾਦ ਵਜਾਉਂਦੇ ਆ ਨਾਦ ਤੇ ਮ੍ਰਿਗ ਉਹ ਨਾਦ ਤੇ ਮੋਹਿਤ ਹੋ ਜਾਂਦਾ ਜਿਵੇਂ ਸੱਪ ਨਹੀਂ ਮੋਹਿਤ ਹੋ ਜਾਂਦਾ ਬੀਨ ਵੱਜਦੀ ਹੈ ਜਦੋਂ ਨਾਲੇ ਵੇਖੋ ਫੜਿਆ ਜਾਂਦਾ ਅਗਲਾ ਪਟਾਰੀ 'ਚ ਬੰਦ ਕਰ ਸਕਦਾ ਹੈ ਸਿਰੀ ਫੇ ਸਕਦਾ ਹੈ ਪਰ ਜਦੋਂ ਬੀਨ ਵੱਜਦੀ ਹੈ ਸੱਪ ਨੂੰ ਆਉਣਾ ਹੀ ਪੈਂਦਾ ਮੋਹਿਤ ਹੋ ਜਾਂਦਾ ਉਹਦੇ ਵੱਸ ਦੀ ਗੱਲ ਨਹੀਂ ਸੱਪ ਦੇ ਵੱਸ ਦੀ ਗੱਲ ਨਹੀਂ ਉਹ ਬੀਨ ਤੇ ਮੋਹਿਤ ਹੁੰਦਾ ਹੈ ਉਹਦੀ ਵਾਈਬ੍ਰੇਟ ਕਰਦੀ ਹੈ ਜਦੋਂ ਬੀਨ ਉਹਦੇ ਤੋਂ ਉਹਨੂੰ ਉਹ ਮੋਹਿਆ ਜਾਂਦਾ ਆ ਜਾਂਦਾ ਸੱਪ ਹੁਣ ਵੇਖੋ ਮਿਰਗ ਨੂੰ ਕੰਡਾ ਹੇੜੇ ਦਾ ਨਾਦ ਜਦੋਂ ਵਜਾਉਂਦੇ ਐ ਤੇ ਉਹਨੂੰ ਆਉਣਾ ਹੀ ਪੈਂਦਾ ਹੈ। ਉਹਨੂੰ ਸੁਣਨ ਦਾ ਰੋਗ ਹੈ, ਚਸਕਾ ਹੈ ਉਹਨੂੰ, ਚਸਕਾ ਸੁਣਨ ਦਾ। ਉਹਨੂੰ ਪਤਾ ਹੈ ਵੀ ਸ਼ਿਕਾਰੀ ਫੜ ਲੂ, ਪਰ ਕਰੇ ਕੀ, ਚਸਕੇ ਦਾ ਮਾਰਿਆ ਉਹਨੂੰ ਆਉਣਾ ਹੀ ਪੈਂਦਾ, ਚਸਕਾ ਹੀ ਬੜਾ ਪੈਂਦਾ ਸੁਣਨ ਦਾ। ਮ੍ਰਿਗ ਮੀਨ ਕਹਿੰਦੇ ਮੱਛੀ ਨੂੰ ਜੀਭ ਦਾ ਚਸਕਾ ਹੈ। ਜਦੋਂ ਕੋਈ ਕੁੰਡੀ ਦੇ ਉੱਤੇ ਆਟਾ ਲਾ ਕੇ ਸਿੱਟਦਾ ਹੈ ਪਾਣੀ ਦੇ ਵਿੱਚ ਤੇ ਜੀਭ ਦੇ ਚਸਕੇ ਦੀ ਮਾਰੀ ਹੋਈ ਵੀ ਆਟੇ ਦਾ ਲਾਲਚ ਕਰ ਲੈਂਦੀ ਹੈ। ਲਾ ਆਟਾ ਤੇ ਦਿਸਦਾ ਹੈ, ਪਿੱਛੇ ਕੁੰਡੀ ਨਹੀਂ ਦਿਸਦੀ। ਆਖੋ
ਸਤਨਾਮ।
ਹੁਣ ਕੁੰਡੀ ਨਹੀਂ ਦਿਸਦੀ, ਨਕਲੀ ਜਿਹੜੇ ਪਖੰਡੀ ਗੁਰੂ ਹੁੰਦੇ ਹੈ, ਪਖੰਡੀ ਗੁਰੂ, ਇਹ ਵੀ ਬਾਣੀ ਦਾ ਆਟਾ ਲਾ ਲੈਂਦੇ, ਉੱਤੋਂ ਉੱਤੋਂ ਬਾਣੀ ਦੀਆਂ ਗੱਲਾਂ ਕਰਦੇ ਹੈ। ਆਪਣੇ ਵਰਗੇ ਬੰਦੇ ਐ ਭੁਲੇਖੇ ਚ ਫਸ ਜਾਂਦੇ ਆ, ਯਾਰ ਉਹ ਵੀ ਤੇ ਬਾਣੀ ਦੀਆਂ ਹੀ ਗੱਲਾਂ ਕਰਦੇ ਐ, ਉੱਥੇ ਵੀ ਤੇ ਬਾਣੀ ਸੁਣਾਉਂਦੇ ਐ, ਬਾਣੀ ਤੇ ਆਟੇ ਵਾਂਗੂ ਵਰਤਦੇ ਐ, ਤੈਨੂੰ ਉੱਤੋਂ ਉੱਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰੀ ਫਿਰਦੇ ਆ। ਉੱਤੋਂ ਉੱਤੋਂ ਲੱਗਦਾ ਇਹ ਹੈ ਵੀ ਆਟਾ ਹੈ, ਕਿਸੇ ਭਲੇ ਪੁਰਖ ਨੇ ਮੇਰੇ ਲਈ ਆਟਾ ਭੇਜਿਆ ਹੋਣਾ। ਮੱਛੀ ਤੇ ਖੁਸ਼ ਹੁੰਦੀ ਹੈ, ਪਰ ਵਿਚਲੀ ਕੁੰਡੀ ਦਾ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕੁੰਡੀ ਵੀ ਹੈ ਪਿੱਛੇ। ਇਸੇ ਤਰ੍ਹਾਂ ਇਹ ਉੱਤੋਂ ਉੱਤੋਂ ਬਾਣੀ ਸੁਣਾਉਂਦੇ ਆ, ਪਰ ਕੁੰਡੀਆਂ ਇਹਨਾਂ ਦੀਆਂ ਆਪਣੀਆਂ ਹੀ ਨੇ। ਬਾਣੀ ਸੁਣਾ ਕੇ ਆਟਾ ਵਿਖਾ ਕੇ ਕੁੰਡੀ 'ਚ ਫਸਾ ਲੈਣਗੇ, ਬਾਣੀ ਵਿਖਾ ਕੇ ਕੁੰਡੀਆਂ 'ਚ ਫਸਾ ਲੈਂਦੇ। ਇਸ ਕਰਕੇ ਜੀਭ ਦਾ ਚਸਕਾ ਵੇਖੋ ਲੱਗ ਗਿਆ ਤਾਂ, ਤੇ ਚਸਕੇ ਨੇ ਮੱਛੀ ਨੂੰ ਐਸਾ ਚਸਕਾ ਲੱਗਿਆ, ਜੀਭ ਦਾ ਕੁੰਡੀ 'ਚ ਫਸ ਗਈ। ਮ੍ਰਿਗ ਮੀਨ ਮੱਛੀ ਨੂੰ, ਭ੍ਰਿੰਗ ਭਵਰਾ ਜਿਹੜਾ ਇਹਨੂੰ ਸੁੰਘਣ ਦਾ ਰੋਗ ਲੱਗਿਆ, ਸੁੰਘਣ ਬਹਿ ਜਾਂਦਾ ਹੈ। ਉਹ ਕਮਲ ਫੁੱਲ ਸ਼ਾਮ ਨੂੰ ਬੰਦ ਹੋ ਜਾਂਦਾ, ਵਿੱਚ ਹੀ ਜਕੜਿਆ ਜਾਂਦਾ, ਇਹਨੂੰ ਸੁੰਘਣ ਦਾ ਚਸਕਾ ਮਾਰ ਗਿਆ ਨੱਕ ਦਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕਹਿੰਦੇ, ਪਤੰਗੇ ਨੂੰ ਵੇਖਣ ਦਾ ਚਸਕਾ ਹੈ, ਇਹੋ ਜਿਹਾ ਵੇਖਣ ਵਿੱਚ ਮਗਨ ਹੁੰਦਾ ਹੈ ਵੀ ਸੜ ਕੇ ਸਵਾਹ ਹੋ ਜਾਂਦਾ, ਨੇੜੇ ਨੇੜੇ ਜਾਂਦਾ ਜਾਂਦਾ ਆਪਣੇ ਖੰਭ ਸਾੜ ਕੇ ਬਹਿ ਜਾਂਦਾ, ਇੰਨਾ ਨੇੜੇ ਚੱਲਿਆ ਜਾਂਦਾ ਅੱਗ ਦੇ, ਲਾਈਟ ਦੇ, ਦੀਵੇ ਦੇ, ਵੀ ਖੰਭ ਹੀ ਸਾੜ ਕੇ ਬਹਿ ਜਾਂਦਾ, ਇਹਨੂੰ ਵੇਖਣ ਦਾ ਚਸਕਾ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਤੇ ਲਾਸਟ ਹੈ ਕੁੰਚਰ, ਹਾਥੀ ਨੂੰ ਕਹਿੰਦੇ ਕਾਮ ਦਾ ਚਸਕਾ ਹੈ। ਕਾਮ ਦਾ ਮਤਲਬ ਸਪਰਸ਼ ਕਰਨ ਦਾ, ਸਪਰਸ਼ ਦਾ ਮਤਲਬ ਟੱਚ ਕਰਨ ਦਾ, ਟੱਚ ਕਰਨ ਦਾ, ਸਪਰਸ਼ ਕਰਨ ਦਾ। ਲਓ ਵੇਖ ਲਓ ਇਹਨਾਂ ਪੰਜਾਂ ਨੂੰ ਇੱਕ ਇੱਕ ਰੋਗ ਨੇ ਮਰਵਾ ਦਿੱਤਾ। ਨਕਲੀ ਹਥਨੀ ਬਣਾ ਕੇ ਕਾਨਿਆਂ ਦੀ ਛੱਤ ਪਾ ਲੈਂਦੇ ਆ ਆਪਣੇ ਤੇ, ਇੱਧਰ ਚਲੋ ਹਾਥੀ ਜੰਗਲਾਂ 'ਚ ਜਿਹੜੇ ਫੜਦੇ ਆ, ਆਪਣੇ ਤੇ ਹੈ ਨਹੀਂ, ਜੰਗਲਾਂ 'ਚ ਜਿਹੜੇ ਹਾਥੀ ਨੂੰ ਫੜਦੇ ਆ ਇੱਦਾਂ ਹੀ ਫੜਦੇ ਆ, ਨਕਲੀ ਕਾਨਿਆਂ ਦੀ ਛੱਤ ਪਾ ਦਿੰਦੇ ਆ, ਕਾਗਜ਼ਾਂ ਦੀ ਹਥਨੀ ਬਣਾ ਦਿੰਦੇ ਆ ਉੱਤੇ, ਤੇ ਰੰਗ ਜਿਹਾ ਕਰਕੇ ਉਹਨੂੰ ਇਹ ਲੱਗਦਾ ਵੀ ਹਥਨੀ ਹੈ, ਜਦੋਂ ਆਉਂਦਾ ਹੈ ਤੇ ਟੋਏ 'ਚ ਡਿੱਗ ਪੈਂਦਾ। ਫਿਰ ਕਈ ਦਿਨ ਭੁੱਖਾ ਰੱਖਦੇ ਆ ਉਹਨੂੰ, ਫਿਰ ਉਹਨੂੰ ਵਸ 'ਚ ਕਰ ਲੈਂਦੇ, ਫਿਰ ਘਰ ਘਰ ਆਟਾ ਮੰਗਦਾ ਫਿਰਦਾ। ਆਖੋ
ਸਤਨਾਮ।
ਤੇ ਕਾਹਦੇ ਚਸਕੇ ਨੇ ਮਾਰਿਆ ਫਿਰ ਉਹਨੂੰ? ਸਪਰਸ਼ ਨੇ, ਕਾਮ ਦੇ ਚਸਕੇ ਨੇ। ਕਹਿੰਦੇ ਇਹਨਾਂ 'ਚ ਇੱਕ ਇੱਕ ਰੋਗ ਹੈ, ਇੱਕ ਇੱਕ ਰੋਗ ਨੇ ਮਰਵਾ ਦਿੱਤੇ, ਇੱਕ ਇੱਕ ਰੋਗ ਨੇ ਇਹਨਾਂ ਨੂੰ ਫਸਾ ਦਿੱਤਾ। ਕਹਿੰਦੇ ਬੰਦੇ ਦਾ ਕੀ ਬਣੇ ਇਹਦੇ 'ਚ, ਤੇ ਇਕੱਠੇ ਹੀ ਪੰਜ ਨੇ। ਆਖੋ ਸਤਨਾਮ। ਸਾਡੇ 'ਚ ਸਾਰੇ ਹੀ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਚੈੱਕ ਕਰਕੇ ਵੇਖੀ, ਵੇਖੋ ਹੁਣ ਆਪਣੇ ਚ। ਮਾਧੋ ਵਿਦਿਆ ਹਿਤਕੀਨ, ਵਿਵੇਕ ਦੀਪ ਮਲੀਨ, ਮੇਹ ਮੇਰਿਆ ਮਾਲਕਾ, ਮੇਰਾ ਗਿਆਨ ਵਾਲਾ ਦੀਵਾ ਤੇ ਜਮਾ ਹੀ ਮੈਲਾ ਹੋਇਆ ਪਿਆ, ਵਿਵੇਕ ਜਿਹੜਾ ਦੀਵਾ ਮੇਰਾ ਉਹ ਤੇ ਮੈਲਾ ਹੀ ਹੋਇਆ ਪਿਆ, ਦਿਸਦਾ ਹੀ ਕੱਖ ਨਹੀਂ, ਅਕਲ ਦੇ ਅੰਨੇ ਹੋਏ ਪਏ ਆ, ਵਿਵੇਕ ਕਿੱਥੇ ਆ, ਵਿਚਾਰ ਤੇ ਹੈ ਹੀ ਨਹੀਂ ਕੋਈ ਵੀ ਕੀ ਕਰੀ ਜਾਂਦਾ ਮੈਂ। ਚਸਕਿਆਂ ਦੇ ਵਿੱਚ ਐਸਾ ਬੰਦਾ ਫਸਿਆ, ਉਹਨੂੰ ਤੇ ਪਤਾ ਹੀ ਨਹੀਂ ਵੀ ਮੈਂ ਕੀ ਖਾਈ ਜਾਂਦਾ ਯਾਰ, ਕੀ ਸੁਣੀ ਜਾਂਦਾ, ਕੀ ਮੈਂ ਬੋਲੀ ਜਾਂਦਾ, ਕੀ ਮੈਂ ਵੇਖੀ ਜਾਂਦਾ, ਇਹ ਮੈਂ ਕਰੀ ਕੀ ਜਾਂਦਾ। ਇਹ ਚਸਕਿਆਂ ਵਿੱਚ ਇੰਨਾ ਬੰਦਾ ਫਸਿਆ ਕਿ ਪਤਾ ਤੇ ਲੱਗਦਾ ਹੀ ਨਹੀਂ, ਐਡੇ ਭੈੜੇ ਚਸਕੇ ਹੈ। ਹੁਣ ਆਪਾਂ ਆਪਣੇ ਆਪ ਨੂੰ ਚੈੱਕ ਕਰੋ, ਸਾਡੇ 'ਚ ਕੀ ਚਸਕਾ ਹੈ? ਸਾਡੇ ਵਿੱਚ ਵੀ ਚਸਕਾ ਮਿਰਗ ਵਾਲਾ, ਸੁਣਨ ਦਾ ਚਸਕਾ ਸਾਨੂੰ ਵੀ ਹੈ। ਗੁਰਬਾਣੀ ਸੁਣਨ ਵਾਲੇ ਪਾਸੇ ਘੱਟ ਜੀ ਲੱਗਦਾ ਹੈ, ਆ ਦੂਜੇ ਪੁੱਠੇ ਸਿੱਧੇ ਗੀਤ ਸੁਣਨ ਨੂੰ ਜ਼ਿਆਦਾ ਜੀ ਕਰਦਾ। ਨਹੀਂ ਤੇ ਆਪੋ ਆਪਣੇ ਫੋਨ ਚੈੱਕ ਕਰ ਲਓ ਕਿ ਕੋਈ ਵਿਰਲਿਆਂ ਨੂੰ ਛੱਡ ਕੇ ਬਾਕੀਆਂ ਦੇ ਕੀ ਕੁਝ ਹੈ, ਚੈੱਕ ਕਰਕੇ ਵੇਖੋ ਵੀ ਗੁਰਬਾਣੀ ਕਿੰਨੀ ਕਹੀ। ਆਸਾ ਜੀ ਦੀ ਵਾਰ ਕਰ, ਆਸਾ ਦੀ ਵਾਰ ਆਪਾਂ ਸੇਵ ਕੀਤੀ ਹੈ, ਕਥਾ ਸੇਵ ਕਰਦੇ ਹਾਂ, ਕੋਈ ਕੋਈ ਹੋਏਗਾ, ਕੋਈ ਕਿਸੇ ਵਿਰਲੇ ਨੂੰ ਛੱਡ ਕੇ, ਨਹੀਂ ਤੇ ਸੁਣਨ ਦਾ ਚਸਕਾ ਵੀ ਸਾਨੂੰ ਲੱਗਿਆ ਹੋਇਆ। ਮਿਰਗ ਵਾਲਾ ਰੋਗ, ਮੱਛੀ ਵਾਲਾ ਰੋਗ, ਖਾਣ ਦਾ ਚਸਕਾ ਵੀ ਸਾਨੂੰ ਲੱਗਿਆ ਹੋਇਆ ਹੈ। ਜੀਭ ਦੇ ਸਵਾਦਾਂ ਨੇ ਦੁਨੀਆ ਪੱਟੀ ਪਈ ਹੈ, ਜੀਭ ਦੇ ਸਵਾਦਾਂ ਦਾ ਇਹ ਚਸਕਾ ਲੱਗਿਆ ਪਿਆ। ਲੋਕੀ ਇੱਥੋਂ ਕਈ ਵਾਰੀ ਚੰਡੀਗੜ੍ਹ ਖਾਣ ਜਾਂਦੇ ਆ ਪਟਿਆਲੇ ਤੋਂ ਗੱਡੀ ਲੈ ਕੇ ਕਿੱਥੇ ਚੱਲੇ ਆ ਕਹਿੰਦੇ ਚੰਡੀਗੜ੍ਹ ਚੱਲੇ ਆ ਕੀ ਕਰਨ ਕਹਿੰਦੇ ਆ ਕਿ ਖਾ ਆਈਏ ਥੋੜਾ ਜਿਹਾ ਕੁਛ ਰੈਸਟੋਰੈਂਟ ਦੇ ਵਿੱਚ ਖਾਣ ਜਾਂਦਾ ਚੰਡੀਗੜ੍ਹ ਗੱਡੀ ਲੈ ਕੇ ਚਸਕਿਆਂ ਦਾ ਮਾਰਿਆ ਚਸਕਿਆਂ ਦੇ ਪੱਟੇ ਹੋਏ ਆਪਾਂ ਬਹੁਤੇ ਬਿਮਾਰ ਆ ਜੀ ਚਸਕੀ ਇਹਦੇ ਨੇ ਖਾਣ ਦਾ ਚਸਕਾ ਬੰਦਾ ਛੱਡਦਾ ਨਹੀਂ ਤੇ ਬਸ ਫਿਰ ਪੱਟਿਆ ਗਿਆ ਇੱਥੇ ਇੱਕ ਵਾਰ ਕਰਾਚੋਂ ਦੇ ਨੇੜੇ ਰਾਤ ਦੇ ਸਾਡੇ ਦੀਵਾਨ ਸੀ ਤੇ ਮੈਂ ਅੱਗੇ ਜਾ ਰਿਹਾ ਸੀ ਲੰਘਣਾ ਸੀ ਅਸੀਂ ਵਾਪਸ ਆ ਰਹੇ ਸੀ ਦੀਵਾਨ ਤੋਂ ਮੈਂ ਉਧਰੋਂ ਕਿਤੇ ਰਾਜਸਥਾਨ ਵੱਲੋਂ ਆਇਆ ਸੀ ਤੇ ਸਵੇਰ ਦੇ ਮੈਨੂੰ ਲੱਗਦਾ 3 ਜਾਂ 3:30 ਦਾ ਟਾਈਮ ਹੋਣਾ ਤੇ ਕੈਂਟਰ ਪਲਟ ਗਿਆ ਸੀ ਇਹਦਾ ਮੁਰਗਿਆਂ ਵਾਲਾ ਕੈਂਟਰ ਪਲਟ ਗਿਆ ਕਿਤੇ ਲੈ ਕੇ ਪੋਲਟਰੀ ਫਾਰਮ ਵਾਲਾ ਲੈ ਕੇ ਚੱਲਿਆ ਹੋਣਾ ਕੈਂਟਰ ਪਲਟ ਗਿਆ ਉਹਦੇ ਤੇ ਡਰਾਈਵਰ ਦੇ ਤੇ ਸੱਟਾਂ ਵੱਜੀਆਂ ਪਈਆਂ ਉਹਦਾ ਸਾਰਾ ਖਿੱਲਰ ਗਿਆ ਸਾਰਾ ਹੀ ਤੇ ਮੁਰਗੇ ਸਾਰੇ ਉੱਥੇ ਤੇ ਬਸ ਫਿਰ ਮੈਂ ਹੈਰਾਨ ਹੋ ਗਿਆ ਵੀ ਜਿਹੜੇ ਕਹਿੰਦੇ ਅੱਖ ਨਹੀਂ ਖੁੱਲਦੀ 3:30 ਵਜੇ 4-4 ਚੱਕੀ ਲਜਾਂਦੇ ਸੀ ਲੱਤਾਂ ਤੋਂ ਫੜ ਕੇ ਤੇ ਮੈਨੂੰ ਲੱਗਦਾ ਉਹਦਾ ਸਾਰੇ ਪਿੰਡ 'ਚ ਮੀਟ ਬਣਿਆ ਹੋਣਾ ਘਰ ਘਰ 4-4 ਵੀ ਫ੍ਰੀ ਮਿਲੇ ਆ ਤੇ ਚੱਕੀ ਲਜਾਣ ਸਾਰੇ ਮੈਂ ਵੇਖਿਆ ਆਪਣੇ ਅੱਖੀ ਪਿੰਡਾਂ 'ਚ ਨੇੜੇ ਨੇੜੇ ਪਤਾ ਲੱਗ ਗਿਆ ਵੀ ਬਸ ਫਿਰ ਜਿਹੜਾ ਆਵੇ 4-4 ਚੱਕੇ ਏਡਾ ਵੱਡਾ ਟਰੱਕ ਪਲਟ ਗਿਆ ਮੁਰਗਿਆਂ ਦਾ ਚਸਕੇ ਖਾਣ ਦੇ ਜੀਭ ਦੇ ਸਵਾਦਾਂ ਨੇ ਲੋਕਾਂ ਨੂੰ ਪੱਟਿਆ ਬਹੁਤੇ ਸ਼ੂਗਰ ਦੇ ਮਰੀਜ਼ ਅਸੀਂ ਜ਼ਿਆਦਾ ਮਿੱਠਾ ਖਾਣ ਵਾਲੇ ਹਾਂ ਚਸਕੇ ਨੇ ਸਾਨੂੰ ਛੱਡ ਅਸੀਂ ਸਕਦੇ ਨਹੀਂ ਹੁਣ ਕਿਤੇ ਖੱਬਿਆਵਾਂ ਦੇ ਵਿੱਚ ਚਲੇ ਜਾਓ ਤੁਸੀਂ ਵੇਖੋ ਟੀਸੀ ਲਾ ਕੇ ਪਲੇਟ ਭਰੀ ਹੁੰਦੀ ਹੈ ਮੁੜ ਕੇ ਭਾਵੇਂ ਤੇਜ਼ਾਬ ਵਾਲਾ ਕੈਪਸੂਲ ਹੀ ਖਾਣਾ ਪਵੇ ਪਰ ਇੱਕ ਵਾਰੀ ਤੇ ਕਹਿੰਦੇ ਆ ਵੀ ਹੁਣ ਖਾ ਲਓ ਜਿੰਨਾ ਖਾਧਾ ਜਾਂਦਾ ਆਹੀ ਹਾਲ ਹੈ ਸਾਡਾ ਚਸਕੇ ਬੜੇ ਭੈੜੇ ਆ ਸਾਨੂੰ ਜੀਭ ਦੇ ਚਸਕਿਆਂ ਨੇ ਬੇੜਾ ਰੋੜਿਆ ਸਾਡਾ ਮੱਛੀ ਵਾਲਾ ਰੋਗ ਸਾਨੂੰ ਵੀ ਲੱਗਿਆ ਮ੍ਰਿਗ ਮੀਨ ਭ੍ਰਿੰਗ ਭਵਰੇ ਦਾ ਸੁੰਘਣ ਵਾਲਾ ਰੋਗ ਉਹ ਵੀ ਸਾਡੇ 'ਚ ਹੈ ਮ੍ਰਿਗ ਮੀਨ ਭ੍ਰਿੰਗ ਪਤੰਗ ਵੇਖਣ ਵਾਲਾ ਰੋਗ ਵੀ ਸਾਡੇ 'ਚ ਹੈ ਪਰ ਗੁਰੂ ਜੀ ਨੇ ਸਾਨੂੰ ਸਿਖਾਇਆ ਭਾਈ ਸਾਹਿਬ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਨਾ ਵੇਖੋ ਮਾੜਾ ਚਸਕਾ ਹੈ ਬੜਾ ਭੈਣਾ ਵੇਖਣ ਦਾ ਵੇਖਣ ਦੇ ਚਸਕੇ ਦੇ ਮਾਰੇ ਕਈ ਸਾਰਾ ਸਾਰਾ ਦਿਨ ਗਲੀਆਂ ਦੇ ਵਿੱਚ ਬੈਠੇ ਰਹਿੰਦੇ ਆ ਮਿੱਟੀ ਪਵਾਈ ਜਾਂਦੇ ਉੱਤੇ ਘੱਟਾ ਪਵਾਈ ਜਾਂਦੇ ਆ ਜਿਹੜੀ ਟਰਾਲੀ ਲੰਘਦੀ ਹੈ ਉੱਤੇ ਘੱਟਾ ਪਾ ਜਾਂਦੀ ਹੈ ਪਰ ਬੈਠੇ ਆ ਵੀ ਕੋਈ ਨਾ ਕੋਈ ਲੰਘਦਾ ਰਹਿੰਦਾ ਚਸਕੇ ਨੇ ਇੰਨੇ ਭੈੜੇ ਚਸਕੇ ਨੇ ਕਈਆਂ ਨੂੰ ਵੇਖਣ ਦੇ ਮਾੜਾ ਵੇਖਣ ਦੇ ਭੈੜੇ ਚਸਕੇ ਆ ਸਨ ਤੇ ਫਿਰ ਮ੍ਰਿਗ ਮੀਨ ਭ੍ਰਿੰਗ ਪਤੰਗ ਤੇ ਕੁੰਚਰ ਹਾਥੀ ਵਾਲਾ ਰੋਗ ਵੀ ਹੈ ਹਾਥੀ ਵਾਲਾ ਕਹਿੰਦੇ ਜਿਹੜਾ ਕਾਮ ਦਾ ਰੋਗ ਹੈ ਇਹ ਵੀ ਦੁਨੀਆ ਪੱਟੀ ਪਈ ਹੈ ਘਰ ਘਰ ਪੱਟੇ ਪਏ ਆ ਨਿਆਣੇ ਪੱਟੇ ਪਏ ਆ ਸਿਆਣੇ ਪੱਟੇ ਪਏ ਆ ਬੁੱਢੇ ਪੱਟੇ ਪਏ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਵੇਖੋ ਇੱਕ ਪੰਕਤੀ ਜੇ ਬੰਦਾ ਗੁਰਬਾਣੀ ਨਾਲ ਪਿਆਰ ਕਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੰਨਾ ਹੀ ਕਹਿਣਾ ਹੈ ਜੈਸਾ ਸੰਗ ਬਿਸੀਅਰ ਸਿਉਂ ਹੈ ਰੇ ਤੈਸੋ ਹੀ ਇਹ ਪਰਗ੍ਰਹਿ ਇੰਨਾ ਹੀ ਵੀ ਜਿਵੇਂ ਸੱਪ ਦੀ ਯਾਰੀ ਹੈ ਨਾ ਸੱਪ ਦੀ ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਕਿਤੇ ਮੂੰਹ ਮਾਰਦਾ ਫਿਰਦਾ ਹੈ ਇਹ ਸੱਪ ਦੀ ਯਾਰੀ ਹੈ ਹਰ ਵੇਲੇ ਡੰਗ ਮਾਰ ਵੱਜਣਾ ਹਰ ਵੇਲੇ ਡੰਗ ਦੁਖੀ ਹੋਏਗਾ ਕਹਿਣ ਦਾ ਭਾਵ ਜੇ ਬੰਦਾ ਸਮਝ ਗਿਆ ਦਿਮਾਗ ਕੰਮ ਕਰ ਜੇ ਇੱਕ ਪੰਗਤੀ ਬੰਦੇ ਦੀ ਜ਼ਿੰਦਗੀ ਬਦਲ ਸਕਦੀ ਪਰ ਚਸਕਿਆਂ ਨੇ ਮਾਰਿਆ ਇਹਨਾਂ ਨੂੰ ਇੱਕ ਇੱਕ ਰੋਗ ਸੀ ਇੱਕ ਇੱਕ ਰੋਗ ਨੇ ਮਾਰ ਦਿੱਤਾ ਸਾਡੇ 'ਚ ਤੇ ਇਕੱਠੇ ਹੀ 5 ਨੇ ਸਾਡਾ ਫਿਰ ਕੀ ਬਣੇਗਾ ਇਹਨਾਂ ਰੋਗਾਂ ਦਾ ਇਲਾਜ ਗੁਰੂ ਗ੍ਰੰਥ ਸਾਹਿਬ ਕਰਦੇ ਆ ਹੁਣ ਮੈਂ ਕਹਿਣਾ ਇਹ ਚਾਹੁੰਦਾ ਵੀ ਆਹ ਜਿਹੜੇ ਰੋਗ ਨੇ ਇਹਦਾ ਇਲਾਜ ਡਾਕਟਰ ਕੀ ਕਰੇ ਕਿਸੇ ਡਾਕਟਰ ਨੂੰ ਜਾ ਕੇ ਆਖੋ ਡਾਕਟਰ ਸਾਹਿਬ ਮੇਰੀ ਅੱਖਾਂ 'ਚ ਮੋਤੀ ਆਇਆ ਕਹਿੰਦੇ ਆਪਰੇਸ਼ਨ ਕਰ ਦਿਆਂਗੇ ਤੇ ਜੇ ਤੁਸੀਂ ਕਹੋ ਡਾਕਟਰ ਸਾਹਿਬ ਮੈਂ ਨਾ ਮਾੜਾ ਵੇਖਦਾ ਉਹ ਕਹੇਗਾ ਇਹਦਾ ਇਲਾਜ ਮੈਂ ਕੀ ਕਰਾਂ ਇਹਦਾ ਮੈਂ ਕੀ ਇਲਾਜ ਕਰਾਂ ਡਾਕਟਰ ਨੂੰ ਕਹੇ ਡਾਕਟਰ ਸਾਹਿਬ ਮੈਂ ਮਾੜੇ ਗੀਤ ਸੁਣਦਾ ਮੇਰੇ ਕੰਨਾਂ ਦਾ ਇਲਾਜ ਕਰੋ ਮੇਰੇ ਕੰਨਾਂ ਨੂੰ ਉਹ ਕਹੇਗਾ ਇਹਦਾ ਇਲਾਜ ਮੈਂ ਨਹੀਂ ਕਰ ਸਕਦਾ ਮੇਰੀ ਅੱਖਾਂ ਦਾ ਇਲਾਜ ਕਰੋ ਮੈਂ ਮਾੜਾ ਵੇਖਦਾ ਮੇਰੀ ਮੇਰੇ ਜੀਭ 'ਚੋਂ ਜੀ ਗਾਲ ਜੀ ਨਿਕਲ ਜਾਂਦੀ ਹੈ ਮੈਂ ਕੋਸ਼ਿਸ਼ ਤਾਂ ਕਰਦਾ ਵੀ ਕੱਢਣੀ ਨਹੀਂ ਫੇਰ ਨਿਕਲ ਜਾਂਦੀ ਹੈ ਲੈ ਮੇਰੀ ਜੀਭ ਦਾ ਕੋਈ ਇਲਾਜ ਕਰੋ ਕਹੇ ਕਮਲਿਆ ਤੇਰੀ ਜੀਭ ਦਾ ਕੀ ਕਸੂਰ ਹੈ ਤੇਰੀ ਜੀਭ ਦਾ ਇਹਦਾ ਮੈਂ ਇਲਾਜ ਹੀ ਨਹੀਂ ਕਰ ਸਕਦਾ ਇਹਦਾ ਇਲਾਜ ਤੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਰਦੇ ਆ ਬਹੁਤ ਬੰਦੇ ਇਦਾਂ ਦੇ ਜਿਹੜੇ ਬਹੁਤ ਮਾੜਾ ਵੇਖਦੇ ਸੀ ਅੱਜ ਜ਼ਿੰਦਗੀ ਬਦਲ ਗਈ ਮੈਂ ਸੁਣੇ ਨੇ ਵੇਖੇ ਨੇ ਜਿਹੜੇ ਕਹਿੰਦੇ ਯਾਰ ਕੋਈ ਮਾੜਾ ਕੰਮ ਛੱਡਿਆ ਹੀ ਨਹੀਂ ਜਿਹੜਾ ਅਸੀਂ ਕੀਤਾ ਹੁਣ ਬਈ ਕਹਿੰਦੇ ਹੁਣ ਮਾੜਿਆਂ ਕੰਮਾਂ ਤੋਂ ਸੂਗ ਆਉਂਦੀ ਹੈ ਤੁਹਾਡੇ ਮਨ ਵਿੱਚ, ਕਹਿੰਦੇ ਸੂਗ ਆਉਂਦੀ ਹੈ। ਅਸੀਂ ਕੀ ਕਰਨਾ ਮਾੜਾ ਕੰਮ, ਹੁਣ ਤੇ ਸੂਗ ਆਉਣ ਲੱਗ ਗਈ, ਵੇਖਣ ਨੂੰ ਵੀ ਜੀ ਨਹੀਂ ਕਰਦਾ। ਹੁਣ ਤੇ ਇੰਨੇ ਬਦਲ ਗਏ ਅਸੀਂ, ਕਿੰਨੇ ਬਦਲਤਾ ਤੁਹਾਨੂੰ, ਕਹਿੰਦੇ ਸਾਧ ਸੰਗਤ ਵਿੱਚ ਆ ਕੇ ਬੈਠੇ, ਗੁਰਬਾਣੀ ਦੇ ਗਿਆਨ ਨੇ ਮੇਰੀ ਤੇ ਜ਼ਿੰਦਗੀ ਬਦਲ ਕੇ ਰੱਖਤੀ। ਇਹਨੂੰ ਕਹਿੰਦੇ ਆ ਮੇਰਾ ਵੈਦ ਗੁਰੂ ਗੋਬਿੰਦਾ, ਬੋਲ ਕੇ ਪੜ੍ਹ ਦਿਓ, ਮੇਰਾ ਵੈਦ ਗੁਰੂ ਹੈ ਜਿਹੜਾ ਸਾਡਾ ਇਲਾਜ ਕਰਦਾ ਹੈ।
ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ।
ਧਿਆਨ ਨਾਲ ਸੁਣੋ, ਮੇਰਾ ਵੈਦ ਗੁਰੂ ਗੋਬਿੰਦਾ, ਆ ਇਲਾਜ ਗੁਰੂ ਗ੍ਰੰਥ ਸਾਹਿਬ ਤੋਂ ਕਰਾਉਣਾ ਸੀ। ਅਸੀਂ ਚੁੱਕੀ ਫਿਰਦੇ ਹਾਂ ਇੱਥੇ ਆ ਕੇ, ਮਹਾਰਾਜ ਮੇਰੀ ਖੰਘ ਠੀਕ ਕਰ ਦਿਓ, ਸੱਚੇ ਪਾਤਸ਼ਾਹ ਮੇਰਾ ਨਜ਼ਲਾ ਠੀਕ ਕਰ ਦਿਓ, ਗੁਰੂ ਜੀ ਮੇਰੇ ਗੋਡੇ ਬਾਹਲੇ ਦਿਓ, ਏਦਾਂ ਦੀਆਂ ਗੱਲਾਂ ਅਸੀਂ ਇੱਥੇ ਕਰਦੇ ਹਾਂ। ਵੀ ਇਹ ਤੇ ਸਿੱਧੀ ਸਿੱਧੀ ਜੀ ਗੱਲ ਹੈ, ਇਹਦਾ ਹੁਣ ਜੇ ਹੁਣ ਇੱਥੇ ਤੂੰ 100 ਅਰਦਾਸ ਕਰਾ ਜਾ, ਖੰਘ ਠੀਕ ਹੋ ਜੇ, ਬਾਹਰ ਜਾ ਕੇ ਫਿਰ 10 ਰੁਪਈਆਂ ਦੇ ਪਕੌੜੇ ਲੈ ਕੇ ਖਾ, ਤੇਰਾ ਇਲਾਜ ਕੀ ਕਰ ਦੇਗਾ ਕੋਈ। ਇੱਥੇ ਅਰਦਾਸ ਕਰਾ ਮੇਰੀ ਸ਼ੂਗਰ ਹਟ ਜੇ, ਜਾ ਕੇ ਫਿਰ ਚਾਹ ਮਿੱਠੀ ਪੀਵੀ ਜਾ, ਤੇ ਫਿਰ ਤੇਰਾ ਇਲਾਜ ਕੀ ਕਰੂ ਕੋਈ। ਇਹ ਤੇ ਨੋਰਮਲ ਨਿਯਮ ਨੇ, ਮਾਲਕ ਦੇ ਨਿਯਮ ਬਣਾਏ ਹੋਏ ਨੇ। ਜਦੋਂ ਅਸੀਂ ਨਿਯਮਾਂ ਨੂੰ ਫੋਲੋ ਨਹੀਂ ਕਰਦੇ, ਪਰਮਾਤਮਾ ਦੇ ਸਿਸਟਮ ਦੇ ਅਧੀਨ ਅਸੀਂ ਨਹੀਂ ਚੱਲਦੇ, ਕੁਦਰਤ ਦਾ ਸਿਸਟਮ ਹੈ, ਉਹਨੇ ਤੈਨੂੰ ਸਜ਼ਾ ਦੇਣੀ ਹੀ ਦੇਣੀ ਹੈ ਬਸ। ਇਹਦੇ ਵਿੱਚ ਤੂੰ ਅਰਦਾਸ ਆ ਕੇ ਕੀ, ਉਹਨਾਂ ਨੇ ਤੈਨੂੰ ਨਿਯਮਾਂ ਵਿੱਚ ਲਿਆਉਣਾ ਹੈ। ਗੁਰੂ ਗ੍ਰੰਥ ਸਾਹਿਬ ਨੇ ਤੇ ਤੈਨੂੰ ਇਹ ਕਹਿਣਾ ਹੈ ਵੀ ਖਾਣ ਲੱਗਾ ਕੰਟਰੋਲ ਕਰਿਆ ਕਰ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਸਲਾਹ ਦੇਣਗੇ। ਹੁਣ ਆ ਸਲਾਹ ਹੀ ਦੇਤੀ, ਜਦੋਂ ਆਪਾਂ ਮੰਨ ਲਓ ਆਏ, ਅਸੀਂ ਕਹਿੰਦੇ ਮਹਾਰਾਜ ਮੇਰੀ ਖੰਘ ਨਹੀਂ ਹਟਦੀ, ਕਿਰਪਾ ਕਰ ਦਿਓ, ਮੈਂ ਤੇ ਬਹੁਤ ਤੰਗ ਹਾਂ। ਉਹ ਕਹਿੰਦੇ ਭਾਈ ਕੰਟਰੋਲ ਕਰ ਲੈ ਸਾਰਾ ਕੁਝ ਖਾਣ ਪੀਣ ਦਾ, ਜਿਹੜੀ ਚੀਜ਼ ਤੈਨੂੰ ਨਹੀਂ ਫਿੱਟ ਉਹ ਛੱਡ ਦੇ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧ ਤਨ ਪੀੜੀਏ ਮਨ ਮੈਂ ਚੱਲੇ ਬੁਖਾਰ। ਜਿਹੜਾ ਖਾਣਾ ਖਾਣ ਕਰਕੇ ਤੂੰ ਦੁਖੀ ਹੋਵੇਂ ਉਹ ਖਾਣਾ ਛੱਡ ਦੇ। ਸਲਾਹ ਹੀ ਦੇਣੀ ਸੀ ਗੁਰੂ ਸਾਹਿਬ ਜੀ ਨੇ, ਸਲਾਹ ਦੇਤੀ, ਸਾਡੇ ਤੇ ਕਿਰਪਾ ਕਰਤੀ, ਅਕਲ ਦੇਤੀ, ਆਪਾਂ ਆਪਣੇ ਕਿਸੇ ਦੀ ਤੇ ਮੰਨਦੇ ਨਹੀਂ, ਗੁਰੂ ਦੀ ਮੰਨ ਲਈਏ ਵੀ ਨਾ ਯਾਰ ਉਹ ਨਾ ਖਾਇਆ ਕਰੀਏ ਜਿਹੜਾ ਤੰਗ ਕਰਦਾ, ਉਹ ਖਾਣਾ ਆਪਾਂ ਨਹੀਂ ਖਾਣਾ ਜਿਹੜਾ ਤੰਗ ਕਰੇ। ਇਸੇ ਤਰ੍ਹਾਂ ਆਪਾਂ ਗੁਰੂ ਸਾਹਿਬ ਤੋਂ ਸਲਾਹ ਲੈਣ ਆ ਕੇ ਮਰਜ਼ ਪਾਈਏ ਕੀ, ਕਹਿੰਦੇ ਬਸ ਉਹ ਨਾ ਪਾਈ ਜਿਹੜਾ ਤੰਗ ਕਰੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪਹਿਦੇ ਤਨ ਪੀੜੀਏ ਮਨ ਮੈਂ ਚੱਲੇ ਵਕਾਰ, ਉਹ ਨਾ ਪਾਈ ਜਿਹੜਾ ਤੈਨੂੰ ਤੰਗ ਕਰੇ। ਕਿਵੇਂ ਮਹਾਰਾਜ, ਕਿਵੇਂ, ਸਿੱਧਾ ਜਿਹਾ ਸਮਝ ਲਓ ਵੀ ਇੱਕ ਹੁੰਦਾ ਪੈਂਟ ਪਾਉਣੀ, ਇੱਕ ਹੁੰਦਾ ਪੈਂਟ ਪਾਉਣੀ, ਇੱਕ ਹੁੰਦਾ ਪੈਂਟ 'ਚ ਫਸਣਾ, ਵੀ ਇਹੋ ਜਿਹਾ ਨਾ ਪਾਈ ਵੀ ਤੂੰ ਤੰਗ ਹੋਈ ਜਾਵੇਂ, ਫਿਰ ਸਿੱਧਾ ਜਿਹਾ ਪਾ ਵੀ ਸੌਖਾ ਰਵੇ, ਬਸ ਉਹੋ ਜਿਹੇ ਕੱਪੜੇ ਲੀੜੇ ਪਾ ਵੀ ਤੇਰੀ ਜਾਨ ਸੌਖੀ ਰਵੇ। ਜਿਵੇਂ ਸਿੱਧਾ ਜਿਹਾ ਕਹਿੰਦੇ ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਅੱਗ ਲੱਗੇ ਤੇਰੀਆਂ ਟੌਰਾਂ ਨੂੰ ਜਾਣ ਤੇ ਔਖੀ ਹੋਈ ਪਈ ਹੈ, ਆਖੋ ਸਤਨਾਮ, ਔਖਾ ਤੇ ਹੋਇਆ ਪਿਆ ਫਿਰ ਅੱਗ ਲੱਗੇ ਟੌਰਾਂ ਨੂੰ, ਕੱਪੜੇ ਇੰਨੇ ਫਸਵੇਂ ਜੇ ਟਾਈਟ ਜੇ ਪਾਈ ਫਿਰਦਾ ਵੀ ਜਾਨ ਔਖੀ ਹੋਈ ਪਈ ਹੈ, ਵਾਢੇ ਪਏ ਪਏ ਨੇ ਇੱਥੇ, ਬੈਲਟਾਂ ਕਸੀਆਂ ਪਈਆਂ, ਤੂੰ ਛੱਟ ਪਰੇ ਸੌਖਾ ਜਿਹਾ ਪਾ ਲਾ ਵੀ ਸਿੱਧਾ ਜਿਹਾ ਜਾਨ ਤੇ ਸੌਖੀ ਰਵੇ। ਸਿੱਧੀ ਜੀ ਗੱਲ, ਉਹ ਖਾ ਜਿਹੜਾ ਤੰਗ ਨਾ ਕਰੇ, ਉਹ ਪਾ ਜਿਹੜਾ ਤੰਗ ਨਾ ਕਰੇ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਲੈ। ਇੱਥੇ ਤੱਕ ਵੀ ਗੁਰਬਾਣੀ 'ਚ ਲਿਖਿਆ ਵੀ ਸਾਧਨ ਵੀ ਜਿਹੜਾ ਚੜ੍ਹਨਾ ਹੋ ਗਿਆ, ਮਤਲਬ ਜਿਵੇਂ ਲੋਕ ਘੋੜਿਆਂ ਤੇ ਚੜ੍ਹਦੇ ਸੀ, ਉਦੋਂ ਲੋਕ ਘੋੜਿਆਂ ਤੇ ਚੜ੍ਹਦੇ ਸੀ, ਅੱਜ ਆਪਾਂ ਗੱਡੀਆਂ ਤੇ ਚੜ੍ਹਦੇ ਹਾਂ, ਤੇ ਗੁਰੂ ਸਾਹਿਬ ਨੇ ਵੇਖੋ ਸਿੱਧਾ ਜਿਹਾ ਇਸ਼ਾਰਾ ਕੀਤਾ, ਕਹਿੰਦੇ ਇਹੋ ਜੀ ਸਵਾਰੀ ਨੂੰ ਕੀ ਕਰਨਾ ਹੈ, ਜਿਹਨੇ ਤੇਰੀ ਨੀਂਦ ਹੀ ਉਡਾਤੀ, ਵੀ ਗੱਡੀ ਤੇ ਰੀਸਮ ਰੀਸੀ ਗਵਾਂਢੀਆਂ ਦੀ ਰੀਸ 'ਚ ਲੈ ਆਇਆ, ਮੁੜ ਕੇ 15,000 ਕਿਸ਼ਤ ਨਹੀਂ ਭਰੀ ਜਾਂਦੀ, ਹੁਣ ਤੇਰੀ ਨੀਂਦ ਉੱਡੀ ਪਈ ਹੈ, ਤੂੰ ਰਹਿ ਨਹੀਂ ਦੇ, ਤੂੰ ਮੋਟਰਸਾਈਕਲ ਹੀ ਠੀਕ ਹੈ, ਆਖੋ ਸਤਨਾਮ। ਸਲਾਹ ਹੀ ਹੈ ਗੁਰੂ ਜੀ ਗ੍ਰੰਥ ਸਾਹਿਬ ਜੀ, ਸਲਾਹ ਹੀ ਦਿੰਦੇ ਵੀ ਇੱਦਾਂ ਕਰ ਲਿਆ ਕਰ ਭਾਈ, ਬਸ ਸਿੱਧਾ ਜਿਹਾ। ਤੇ ਹੁਣ ਤੁਸੀਂ ਦੱਸੋ, ਇੱਦਾਂ ਦੇ ਗੁਰੂ ਜੀ ਦੇ ਬਚਨ ਨੇ, ਇੱਦਾਂ ਦੀ ਸੌਖੀ ਸਾਡੀ ਲਾਈਫ ਹੋਵੇ, ਲਾਈਫ ਸਟਾਈਲ ਸਾਡਾ ਸੋਹਣਾ ਰਵੇ, ਨੋਰਮਲ ਜੀ ਜ਼ਿੰਦਗੀ ਜਿਉਈਏ, ਚਾਦਰ ਵੇਖ ਕੇ ਪੈਰ ਪਸਾਰੀਏ, ਬਸ ਇਹੋ ਜਿਹੀਆਂ ਗੱਲਾਂ ਸਿੱਧੀਆਂ ਸਿੱਧੀਆਂ ਸਮਝ ਕੇ ਗੁਰੂ ਗ੍ਰੰਥ ਸਾਹਿਬ ਦੀ ਤੇ ਸਲਾਹ ਮੰਨ ਲਿਆ ਕਰੀਏ। ਸਲਾਹ ਦਾ ਮੁੱਲ ਥੋੜ੍ਹਾ ਕੋਈ, ਇੱਕ ਇੱਕ ਬਚਨ ਕਿਤੇ ਗੁਰੂ ਸਾਹਿਬ ਦਾ ਐਵੇਂ ਹੀ ਹੈ, ਇਹ ਤੱਤ ਤੇ ਤੱਤ ਤਜਰਬੇ ਕੱਢੇ ਹੋਏ ਨੇ। ਲੋਕੀ ਨਾ ਇੱਥੇ ਗਾਇਕਾਂ ਦੇ ਲੋਕ ਤੱਥ ਸੁਣਾਉਂਦਾ ਓਏ ਉਹ ਲੋਕ ਤੱਥ ਪਤਾ ਨਹੀਂ ਕਿਹਦੇ ਕਿਹਦੇ ਤੇ ਤੂੰ ਗੁਰੂ ਸਾਹਿਬ ਤੋਂ ਕਿਉਂ ਨਹੀਂ ਸੁਣਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਕਿੰਨਾ ਕੁਝ ਦੱਸਿਆ ਰਿਜ਼ਲਟ ਕੱਢ ਕੇ ਦੱਸੇ ਨੇ ਰਿਜ਼ਲਟ ਕੱਢ ਕੇ ਔਰ ਨਿਰੋਲ ਸੱਚ ਬਿਲਕੁਲ ਕਲੀਅਰ ਸੱਚ ਹੈ ਹੁੰਦਾ ਵੀ ਇਦਾਂ ਹੀ ਹੈ ਹੋਏਗਾ ਵੀ ਇਦਾਂ ਹੀ ਜੇ ਸਮਝੀਏ ਜੇ ਪੜ੍ਹੀਏ ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦਾ ਕੋਸ਼ਿਸ਼ ਕਰੀਏ ਵੀ ਕੀ ਲਿਖਿਆ ਕਿਵੇਂ ਗੁਰੂ ਗ੍ਰੰਥ ਸਾਹਿਬ ਸਾਨੂੰ ਸਮਝਾਉਂਦੇ ਹੈ ਇਦਾਂ ਹੁਣ ਵੇਖੋ ਸਿੱਧੀ ਜੀ ਗੱਲ ਹੈ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਬਾਰੇ ਲਿਖਿਆ ਹੈ ਵੀ ਰਤਨ ਲਾਲ ਜਾਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਆ ਜਿਹੜਾ ਖਜ਼ਾਨਾ ਹੈ ਇੱਕ ਇੱਕ ਬਚਨ ਕਹਿੰਦੇ ਹੀਰਿਆਂ ਲਾਲਾਂ ਵਰਗਾ ਹੀਰੇ ਲਾਲਾਂ ਤੋਂ ਵੀ ਮਹਿੰਗਾ ਹੈ ਹੀਰੇ ਲਾਲ ਹੀਰੇ ਲਾਲ ਇਹਦੀ ਕੋਈ ਕੀਮਤ ਨਹੀਂ ਪਾ ਸਕਦੇ ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਮਹਿੰਗਾ ਹੈ ਹੁਣ ਧਿਆਨ ਨਾਲ ਸੁਣਿਓ ਇੱਕ ਇੱਕ ਬਚਨ ਏਡਾ ਮਹਿੰਗਾ ਹੈ ਕਿਵੇਂ ਭਲਾ ਜਰਾ ਸਮਝੋ ਕਿਵੇਂ ਜਿਵੇਂ ਪਤੀ ਪਤਨੀ ਦੋਵੇਂ ਜਣੇ 25 ਲੱਖ ਦੀ ਗੱਡੀ ਵਿੱਚ ਜਾ ਰਹੇ ਹੋਣ 25 ਲੱਖ ਦੀ ਗੱਡੀ ਹੈ ਦਾਜ 'ਚ ਮਿਲੀ ਹੈ ਦੋਨੇ ਜਣੇ ਚਲੋ ਆਪਣੀ ਲਈ ਹੈ ਚਾਹੇ ਤੁਸੀਂ ਇੱਦਾਂ ਕਹਿ ਲਓ ਦੋਵੇਂ ਜਣੇ 25 ਲੱਖ ਦੀ ਗੱਡੀ 'ਚ ਬੈਠੇ ਹੈ ਪੈਂਟ ਕੋਟ ਮੁੰਡੇ ਨੇ ਵੀ ਬਹੁਤ ਵਧੀਆ ਮਹਿੰਗਾ ਪਾਇਆ ਘਰ ਵਾਲੀ ਵੀ ਬਹੁਤ ਮਹਿੰਗੇ ਕੱਪੜੇ ਪਾ ਕੇ ਬੈਠੀ ਹੈ ਜਿਹੜਾ ਹਾਰ ਪਾਇਆ ਗਲ ਦੇ ਵਿੱਚ ਉਹ ਵੀ 20 ਲੱਖ ਦਾ ਹੈ ਤੇ ਹਾਰ ਦੇ ਉੱਤੇ ਹੀਰੇ ਜੜੇ ਹੈ ਹੀਰੇ ਮਹਿੰਗਾ ਬਹੁਤ ਹੈ ਡਾਇਮੰਡ ਲੱਗੇ ਹੋਏ ਹੈ ਮੁੰਦਰੀਆਂ ਬੜੀਆਂ ਸੋਹਣੀਆਂ ਪਾਈਆਂ ਹੋਈਆਂ ਨੇ ਪਰ ਆਪਸ ਵਿੱਚ ਤੂੰ ਤੂੰ ਮੈਂ ਹੋ ਗਈ ਦੋਨਾਂ ਦੀ ਇਹੋ ਜਿਹਾ ਕਲੇਸ਼ ਪਿਆ ਗੱਡੀ ਵੀ ਜ਼ਹਿਰ ਵਰਗੀ ਲੱਗਦੀ ਹੈ ਕੱਪੜੇ ਵੀ ਜ਼ਹਿਰ ਵਰਗੇ ਲੱਗੇ ਕੋਈ ਲੜ ਪਏ ਆਪਸ ਵਿੱਚ ਹੁਣ ਕਿੱਥੇ ਚੰਗਾ ਲੱਗਦਾ ਜਦੋਂ ਅਸੀਂ ਲੜ ਪਏ ਕਲੇਸ਼ ਪੈ ਗਿਆ ਸਾਡੇ ਘਰਾਂ ਦੇ ਵਿੱਚ ਸੋਫੇ ਤੇ 2-2 ਲੱਖ ਦੇ ਨੇ ਪਰ ਬਹਿਣ ਦਾ ਚੱਜ ਨਹੀਂ 2-2 ਲੱਖ ਦੇ ਸੋਫਿਆਂ ਤੇ ਬਹਿ ਕੇ ਜਦੋਂ ਐਂ ਉਂਗਲਾਂ ਕਰ ਕਰਕੇ ਲੜਦੇ ਤੈ ਐਂ ਕੀਤਾ ਤੈ ਐਂ ਕੀਤਾ ਹੁਣ ਸੋਫਾ ਕੀ ਸਵਾਦ ਦੇਗਾ ਤੈਨੂੰ 2 ਲੱਖ ਦਾ ਬੈੱਡ ਕੀ ਤੈਨੂੰ ਸੁੱਖ ਦੇਗਾ ਬੈੱਡ ਤੇ ਬਹਿ ਕੇ ਤੇ ਰੌਲਾ ਪਾਇਆ ਪਿਆ ਅਕਲ ਨਹੀਂ ਵੀ ਭਾਵ ਗੱਡੀ ਤੇ ਆ ਗਈ ਬਹਿਣ ਦਾ ਚੱਜ ਨਹੀਂ ਕੱਪੜੇ ਤੇ ਪਾਲੇ ਮਹਿੰਗੇ ਮਹਿੰਗੇ ਪਰ ਆਪ ਮਹਿੰਗਾ ਨਹੀਂ ਨਾ ਆਪ ਸਸਤਾ ਹੈ ਗੱਡੀ ਮਹਿੰਗੀ 'ਚ ਬੈਠਾ ਆਪ ਬੋਲੋ ਆਪ ਕੱਪੜੇ ਮਹਿੰਗੇ ਪਾਏ ਆ ਬ੍ਰੈਂਡਡ ਪਰ ਆਪ ਇਹਦਾ ਬ੍ਰੈਂਡ ਹੀ ਕੋਈ ਨਹੀਂ ਆਪ ਬਣਿਆ ਹੀ ਨਹੀਂ ਕਿਸੇ ਦਾ ਤੇਰੇ ਤੇ ਵੀ ਮੋਹਰ ਲੱਗੀ ਹੈ ਕਿਸੇ ਦੀ ਕੱਪੜੇ ਤੇ ਪਾਈ ਫਿਰਦਾ ਵੀ ਇਹਦੇ ਤੇ ਮੋਹਰ ਲੱਗੀ ਹੋਵੇ ਕਿਸੇ ਕੰਪਨੀ ਦੀ ਤੈਨੂੰ ਵੇਖ ਕੇ ਲੱਗਦਾ ਵੀ ਤੇਰੇ ਤੇ ਵੀ ਲੱਗੀ ਹੈ ਕਿਸੇ ਦੀ ਮੋਹਰ ਤੂੰ ਕਿਹਦਾ ਹੈ ਤੇਰਾ ਦਿਮਾਗ ਇਹ ਕਿੰਨੇ ਸਿਖਾਇਆ ਤੈਨੂੰ ਇਹਦਾ ਵੀ ਕੋਈ ਬ੍ਰੈਂਡ ਹੈ ਸਮਝਿਆ ਕੁਛ ਸਿੱਖਿਆ ਅੱਛਾ ਹੁਣ ਧਿਆਨ ਨਾਲ ਸੁਣਿਓ ਉਹ ਦੋਵੇਂ ਜਣੇ ਆਪਸ ਵਿੱਚ ਲੜ ਰਹੇ ਐ ਝਗੜਾ ਹੋ ਗਿਆ ਉੱਥੇ ਫਿਰ ਕਿਸੇ ਸਿਆਣੇ ਨੇ ਨਾ ਉਹਨਾਂ ਦੇ ਝਗੜੇ ਨੂੰ ਨਿਪਟਾਇਆ ਸੁਣੋ ਸਲਾਹ ਦਿੱਤੀ ਐਦਾਂ ਬਹਾਲੇ ਦੋਵੇਂ ਬੱਚੇ ਕਿਸੇ ਵੱਡੇ ਘਰ ਦੇ ਕਿਸੇ ਵੱਡੇ ਜੀ ਨੇ ਐਦਾਂ ਬਹਾਲੇ ਫਿਰ ਦੋਨਾਂ ਨੂੰ ਸਮਝਾਇਆ ਹੌਲੀ 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 ਠੰਡੇ ਕਰਤੇ ਠੰਡੇ ਜੇ ਕਰਤੇ ਪਹਿਲਾਂ ਤੇ ਐਂ ਕਹਿੰਦੇ ਸੀ ਵੀ ਤਲਾਕ ਲੈਣਾ ਹੁਣ ਅੱਡ ਅੱਡ ਹੋ ਜਾਣਾ ਡਿਵੋਰਸ ਕਰਾਉਣਾ ਹੈ ਜਦੋਂ ਇਦਾਂ ਕਿਸੇ ਸਿਆਣੇ ਨੇ ਭਾ ਕੇ 15 ਮਿੰਟ ਸਲਾਹ ਦਿੱਤੀ ਕਮਾਲ ਹੋ ਗਈ ਸਲਾਹ ਕੰਮ ਆ ਗਈ ਖੁਸ਼ ਹੋ ਗਏ ਗਾਂ ਹੌਲੀ ਹੌਲੀ ਚਲੋ ਰੱਬ ਨੇ ਬੱਚਾ ਦੇ ਦਿੱਤਾ ਲੈ ਅੱਜ 10 ਸਾਲ ਲੰਘ ਗਏ ਬਹੁਤ ਮੌਜਾਂ ਕਰਦੇ ਨੇ ਡਾਇਮੰਡ ਕੰਮ ਨਹੀਂ ਆਏ ਹੀਰੇ ਕੰਮ ਨਹੀਂ ਆਏ ਸੋਹਣੀਆਂ ਗੱਡੀਆਂ ਕੰਮ ਨਹੀਂ ਆਈਆਂ ਪੈਸਾ ਕੰਮ ਨਹੀਂ ਆਇਆ ਬ੍ਰੈਂਡਡ ਕੱਪੜੇ ਕੰਮ ਨਹੀਂ ਆਏ ਉਦੋਂ ਕਿਸੇ ਸਿਆਣੇ ਦੀ ਬੋਲੋ ਸਿਆਣੇ ਦੀ ਸਲਾਹ ਕੰਮ ਆ ਗਈ ਹੁਣ ਇਹਦਾ ਮੁੱਲ ਹੈ ਸਲਾਹ ਦਾ ਕੋਈ ਅਕਲ ਦਵੇ ਜਿਹੜਾ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਆ ਜਿਨ੍ਹਾਂ ਦੇ ਸਿੱਖ ਆਪਾਂ ਇੰਨੀਆਂ ਸੋਹਣੀਆਂ ਸਲਾਹਾਂ ਦਿੰਦੇ ਆ ਜ਼ਿੰਦਗੀ ਜਿਉਣ ਦੀਆਂ ਕਿਤੇ ਇਹਨਾਂ ਤੋਂ ਪੁੱਛ ਕੇ ਚੱਲਿਆ ਕਰੀਏ ਆਪਾਂ ਇਹਨਾਂ ਤੋਂ ਲੈ ਸਲਾਹ ਇਹਨਾਂ ਤੋਂ ਪੁੱਛ ਕੇ ਚੱਲੀਏ ਕੋਈ ਏਡਾ ਮਹਿੰਗਾ ਕੁਛ ਵੀ ਐਸਾ ਮਹਿੰਗਾ ਨਹੀਂ ਦੁਨੀਆ ਦੇ ਵਿੱਚ ਗੁਰੂ ਸਾਹਿਬ ਦਾ ਇੱਕ ਇੱਕ ਬਚਨ ਬੜਾ ਮਹਿੰਗਾ ਹੈ ਤੇ ਇਹ ਬਚਨ ਸੁਣ ਲੈ ਸਮਝ ਲੈ ਇੱਥੇ ਵਸਾ ਲੈ ਤੇਰਾ ਇੱਕ ਇੱਕ ਵਿਚਾਰ ਬੜਾ ਮਹਿੰਗਾ ਹੋ ਜਾਏਗਾ ਤੇਰੇ ਇੱਕ ਇੱਕ ਗੱਲ ਦੀ ਕੀਮਤ ਪਵੇਗੀ ਆਪਾਂ ਕਹਿੰਦੇ ਬੈਕਵਰਡ ਜਿਹਾ ਇਲਾਕਾ ਹੈ ਜੀ ਸਾਡਾ ਆਪਣੇ ਇੱਧਰ ਵੀ ਕਹਿ ਹੀ ਦਿੰਦੇ ਆਪਾਂ ਵੀ ਸਾਡੇ ਤੇ ਭਾਈ ਬੈਕਵਰਡ ਜੇ ਲੋਕ ਨੇ ਕੋਈ ਬੈਕਵਰਡ ਨਹੀਂ ਭਾਈ ਜਿਹਦਾ ਗੁਰੂ ਗ੍ਰੰਥ ਸਾਹਿਬ ਹੋਵੇ ਉਹ ਬੈਕਵਰਡ ਨਹੀਂ ਉਹ ਸਾਰਿਆਂ ਤੋਂ ਅੱਗੇ ਲੱਗ ਸਕਦਾ ਹੈ ਸਭ ਤੋਂ ਤੇਜ਼ ਹੋ ਸਕਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਿਆ ਹੋਵੇ, ਪੜ੍ਹੇ ਗੁਰਬਾਣੀ ਨੂੰ ਪੜ੍ਹ ਸਮਝ ਕੇ ਆਪਣੀ ਜ਼ਿੰਦਗੀ ਜਿਉਵੇਂ ਤੇ ਸਾਰਿਆਂ ਤੋਂ ਅੱਗੇ ਲਾ ਦੇਣਗੇ, ਸਭ ਤੋਂ ਅੱਗੇ, ਕੱਖ ਨਹੀਂ ਆਉਂਦਾ। ਗਲੀਆਂ ਦੇ ਵਿੱਚ ਰੁਲਦੇ ਬੰਦਾ ਗੁਰਬਾਣੀ ਨਾਲ ਜੁੜਿਆ, ਪੜ੍ਹਨ ਲੱਗ ਪਿਆ, ਪੜ੍ਹਦਾ ਪੜ੍ਹਦਾ ਸਮਝਣ ਲੱਗ ਪਿਆ, ਸਮਝਦਾ ਸਮਝਦਾ ਸਮਝਾਉਣ ਲੱਗ ਪਿਆ, ਸਮਝਾਉਣ ਲੱਗ ਪਿਆ, ਅਕਲ ਆ ਗਈ, ਗੱਲਾਂ ਸੋਹਣੀਆਂ ਲੱਗ ਪਿਆ ਕਰਨ, ਬਾਣੀ 'ਚ ਇੰਨਾ ਸੋਹਣਾ ਲਿਖਿਆ ਸਾਰਾ ਕੁਝ, ਸਮਝ ਕੇ ਜਦੋਂ ਅੱਗੇ ਸਮਝਾਉਣ ਲੱਗਿਆ, ਲੈ ਕਮਾਲ ਹੋ ਗਈ। ਅਮਰੀਕਾ ਗਏ, ਅਰਬਾਂ ਦੇ ਡਾਲਰ ਜਿਨ੍ਹਾਂ ਦੇ ਕੋਲ ਆ, ਅਰਬਾਂ ਡਾਲਰ, ਵੱਡੇ ਵੱਡੇ ਘਰ, ਵੱਡੀਆਂ ਵੱਡੀਆਂ ਗੱਡੀਆਂ, ਉਹ ਵੀ ਹੱਥ ਜੋੜ ਕੇ ਪਤਾ ਕੀ ਕਹਿੰਦੇ, ਭਾਈ ਸਾਹਿਬ ਜੀ ਵੀਜ਼ਾ ਵੀ ਲਵਾ ਦਿਆਂਗੇ, ਟਿਕਟਾਂ ਵੀ ਖਰਚ ਦਿਆਂਗੇ, ਸਾਨੂੰ ਵੀ ਆ ਕੇ ਗੁਰੂ ਦੀਆਂ ਗੱਲਾਂ ਸੁਣਾ ਜਾਓ, ਆਖੋ ਸਤਨਾਮ। ਲੈ ਪਿੰਡ ਦਾ ਬੰਦਾ, ਪਿੰਡ ਦਾ ਕਿ ਜਿਹੜੇ ਕਹਿੰਦੇ ਬੈਕਵਰਡ ਇਲਾਕਾ, ਲੈ ਉਹ ਬਾਣੀ ਦੇ ਐਸੇ ਕਿਰਪਾ ਕੀਤੀ, ਉਹ ਸਾਰਿਆਂ ਤੋਂ ਫਾਰਵਰਡ ਨੇ ਜਿਹੜੇ, ਉਹ ਵੀ ਆਵਾਜ਼ਾਂ ਮਾਰਦੇ ਕਹਿੰਦੇ ਸਾਨੂੰ ਵੀ ਜਿਉਣ ਦਾ ਚੱਜ ਦੱਸ ਜਾ, ਸਾਨੂੰ ਵੀ ਅਕਲ ਦੇ ਆ ਕੇ, ਗੁਰੂ ਗ੍ਰੰਥ ਸਾਹਿਬ ਤੈਨੂੰ ਇੰਨਾ ਅੱਗੇ ਲਾ ਦੇਣਗੇ, ਸਭ ਤੋਂ ਅੱਗੇ ਕੋਈ ਨਹੀਂ ਗੱਲ ਕਰ ਸਕਦਾ ਜੇ ਗੁਰਬਾਣੀ ਨਾਲ ਜੁੜੇ ਹੋਏ। ਪਰ ਸਾਡੀ ਬਦਕਿਸਮਤੀ, ਮੈਂ ਬਹੁਤ ਵਾਰ ਕਹਿੰਦਾ ਵੀ ਰੁਮਾਲੇ ਚੜਾਓ, ਰੁਮਾਲੇ ਚੜਾਓ, ਰੁਮਾਲੇ ਤੇ ਚੜਾਉਣੇ ਹੈ, ਹੁਣ ਨਾਲ ਇਹ ਵੀ ਕਿਹਾ ਕਰੋ ਰੁਮਾਲੇ ਚੜਾਓ, ਰੁਮਾਲੇ ਚੁੱਕ ਕੇ ਵੀ ਵੇਖੋ ਵੀ ਲਿਖਿਆ ਕੀ ਹੈ, ਇਹਨਾਂ ਦੀ ਸਲਾਹ ਲੈ ਕੇ ਚੱਲੀਏ, ਗੁਰੂ ਗ੍ਰੰਥ ਸਾਹਿਬ ਦੀ ਜ਼ਿੰਦਗੀ ਵਿੱਚ ਸਲਾਹ ਲਈਏ, ਸਾਨੂੰ ਸਮਝਾਉਂਦੇ ਕੀ ਹੈ। ਇਸ ਕਰਕੇ ਜਨਮ ਜਨਮ ਕੇ ਦੁੱਖ ਨਿਵਾਰੇ ਸੂਕਾ ਮਨ ਸਾਧਾ ਰਹਾ, ਪੜੋ।
ਜਨਮ ਜਨਮ ਕੇ ਦੁੱਖ ਨਿਵਾਰੇ ਸੂਕਾ ਮਨ ਸਾਧਾ ਰਹੇ, ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ।
ਬਸ ਨਿਹਾਲ ਹੋ ਜਾਂਦਾ ਜੀਵਨ ਜਿਹੜਾ ਨਾਮ ਨਾਲ ਜੁੜ ਗਿਆ, ਪਰਮਾਤਮਾ ਦੀ ਸੁਰਤ, ਪਰਮਾਤਮਾ ਵਿੱਚ ਜਿਹਦੀ ਸੁਰਤ ਲੱਗ ਗਈ, ਗੁਰਬਾਣੀ ਨਾਲ ਜੁੜ ਗਿਆ, ਪਰਮਾਤਮਾ ਨਾਲ ਆਪ ਹੀ ਜੁੜ ਜਾਣਾ ਉਹਨੇ, ਗੁਰਬਾਣੀ ਦੀ ਪੜ੍ਹਦਾ ਪੜ੍ਹਦਾ ਬੰਦਾ ਰੱਬ ਨਾਲ ਪਿਆਰ ਪੈ ਜਾਂਦਾ, ਉਹਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ, ਫਿਰ ਪਰਮਾਤਮਾ ਦੀ ਹਰ ਚੀਜ਼ ਵਿੱਚੋਂ ਹੀ ਮਾਲਕ ਦਿਸਣ ਲੱਗ ਪੈਂਦਾ ਹੈ। ਜਿਵੇਂ ਹੁਣ ਵੇਖੋ, ਬੱਚਾ ਮਾਂ ਪਿਓ ਨਾਲ ਪਿਆਰ ਕਰਦਾ ਹੈ, ਪਿਤਾ ਹੈ ਨਹੀਂ ਤੇ ਪਿਤਾ ਦੀਆਂ ਘਰ ਵਿੱਚ ਪਿਤਾ ਦੀ ਪੱਗ ਵੇਖ ਕੇ ਵੀ ਬਾਪੂ ਯਾਦ ਆਈ ਜਾਂਦਾ, ਸਾਡਾ ਨਿਆਣਾ ਕੋਈ ਬਾਹਰ ਚੱਲਿਆ ਗਿਆ, ਲੈ ਨਿਆਣੇ ਦੇ ਕੱਪੜੇ ਵੇਖ ਕੇ ਵੀ ਨਿਆਣਾ ਯਾਦ ਆਈ ਜਾਂਦਾ, ਬੱਚੇ ਯਾਦ ਆਈ ਜਾਂਦਾ, ਰੱਬ ਦੀਆਂ ਬਣਾਈਆਂ ਚੀਜ਼ਾਂ ਵੇਖ ਕੇ ਵੀ ਰੱਬ ਯਾਦ ਆਏਗਾ ਜਦੋਂ ਸਾਡਾ ਰੱਬ ਨਾਲ ਪਿਆਰ ਪੈ ਗਿਆ, ਕਨੈਕਸ਼ਨ ਬਣ ਗਿਆ ਜਦੋਂ ਪਰਮਾਤਮਾ। ਇਸ ਕਰਕੇ ਜਨਮਾਂ ਜਨਮਾਂ ਦੇ ਜਿਹੜੇ ਰੋਗ ਲੱਗੇ ਆ ਨਾ, ਮਨ ਦੇ ਰੋਗ, ਉਹ ਇਹਨਾਂ ਨੇ ਠੀਕ ਕਰਨੇ ਆ, ਗੁਰੂ ਗ੍ਰੰਥ ਸਾਹਿਬ ਨੇ ਵੇਖਣ ਦਾ ਚਸਕਾ ਇਹ ਠੀਕ ਕਰਨਗੇ, ਖਾਣ ਦਾ ਚਸਕਾ ਇਹ ਠੀਕ ਕਰਨਗੇ, ਭੈੜਾ ਬੋਲਣ ਦਾ ਚਸਕਾ, ਗਾਲਾਂ ਕੱਢਣ ਦਾ ਇਹ ਠੀਕ ਕਰਨਗੇ, ਮਾੜਾ ਸੁਣਨ ਦਾ ਚਸਕਾ ਇਹ ਠੀਕ ਕਰਨਗੇ, ਕਾਮ ਦਾ ਤੇਰਾ ਰੋਗ ਇਹਨਾਂ ਨੇ ਠੀਕ ਕਰਨਾ ਹੈ। ਗੁਰਬਾਣੀ ਦੇ ਸੱਚੇ ਗਿਆਨ ਦੀਆਂ ਜਦੋਂ ਚੋਟਾਂ ਪੈਂਦੀਆਂ ਨੇ ਨਾ, ਫਿਰ ਹੌਲੀ ਹੌਲੀ ਥੋੜੇ ਪੈਂਦੇ ਆ, ਥੋੜੇ ਗਿਆਨ ਦੇ, ਫਿਰ ਸਾਡੇ ਚਿੱਪ ਨਿਕਲਦੇ ਨੇ, ਚਿੱਪ ਤੇ ਚਿੱਪ ਬਹੁਤ ਪਏ ਹੋਏ ਆ, ਬਹੁਤ ਚਿੱਪ ਪਏ ਹੋਏ ਆ, ਰੋਜ਼ ਗਿਆਨ ਦੇ ਥੋੜੇ ਪੈਣਗੇ ਤਾਂ ਮਾੜੀ ਮੋਟੀ ਸਿੱਧੇ ਹੋਵਾਂਗੇ ਭਾਈ, ਤਾਂ ਅਕਲ ਆਉਣੀ ਹੈ। ਇਸ ਕਰਕੇ ਮੇਰਾ ਵੈਦ ਗੁਰੂ ਗੋਬਿੰਦਾ, ਆਹ ਵੈਦ ਹੈ ਅਸਲ ਵਿੱਚ,
ਮੇਰਾ ਵੈਦ ਹੈ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ, ਮੇਰਾ ਵੈਦ ਹੈ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ, ਰੋਗ ਕੱਟਦਾ, ਮੇਰਾ ਵੈਦ ਹੈ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ, ਮੇਰਾ ਵੈਦ ਹੈ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ
ਕੱਟਦਾ
ਮੇਰਾ ਵੈਰ ਹੈ ਗੁਰੂ ਕੋ ਮਿਲਦਾ ਰੋਗੀਆਂ ਦੇ ਰੋਗ ਕੱਟਦਾ ਮੇਰਾ ਵੈਰ ਹੈ ਗੁਰੂ ਕੋ ਮਿਲਦਾ ਰੋਗੀਆਂ ਦੇ ਰੋਗ ਕੱਟਦਾ
ਮੇਰਾ ਰੋਗੀਆਂ ਦੇ ਰੋਗ ਕੱਟਦਾ ਮੇਰਾ ਵੈਦ ਹੈ ਗੁਰੂ ਗੋਬਿੰਦਾ ਰੋਗੀਆਂ ਦੇ ਰੋਗ ਕੱਟਦਾ
ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਮ ਕੀ ਫੰਦਾ ਹਰ ਹਰ ਨਾਮ ਪਰਮਾਤਮਾ ਦੇ ਨਾਮ ਨਾਲ ਸਾਨੂੰ ਗੁਰੂ ਜੀ ਨੇ ਜੋੜ ਦੇਣਾ ਤੇ ਜਦੋਂ ਬੰਦਾ ਪਰਮਾਤਮਾ ਨਾਲ ਜੁੜ ਗਿਆ ਫਿਰ ਗਲਤ ਕੰਮ ਉਹਨੇ ਕਰਨਾ ਹੀ ਕੋਈ ਨਹੀਂ ਕਿਵੇਂ ਉਹ ਇਹ ਸੋਚਦਾ ਵੀ ਰੱਬ ਮੈਨੂੰ ਹਰ ਜਗ੍ਹਾ ਵੇਖਦਾ ਮੇਰਾ ਮਾਲਕ ਹਾਜ਼ਰ ਨਾਜ਼ਰ ਹੈ ਮਨਾ ਕੋਈ ਗਲਤੀ ਨਾ ਕਰੇ ਆਪਣੇ ਆਪ ਹੀ ਸੁਧਰ ਜਾਂਦਾ ਜਦੋਂ ਪਰਮਾਤਮਾ ਨਾਲ ਜੁੜ ਗਿਆ ਆਪੇ ਜਮ ਕਹੀਏ ਵਿਕਾਰ ਹੋਰ ਜਮ ਅੱਜ ਕੱਲ੍ਹ ਇੱਦਾਂ ਆਪਾਂ ਸੋਚ ਜਮ ਆ ਗਿਆ ਗੁਰਬਾਣੀ 'ਚ ਵੀ ਜਮ ਦਿੱਕੀ ਫੰਦਾ ਇਹਦਾ ਮਤਲਬ ਉਹ ਜਿਹੜੇ ਸਿੰਘਾਂ ਵਾਲੇ ਜਮ ਇੱਦਾਂ ਸਾਡੇ ਦਿਮਾਗ 'ਚ ਪਿਕਚਰ ਬਣੀ ਹੁੰਦੀ ਹੈ ਵੀ ਮਰਨ ਤੋਂ ਬਾਅਦ ਫਿਰ ਜਮ ਆਉਣਗੇ ਉਹ ਜਮਾਂ ਦੀ ਮਾਰ ਨਹੀਂ ਉਹ ਨਹੀਂ ਭਾਈ ਇੱਥੇ ਜਮ ਕੀ ਹੈ ਵਿਕਾਰ ਜਿਹੜੇ ਚਿੰਬੜੇ ਹੋਏ ਹੈ ਕਾਮ ਰੋਜ਼ ਕੁੱਟਦਾ ਹੈ ਤੂੰ ਕਿਹੜੇ ਜਮਾਂ ਦੀ ਗੱਲ ਕਰਦਾ ਹੈ ਕਾਮ ਦਾ ਧੱਕਿਆ ਬੰਦਾ ਕਿੱਥੇ ਕਿੱਥੇ ਧੱਕੇ ਖਾਂਦਾ ਫਿਰਦਾ ਹੈ ਇਹ ਕੀ ਹੈ ਇਹ ਕਾਮ ਦੀ ਮਾਰ ਹੀ ਜਮ ਦੀ ਮਾਰ ਹੈ ਆ ਜਿਹੜੇ ਬਹੁਤੇ ਜੇਲ੍ਹਾਂ 'ਚ ਰੁੜਦੇ ਆ ਕਹਿੰਦੇ ਗੁੱਸਾ ਆ ਗਿਆ ਮੇਰੇ ਸਿਰ 'ਤੇ ਗੁੱਸਾ ਚੜ੍ਹ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਲੈ 20 ਸਾਲ ਹੀ ਕਰਾਤੀ ਜਮ ਨੇ ਗੁੱਸੇ ਨੇ ਆ ਵਿਕਾਰ ਹੀ ਸਾਡੇ ਜਮ ਨੇ ਮਰਨ ਤੋਂ ਬਾਅਦ ਕਿਹੜੇ ਜਮ ਵੇਖੇ ਹੈ ਭਾਵ ਕੇ ਮਾਰਦੇ ਹੈ ਇਹ ਹਰ ਵੇਲੇ ਸਾਨੂੰ ਸਿੰਘ ਮਾਰਦੇ ਹੈ ਹਰ ਵੇਲੇ ਸਾਨੂੰ ਠੋਕਰਾਂ ਮਾਰਦੇ ਹੈ ਇਹੀ ਜਮ ਨੇ ਜਿਹੜੇ ਚਿੰਬੜੇ ਹੋਏ ਨੇ ਸਦਾ ਹੀ ਮੋਹ ਜਦੋਂ ਹਾਵੀ ਬਣ ਜਾਂਦਾ ਜਮ ਬਣ ਜਾਂਦਾ ਲੋਭ ਲੋਭ ਵੀ ਜਮ ਬਣ ਜਾਂਦਾ ਹੰਕਾਰ ਵੀ ਜਮ ਬਣ ਜਾਂਦਾ ਇਹ ਸਾਡੇ ਵਿਕਾਰ ਹੀ ਸਾਡੇ ਜਮ ਨੇ ਜਿਹਦੇ ਤੋਂ ਛੁਟਕਾਰਾ ਮਿਲ ਜਾਏਗਾ ਗੁਰੂ ਵੈਦ ਨਾਲ ਜੁੜ ਕੇ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਏਗਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਮ ਕੀ ਫੰਦਾ ਬਸ ਜਮਾਂ ਦਾ ਜਿਹੜਾ ਫਾਇਆ ਹੈ ਕੱਟਿਆ ਜਾਏਗਾ ਹੁਣ ਹਰ ਵੇਲੇ ਫਸੇ ਹੋਏ ਹਾਂ ਅਸੀਂ ਹਰ ਵੇਲੇ ਦੁਖੀ ਹਾਂ ਹਰ ਵੇਲੇ ਕਦੇ ਕਾਮ ਦੇ ਧੱਕੇ ਚੜ ਜਾਂਦੇ ਹਾਂ ਕਦੇ ਕ੍ਰੋਧ ਸਿਰ ਤੇ ਚੜ ਜਾਂਦਾ ਕਦੇ ਲੋਭ ਦੇ ਧੱਕੇ ਚੜ ਜਾਂਦੇ ਹਾਂ ਬਸ ਵਿਕਾਰਾਂ ਦੀ ਜਿਹੜੀ ਮਾਰ ਪਈ ਹੈ ਇਹਦੇ ਤੋਂ ਬਚ ਜਾਂਗੇ ਭਾਈ ਵਿਕਾਰਾਂ ਦੀ ਮਾਰ ਤੋਂ ਬਚ ਜਾਂਗੇ ਗੁਰਬਾਣੀ ਨਾਲ ਜੁੜ ਕੇ ਜਦੋਂ ਗੁਰੂ ਜੀ ਨੇ ਸਾਨੂੰ ਇੱਦਾਂ ਸਮਝਾਉਣਾ ਵੇਖਿਓ ਇਹ ਪੜੋ ਸ਼ਬਦ ਅਨਕਾਏ ਰਤੜਿਆ ਵਾਟ ਦਹੇਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨੀ ਬੇਲੀ ਬਣਨਾ ਕਿਉਂ ਤੂੰ ਪੁੱਠੇ ਕੰਮਾਂ ਵਿੱਚ ਰੰਗਿਆ ਹੋਇਆ ਕਿਉਂ ਗਲਤ ਪਾਸੇ ਜ਼ਿੰਦਗੀ ਬਰਬਾਦ ਕਰ ਰਿਹਾ ਹਾਂ ਬਈ
ਅਨਕਾਏ ਰਤੜਿਆ ਵਾਟ ਦੋਹੇਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ
ਕੋਈ ਨੀ ਬੇਲੀ ਬੰਨਾ ਤੇਰਾ ਕਿਉਂ ਗਲਤ ਕੰਮਾਂ ਵਿੱਚ ਰਤਿਆ ਰੰਗਿਆ ਪਿਆ ਆਪਣੀ ਜ਼ਿੰਦਗੀ ਨੂੰ ਕਿਉਂ ਔਖਾ ਕਰ ਲਿਆ ਗਲਤ ਪਾਸੇ ਪੈ ਕੇ ਕਿਉਂ ਆਪਣੀ ਜ਼ਿੰਦਗੀ ਨੂੰ ਔਖਾ ਕਰੀ ਜਾਂਦਾ ਭਾਈ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਜਿਹੜੇ ਮਾੜੇ ਕੰਮ ਕਰਦਾ ਲੇਖਾ ਅੰਦਰ ਦੇਣਾ ਪੈਂਦਾ ਕੋਈ ਯਾਰ ਬੇਲੀ ਅੰਦਰ ਉੱਥੇ ਨਹੀਂ ਖੜਦਾ ਆ ਕੇ ਜਦੋਂ ਬੰਦਾ ਗਲਤ ਕੰਮ ਕਰਦਾ ਤੇ ਦੁਖੀ ਤੇ ਫਿਰ ਆਪ ਹੋਣਾ ਹੀ ਪੈਂਦਾ ਨਾ ਚਿੱਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕਾ ਹੁਣ ਚਿੱਤਰਗੁਪਤ ਦਾ ਅਰਥ ਸਾਡੇ ਕੀ ਕੀਤਾ ਜਾਂਦਾ ਏਦਾਂ ਹੀ ਸਮਝਾਉਂਦੇ ਆ ਸੁਣਿਓ ਕੈਮ ਜੇ ਹੋ ਕੇ ਬੈਠੋ ਵੀ ਏਦਾਂ ਸਮਝਾਉਂਦੇ ਆ ਸਾਨੂੰ ਏਦਾਂ ਨੀ ਕਹਿੰਦੇ ਵੀ ਇੱਕ ਭਾਈ ਸੱਜੇ ਮੋਢੇ ਤੇ ਬੈਠਾ ਹੈ ਇੱਕ ਭਾਈ ਖੱਬੇ ਮੋਢੇ ਤੇ ਬੈਠਾ ਹੈ ਜਿਹੜੇ ਗਲਤ ਕੰਮ ਕਰਦੇ ਆ ਇੱਕ ਵਹੀ ਤੇ ਲਿਖੀ ਜਾਂਦਾ ਹੈ ਜਿਹੜੇ ਸਹੀ ਕੰਮ ਕਰਦੇ ਆ ਕਹਿੰਦੇ ਉਹ ਵੀ ਇੱਕ ਵਹੀ ਤੇ ਲਿਖੀ ਜਾਂਦਾ ਕਹਿੰਦੇ ਹਰੇਕ ਦੇ ਮੋਢਿਆਂ ਤੇ ਬੈਠੇ ਆ ਦੋ ਏਦਾਂ ਹੀ ਸੁਣੀਦਾ ਵੀ ਇੱਕ ਚਿੱਤਰ ਇੱਕ ਗੁਪਤ ਜਦੋਂ ਬਾਣੀ ਵਿੱਚ ਇਦਾਂ ਦਾ ਕੁਝ ਲਿਖਿਆ ਆ ਜਾਂਦਾ ਇਹ ਭਾਈ ਪਹਿਲਾਂ ਵਾਲੇ ਕਹਿੰਦੇ ਹੋਣਗੇ ਪਰ ਸਾਡੇ ਸਿੱਖ ਧਰਮ ਵਿੱਚ ਸ਼ਬਦ ਉਹੀ ਨੇ ਭਾਸ਼ਾ ਉਹੀ ਪ੍ਰਾਣੀ ਵਰਤੀ ਹੈ ਪਰ ਅਰਥ ਨਵੇਂ ਨੇ ਆਖੋ ਸਤਨਾਮ ਅਰਥ ਨਵੇਂ ਨੇ ਭਾਸ਼ਾ ਉਹੀ ਚਿੱਤਰਗੁਪਤ ਕੀ ਹੁੰਦਾ ਕਿ ਕਈ ਵਾਰੀ ਕਹਿੰਦਾ ਦੇਖੋ ਗੁਰੂ ਜੀ ਕਹਿੰਦੇ ਆ ਦੇ ਕਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕੇ ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕਾ ਧਿਆਨ ਨਾਲ ਸੁਣਿਆ ਇੱਥੇ ਗੁਰੂ ਜੀ ਕਹਿੰਦੇ ਆ ਚਿੱਤਰਗੁਪਤ ਕੀ ਹੈ ਗੁਪਤ ਚਿੱਤਰ ਚਿੱਤਰਗੁਪਤ ਨੂੰ ਪੁੱਠਾ ਕਰ ਲਓ ਗੁਪਤ ਚਿੱਤਰ ਆ ਕੀ ਹੈ ਵੇਖੋ ਆ ਮੇਰਾ ਸਰੀਰ ਇਹ ਹੈ ਪ੍ਰਗਟ ਚਿੱਤਰ ਜਿਹੜਾ ਤੁਹਾਡੇ ਸਾਹਮਣੇ ਦਿਸਦਾ ਤੁਹਾਡਾ ਮੈਨੂੰ ਸਰੀਰ ਦਿਸਦਾ ਇਹ ਪ੍ਰਗਟ ਚਿੱਤਰ ਹੈ ਜਿਹੜਾ ਆਪਾਂ ਤਨ ਵੇਖਦੇ ਹਾਂ ਜੋ ਮੇਰੇ ਅੰਦਰ ਚੱਲਦਾ ਹੈ ਇਹ ਫਿਰ ਕੀ ਹੈ ਗੁਪਤ ਚਿੱਤਰ ਤਨ ਪ੍ਰਗਟ ਚਿੱਤਰ ਹੈ ਤੇ ਮਨ ਗੁਪਤ ਚਿੱਤਰ ਹੈ ਹੁਣ ਤੁਹਾਨੂੰ ਮੇਰਾ ਤਨ ਤੇ ਦਿਸਦਾ ਹੈ ਮੇਰੇ ਮਨ ਦਾ ਕੀ ਪਤਾ ਮੇਰੇ ਮਨ ਚ ਕੀ ਹੈ ਅੰਦਰ ਕੀ ਹੈ ਮੇਰੇ ਜਿਹੜਾ ਬੰਦੇ ਦਾ ਮਨ ਹੈ ਇਹ ਗੁਪਤ ਚਿੱਤਰ ਹੈ ਤੇ ਹੁਣ ਵੇਖੋ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਬੂਹਾ ਕਰ ਲਿਆ ਬੰਦ ਦੇ ਕਵਾੜ ਬੂਹਾ ਬੰਦ ਕਰ ਲਿਆ ਅਣਕ ਪੜਦੇ ਮੈਂ ਕਹਿੰਦੇ ਪੜਦੇ ਲਾ ਲਏ ਪਰਦਾਰਾ ਸੰਗ ਫਾਕਾ ਕਹਿੰਦੇ ਗਲਤ ਕੰਮ ਕਰਦਾ ਹੈ ਇਹਦੀ ਘਰ ਵਾਲੀ ਇਹਦਾ ਪਰਿਵਾਰ ਨਹੀਂ ਬਾਹਰ ਕਿਤੇ ਧੱਕੇ ਖਾਂਦਾ ਤੇ ਪਤਾ ਕਹਿੰਦਾ ਕੀ ਹੈ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਿਆ ਦਰਵਾਜ਼ੇ ਵੀ ਬੰਦ ਸੀ ਕਹਿੰਦੇ ਪੜਦੇ ਵੀ ਲੱਗੇ ਸੀ ਇਦਾਂ ਕਹਿੰਦਾ ਦੇ ਕਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫਾਕਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਏ ਕਹਿੰਦੇ ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕਾ ਕਹਿੰਦੇ ਉਹ ਤੇ ਕਿਸੇ ਨੂੰ ਤੇ ਨਹੀਂ ਪਤਾ ਲੱਗਿਆ ਪਰ ਤੇਰੇ ਅੰਦਰ ਇੱਕ ਗੁਪਤ ਚਿੱਤਰ ਬਣ ਗਿਆ ਜੋ ਗਲਤ ਕੰਮ ਕਰਦਾ ਹੈ ਉਹਦੀ ਫੋਟੋ ਖਿੱਚੀ ਗਈ ਤੇ ਤੇਰੇ ਅੰਦਰ ਸੇਵ ਹੋ ਗਈ ਤੇਰੇ ਮਾਈਂਡ 'ਚ ਉਹ ਯਾਦ ਬਣ ਗਈ ਨਾ ਯਾਦ ਬਣ ਗਈ ਪਿਕਚਰ ਬਣ ਗਈ ਜਿਵੇਂ ਹੁਣ ਅੱਜ ਆਪਾਂ ਇੱਥੇ ਬੈਠੇ ਹਾਂ ਲੈ ਹੁਣ ਇਹਦੀ ਇੱਕ ਯਾਦ ਸਾਡੇ ਮਾਈਂਡ 'ਚ ਬਣ ਜਾਣੀ ਹੈ ਸੇਵ ਕਰ ਲਈ ਆਪਾਂ ਕਦੇ ਤੁਸੀਂ ਅੰਮ੍ਰਿਤਸਰ ਗਏ ਹੋਵੋਗੇ ਉਹ ਵੀ ਯਾਦ ਸੇਵ ਕਰ ਲਈ ਹਜ਼ੂਰ ਸਾਹਿਬ ਗਏ ਉਹ ਵੀ ਸੇਵ ਕਰ ਲਈ ਹੋਣੀ ਹੈ ਜਿਹੜਾ ਬੰਦਾ ਜਿੱਥੇ ਯਾਦ ਬਣ ਗਈ ਕਹਿੰਦੇ ਮਾੜਾ ਕੰਮ ਜਿਹੜਾ ਕਰ ਲਿਆ ਇੱਕ ਗੁਪਤ ਚਿੱਤਰ ਤੇਰੇ ਅੰਦਰ ਬਣ ਗਿਆ ਲੈ ਹੁਣ ਚੇਤਾ ਰੱਖੀ ਜਿੰਨਾ ਚਿਰ ਜਿਉਂਦਾ ਰਹੇਗਾ ਇਹਨੇ ਤੇਰਾ ਖਿਹੜਾ ਨਹੀਂ ਛੱਡਣਾ ਆਖੋ ਸਤਿਨਾਮ ਕਹਿੰਦੇ ਬਾਹਰ ਕਿਸੇ ਨੂੰ ਨਹੀਂ ਪਤਾ ਪਰ ਤੇਰੇ ਆਪੇ ਨੂੰ ਤੇ ਪਤਾ ਵੀ ਕਰਤੂਤ ਮਾੜੀ ਕੀਤੀ ਹੈ ਤੈਨੂੰ ਤੇ ਪਤਾ ਵੀ ਤੂੰ ਗਲਤ ਕੀਤਾ ਕਿਸੇ ਨੂੰ ਨਹੀਂ ਪਤਾ ਨਾ ਤੇਰੇ ਘਰ ਵਾਲੀ ਨੂੰ ਨਾ ਤੇਰੇ ਬੱਚਿਆਂ ਨੂੰ ਨਾ ਤੇਰੇ ਮਾਪਿਆਂ ਨੂੰ ਦੁਨੀਆਂ 'ਚ ਕਿਸੇ ਨੂੰ ਨਹੀਂ ਪਤਾ ਪਰ ਰੱਬ ਦਾ ਜਿਹੜਾ ਕਾਨੂੰਨ ਹੈ ਉਹ ਪਰਮਾਤਮਾ ਉਹ ਆਪਾ ਤੇ ਤੇਰੇ ਅੰਦਰ ਹੀ ਹੈ ਉਸ ਚਿੱਤਰ ਨੇ ਤੇਰਾ ਖਿਹੜਾ ਨਹੀਂ ਛੱਡਣਾ ਜਿੱਦਣ ਕਿਤੇ ਮੰਜੀ ਤੇ ਪਿਆ ਹੋਏਗਾ ਨਾਲੀਆਂ ਲੱਗੀਆਂ ਹੋਣਗੀਆਂ ਡਾਕਟਰ ਗੰਦਮੰਦ ਘਰ ਵਾਲੀ ਤੇਰੀ ਸੇਵਾ ਕਰਦੀ ਹੋਣੀ ਹੈ ਤੇਰੀ ਲੱਤਾਂ ਘੁੱਟਦੀ ਹੋਊ ਸਾਂਭਦੀ ਫਿਰੇਗੀ ਫਿਰ ਇਹ ਅੱਖਾਂ 'ਚੋਂ ਪਾਣੀ ਆਈ ਜਾਂਦਾ ਧੱਕੇ ਨਾਲ ਆਪੇ ਹੀ ਫਿਰ ਉਹਦਾ ਹੱਥ ਹੱਥਾਂ 'ਚ ਫੜ ਕੇ ਕਹਿੰਦਾ ਤੂੰ ਮੈਨੂੰ ਮਾਫ਼ ਕਰਦੀ ਉਹ ਕਹਿੰਦੀ ਦੱਸਦੇ ਹੋਇਆ ਕੀ ਹੈ ਨਾ ਬਸ ਮੈਨੂੰ ਮਾਫ਼ ਕਰਦੀ ਮੈਂ ਤੇਰੀ ਮੈਂ ਤੈਨੂੰ ਤੇਰੇ ਨਾਲ ਬਹੁਤ ਧੋਖਾ ਫਿਰ ਧੱਕੇ ਨਾਲ ਹੀ ਰੋਣ ਆਈ ਜਾਂਦਾ ਇਹ ਚਿੱਤਰਗੁਪਤ ਬਖਸ਼ਦੇ ਨਹੀਂ ਆਖੋ ਸਤਨਾਮ ਸਿੱਧਾ ਜਿਹਾ ਅਰਥ ਹੈ ਹੋਰ ਚਿੱਤਰਗੁਪਤ ਤੇਰੇ ਮੋਢਿਆਂ ਤੇ ਬੈਠੇ ਆ ਗੁਪਤ ਚਿੱਤਰ ਹੈ ਜਿਹੜੇ ਹਰ ਘਰੇ ਅੰਦਰ ਬਣੀ ਜਾਂਦੇ ਆ ਇਹ ਚਿੱਤਰਗੁਪਤ ਸਾਡੇ ਹਰ ਵੇਲੇ ਨਾਲ ਨੇ ਜਿਹੜਾ ਬੰਦਾ ਜਿੰਨੇ ਗਲਤ ਕੰਮ ਕਰਦਾ ਹੈ ਅੱਖ ਚੱਕ ਪਾ ਕੇ ਨਹੀਂ ਵੇਖ ਸਕਦਾ ਆਪਣੀਆਂ ਨਜ਼ਰਾਂ 'ਚੋਂ ਆਪ ਗਿਰਦਾ ਹੈ ਚਾਰ ਬੰਦਿਆਂ 'ਚ ਬੈਠਾ ਗੱਲ ਤੁਰ ਪੇਗੀ ਨਾ ਜਦੋਂ ਐ ਨਹੀਂ ਅੱਖ ਚੱਕ ਪਾ ਕੇ ਵੇਖ ਸਕਦਾ ਘਰ ਵਾਲੀ ਦੇ ਕਿਆ ਵੇਖੇਗਾ ਨਿਆਣਿਆਂ ਦੇ ਕੀ ਸ਼ੀਸ਼ੇ 'ਚ ਖੜਾ ਹੁੰਦਾ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਵੇਖ ਸਕਦਾ ਆਪਣੀਆਂ ਨਜ਼ਰਾਂ 'ਚੋਂ ਬੰਦਾ ਆਪ ਹੀ ਗਿਰ ਜਾਂਦਾ ਕਿਉਂਕਿ ਗੁਪਤ ਚਿੱਤਰ ਬਹੁਤ ਭੈੜੇ ਹੈ ਕੰਮ ਹੀ ਇਦਾਂ ਦੇ ਕੀਤੇ ਆ ਜ਼ਿੰਦਗੀ ਵਿੱਚ ਇਲਾਜ ਹੀ ਕੋਈ ਨਹੀਂ ਫਿਰ ਉਹਦਾ ਏਦਾਂ ਗੁਰਬਾਣੀ ਦਾ ਗਿਆਨ ਏਦਾਂ ਬੰਦੇ ਦਾ ਦਿਮਾਗ ਸਿੱਧਾ ਕਰਦਾ ਏਦਾਂ ਚਿੱਪ ਕੱਢਦੇ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਗਲਤ ਕੰਮ ਕਰਦਾ ਲੇਖੇ ਦੇਣੇ ਪੈਣਗੇ ਹੁਣ ਆ ਵੇਖੋ ਗੱਲ ਚੱਲਦੀ ਹੈ ਨਾ ਆ ਹੁਣ ਗੱਲ ਚੱਲ ਰਹੀ ਹੈ ਜਿਹੜੇ ਜਿਹੜੇ ਬੰਦੇ ਤੁਹਾਡੇ 'ਚ ਠੀਕ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਚਿੱਤਰਗੁਪਤ ਜਿਨ੍ਹਾਂ ਦੇ ਬਣੇ ਹੋਏ ਹੈ ਲੈ ਹੁਣ ਹੱਥਾਂ 'ਚੋਂ ਇੰਨੀ ਠੰਡ ਹੈ ਪਸੀਨਾ ਆ ਗਿਆ ਹੁਣ ਆ ਹੱਥਾਂ 'ਚੋਂ ਚਿੱਪ ਚਿੱਪ ਕਰਨ ਲੱਗ ਜਾਂਦੇ ਨੇ ਪਸੀਨਾ ਆਉਣ ਲੱਗ ਜਾਂਦਾ ਆ ਗੱਲ ਸੁਣ ਕੇ ਧੜਕਣ ਤੇਜ਼ ਹੋ ਜਾਂਦੀ ਹੈ ਆਮ ਬੰਦਿਆਂ ਨਾਲੋਂ ਉਸ ਬੰਦੇ ਦੀ ਧੜਕਣ ਤੇਜ਼ ਹੋ ਜਾਏਗੀ ਆ ਗੱਲ ਸੁਣ ਕੇ ਕਹਿੰਦਾ ਲੇਖਾ ਦੇਗਾ ਆ ਹੁਣ ਦੇ ਰਿਹਾ ਇੱਥੇ ਦੇ ਰਿਹਾ ਲੇਖਾ ਤੂੰ ਕਹਿੰਦਾ ਲੇਖਾ ਦੇਗਾ ਆ ਹੁਣ ਚੱਲਦਾ ਇਹ ਜਿਹੜੀ ਸਟ੍ਰੈਸ ਪਈ ਹੈ ਤੇਰੇ ਤੇ ਸਟ੍ਰੈਸ ਅੰਦਰ ਅੰਦਰ ਚਿੱਤਰਗੁਪਤ ਜਿਹੜਾ ਬਣਿਆ ਇਹਨੇ ਤੇਰੀ ਧੜਕਣ ਤੇਜ਼ ਕੀਤੀ ਹੈ ਇਹਨੇ ਤੇਰਾ ਸਿਸਟਮ ਇਹੀ ਸਿਸਟਮ ਹੈ ਤੇ ਜਦੋਂ ਬੰਦੇ ਦੇ ਅੰਦਰ ਚਿੱਤਰ ਗੁਪਤ ਇੱਧਰ ਧਿਆਨ ਨਾਲ ਸੁਣੋ ਗੁਪਤ ਚਿੱਤਰ ਮਾੜੇ ਹੈ ਸੁਣੋ ਗੁਪਤ ਚਿੱਤਰ ਮਾੜੇ ਹੈ ਸਵਾਸਾਂ ਦੀ ਗਤੀ 'ਚ ਫਰਕ ਪੈ ਜਾਂਦਾ ਹੈ ਇਨਪੁੱਟ ਆਊਟਪੁੱਟ ਜਿਹੜੀ ਹੈ ਇਹ ਇਨਬੈਲੈਂਸ ਹੋ ਜਾਂਦੀ ਹੈ ਬੈਲੈਂਸ ਨਹੀਂ ਰਹਿੰਦਾ ਤੁਹਾਡੇ ਸਾਹ ਦੀ ਰਿਦਮ ਖਰਾਬ ਹੋ ਜਾਂਦੀ ਹੈ ਜਦੋਂ ਬੰਦਾ ਗਲਤ ਕੰਮ ਬਹੁਤੇ ਕਰਦਾ ਹੈ ਫਿਰ ਉਹਦੇ ਸਵਾਸਾਂ ਦੀ ਰਿਦਮ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਜਦੋਂ ਸਾਹ ਖਰਾਬ ਹੋ ਜਾਂਦਾ ਹੈ ਫਿਰ ਉਹਦੀ ਗੈਸਾਂ ਦੀ ਮਾਤਰਾ ਉਹਦੀ ਬੋਡੀ ਵਿੱਚ ਖਰਾਬ ਹੋ ਜਾਂਦੀ ਹੈ ਜਦੋਂ ਗੈਸਾਂ ਦੀ ਮਾਤਰਾ ਖਰਾਬ ਹੋ ਜਾਂਦੀ ਹੈ ਫਿਰ ਪੇਟ ਦਾ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਜਦੋਂ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਉਹਦੇ ਕਰਕੇ ਫਿਰ ਸਾਰੇ ਸਰੀਰ ਨੂੰ ਰੋਗ ਲੱਗਦੇ ਹੈ ਤਾਂ ਹੀ ਡਾਕਟਰ ਕਹਿੰਦੇ ਵੀ ਟੈਨਸ਼ਨ ਨਾ ਲਿਆ ਕਰ ਭਾਈ ਤੇਰਾ ਹੋਰ ਇਲਾਜ ਕੋਈ ਨਹੀਂ ਟੈਨਸ਼ਨ ਹੈ ਤੈਨੂੰ ਤੇ ਟੈਨਸ਼ਨ ਆਪਣੀਆਂ ਕਰਤੂਤਾਂ ਦੀ ਹੀ ਹੁੰਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹਨੂੰ ਕਹਿੰਦੇ ਨੇ ਖਸਮ ਵਸਾਰ ਕੀਏ ਰਸ ਭੋਗ ਤਾ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਇਹਦਾ ਇਲਾਜ ਕੋਈ ਤੇ ਕੀ ਕਰੀਏ ਫਿਰ ਹੱਲ ਹੈ ਆਪਾਂ ਮਾੜੇ ਕੰਮ ਛੱਡ ਦੇ ਅੱਜ ਛੱਡ ਦੇ ਆਪਣਿਆਂ ਗੁਨਾਹਾਂ ਤੋਂ ਤੌਬਾ ਕਰ ਦੇ ਪੰਜ ਪਿਆਰਿਆਂ ਸਾਹਮਣੇ ਆ ਅੰਮ੍ਰਿਤ ਦੀ ਦਾਤ ਲੈ ਛੱਡ ਕੇ ਵੀ ਲਓ ਮਹਾਰਾਜ ਅੱਜ ਤੋਂ ਬਾਅਦ ਸਭ ਛੱਡਿਆ ਬਸ ਸਟ੍ਰੈਸ ਖਤਮ ਹੋ ਜਾਏ ਤੇ ਜੇ ਨਹੀਂ ਛੱਡਣੇ ਚਾਹੁੰਦਾ ਇਹੀ ਕੁਛ ਕਰਨਾ ਹੈ ਫਿਰ ਭਾਈ ਜਿਹਾ ਬੀਜਾ ਸੋ ਲੋੜਾ ਫਿਰ ਤੇ ਸੌ ਖੰਡ ਪਾਠ ਕਰਾ ਦੇ ਭਾਵੇਂ ਤੇਰਾ ਭਲਾ ਨਹੀਂ ਹੋ ਸਕਦਾ ਜੇ ਤੂੰ ਬੀਜਣੇ ਕੀ ਕਰਨੇ ਤੇ ਸੂਲਾਂ ਹੀ ਚੁਭਣਗੀਆਂ ਜੇ ਦਾਖਾਂ ਬੀਜਣੀਆਂ ਹੀ ਨਹੀਂ ਤੇ ਖਾਏਗਾ ਕਿੱਥੋਂ ਤੇ ਸਾਡੇ ਕੰਮ ਪੁੱਠਾ ਸਾਡੇ ਬਾਬੇ ਇਦਾਂ ਦੀ ਸਲਾਹ ਦਿੰਦੇ ਆ ਉਹ ਕਹਿੰਦੇ ਭਾਈ ਤੂੰ ਐਂ ਕਰ ਤੂੰ ਖੰਡ ਪਾਠ ਕਰਾ ਦੇ ਕੋਈ ਨਹੀਂ ਕੰਮ ਜਿਹੜੇ ਮਰਜ਼ੀ ਕਰੀ ਜਾ ਕਹਿਣਾ ਇਹ ਚਾਹੀਦਾ ਵੀ ਕਿੱਕਰ ਨਾ ਕਿੱਕਰ ਬੀਜਦਾ ਦਾਖਾਂ ਬੀਜ ਬੀਜ ਬਦਲ ਬਾਹਰ ਬੀਜ ਕੇ ਜੇ ਕਿੱਕਰ ਆਇਆ ਨਾ ਤੇ ਜੋ ਮਰਜ਼ੀ ਕਰ ਲੈ ਫਿਰ ਤੇ ਸੂਲਾਂ ਹੀ ਲੱਗਣਗੀਆਂ ਤੈਨੂੰ ਬੀਜ ਬਦਲਣਾ ਪੈਣਾ ਅਕਲ ਲੈ ਕੇ ਗੁਰਬਾਣੀ ਨੂੰ ਸਮਝ ਕੇ ਇਹ ਅੱਜ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਹੈ ਮਰਨ ਤੋਂ ਬਾਅਦ ਦਾ ਧਰਮ ਨਹੀਂ ਧਰਮ ਜਿਉਂਦਿਆਂ ਦਾ ਹੈ ਜਿਹੜਾ ਧਰਮ ਮੇਰੇ ਅੱਜ ਕੰਮ ਨਾ ਆਇਆ ਉਹ ਧਰਮ ਦਾ ਕੀ ਫਾਇਦਾ ਮਰਨ ਤੋਂ ਬਾਅਦ ਲਾਰੇ ਵੀ ਮਰਨ ਤੋਂ ਬਾਅਦ ਇਹ ਹੋ ਜੂ ਮਰਨ ਤੋਂ ਬਾਅਦ ਗਾਂ ਸਵਰਗਾ ਮਰਨ ਦੀ ਗੱਲ ਕਿਉਂ ਕਰਦੇ ਹੋ ਅੱਜ ਦੀ ਗੱਲ ਕਰੋ ਮੈਂ ਕੱਲ ਵੀ ਕਿਹਾ ਸੀ ਬੇਣੀ ਕਹਿ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਮਰ ਕੇ ਮੁਕਤੀ ਕਿੰਨੇ ਵੇਖੀ ਹੈ ਅੱਜ ਦੀ ਗੱਲ ਕਰੋ ਅੱਜ ਮੈਨੂੰ ਕਾਮ ਤੋਂ ਮੁਕਤ ਕਰੋ ਮੇਰੇ ਸੱਚੇ ਪਾਤਸ਼ਾਹ ਅੱਜ ਮੈਨੂੰ ਮਾੜੇ ਗਾਣਿਆਂ ਤੋਂ ਮੁਕਤ ਕਰ ਦਿਓ ਮੈਂ ਗੰਦ ਮੰਦ ਸੁਣਦਾ ਮੈਨੂੰ ਮੁਕਤ ਕਰੋ ਮੇਰੀ ਜੀਭ ਦੇ ਚਸਕਿਆਂ ਤੋਂ ਮੇਰੇ ਮਾਲਕ ਜੀ ਮੈਨੂੰ ਮੁਕਤ ਕਰੋ ਮੇਰਾ ਮੇਰੀ ਭੈੜਾ ਭੈੜਾ ਵੇਖਦੀਆਂ ਮੇਰੀਆਂ ਅੱਖਾਂ ਮੇਰੀ ਮੈਨੂੰ ਅੱਜ ਮੁਕਤ ਕਰੋ ਬੇੜਾ ਮੇਰਾ ਅੱਜ ਰੁੜਿਆ ਜਾਂਦਾ ਤੁਸੀਂ ਕਹੀ ਜਾਂਦੇ ਮਰਨ ਤੋਂ ਬਾਅਦ ਹੋ ਗੁਰੂ ਗ੍ਰੰਥ ਸਾਹਿਬ ਅੱਜ ਜੀਵਨ ਸੁਧਾਰਦੇ ਆ ਆਜ ਮਲਾਵਾ ਸੇਖ ਫਰੀ ਅੱਜ ਤੱਕ ਮਕੂੰਜੜੀਆਂ ਮਨ ਹੋਮ ਚਿੰਦੜੀਆਂ ਕਹਿੰਦੇ ਅੱਜ ਹੀ ਆਪਣੇ ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰ ਲੈ ਤੇਰੇ ਮਨ ਨੂੰ ਜਿਹੜੀਆਂ ਚੰਚਲ ਕਰਦੀਆਂ ਨੇ ਤੇਰੀਆਂ ਇੰਦਰੀਆਂ ਤੇ ਅੱਜ ਕੰਟਰੋਲ ਕਰ ਲੈ ਰੱਬ ਤੈਨੂੰ ਕੱਲ ਨਹੀਂ ਮਿਲਣਾ ਅਗਲੇ ਜਨਮਾਂ 'ਚ ਨਹੀਂ ਮਿਲਣਾ ਪਰਮਾਤਮਾ ਅੱਜ ਹੀ ਹੁਣੇ ਹੀ ਮਿਲ ਸਕਦਾ ਹੈ ਜੇ ਅੱਜ ਹੀ ਆਪਣੇ ਆਪ ਨੂੰ ਬਦਲਣ ਲਈ ਤਿਆਰ ਹੋ ਜਾਵੇ ਆਖੋ ਸਤਨਾਮ ਅੱਜ ਬਦਲਣ ਨੂੰ ਤਿਆਰ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਗਰੰਟੀ ਆਜ ਮਲਾਵਾ ਸੇਖ ਗੁਰੂ ਗ੍ਰੰਥ ਸਾਹਿਬ ਗਰੰਟੀ ਦਿੰਦੇ ਅੱਜ ਲਾਰਾ ਕੋਈ ਨਹੀਂ ਇੱਥੇ ਪਰ ਹੱਲ ਕੀ ਕਰੀਏ ਸੁਣ ਲਿਆ ਸਮਝ ਲਿਆ ਮੰਨਦਾ ਕੋਈ ਨਹੀਂ ਮੰਨਣ ਵੇਲੇ ਫਿਰ ਦਿਲ ਨਹੀਂ ਪੈਂਦਾ ਗੁਰੂ ਜੀ ਕਹਿੰਦੇ ਐ ਅਨਕਾਏ ਰਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਵ ਦਿਆ ਤੇਰਾ ਕੋਏ ਨਾ ਬੇਲੀ ਕੋਈ ਨਹੀਂ ਬੇਲੀ ਬੰਦਾ ਤੇ
ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ
ਕਹਿੰਦੇ ਸਦਾ ਹੀ ਪਛਤਾਏਗਾ ਭਾਈ ਸਦਾ ਸਦਾ ਪਛਤਾਏਗਾ ਕੋਈ ਨਹੀਂ ਬੇਲੀ ਬੰਨਾ ਤੇਰਾ ਹੁਣ ਜਿਹੜੀ ਗੱਲ ਆਪਾਂ ਕਰਦੇ ਹਾਂ ਹੁਣ ਦੇਖੋ ਹੋ ਸਕਦਾ ਕੋਈ ਯਾਰ ਬੇਲੀ ਨਾਲ ਪੀਂਦਾ ਖਾਂਦਾ ਹੋਵੇ। ਆ ਜਿਹੜੀ ਸਟ੍ਰੈਸ ਸਾਡੇ ਤੇ ਇੱਥੇ ਬੈਠਿਆਂ ਨੂੰ ਪਈ ਹੈ, ਹੁਣ ਇਹ ਤੇ ਅੰਦਰ ਪਈ ਹੈ, ਹੁਣ ਅੰਦਰ ਯਾਰ ਕਿਹੜਾ ਪਹੁੰਚ ਕੇ ਹੈਲਪ ਕਰੇਗਾ ਸਾਡੀ? ਧੜਕਣ ਤੇ ਅੰਦਰ ਤੇਜ਼ ਹੋ ਗਈ, ਹੁਣ ਇੱਥੇ ਕੌਣ ਆਵੇ? ਜਿਹੜੇ ਨਾਲ ਪੀਂਦੇ ਨੇ, ਨਾਲ ਯਾਰ ਬੇਲੀ ਬਹਿੰਦੇ ਆ, ਹੁਣ ਕਿਹੜਾ ਖੜੂ ਇੱਥੇ ਆ ਕੇ? ਜਿਹੜੀ ਆ ਸਟ੍ਰੈਸ ਪੈਂਦੀ ਹੈ ਬੰਦੇ ਤੇ, ਰਾਤ ਉਹਦੀ ਨੀਂਦਰ ਉੱਡੀ ਪਈ ਹੈ, ਨੀਂਦ ਸਹੀ ਨਹੀਂ ਆਉਂਦੀ, ਇਹ ਸਟ੍ਰੈਸ ਪੈ ਗਈ, ਇਹਦਾ ਇਲਾਜ ਕੀ ਹੈ? ਗੁਰੂ ਜੀ ਕਹਿੰਦੇ ਆ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋ ਤਾਵ ਰਹੇ।
ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇਹ ਆਵਹੇ।
ਫਿਰ ਕਦੋਂ ਕਦੋਂ ਸੇ ਦੇਹ ਆਵੇ? ਕਹਿੰਦੇ ਫਿਰ ਕਦੋਂ ਆਉਣਗੇ ਦਿਨ ਮੁੜ ਕੇ? ਜੇ ਅੱਜ ਮਾਲਕ ਦਾ ਮਾਲਕ ਨਾਲ ਨਹੀਂ ਜੁੜਦਾ, ਇਹ ਕਦੋਂ ਆਉਣਗੇ ਦਿਨ? ਫਿਰ ਤੇਰਾ ਦਸਵਾਂ ਸਾਲ ਮੁੜ ਕੇ ਕਿੱਥੇ ਆ ਜਾਊ? ਤੇਰਾ ਪੰਦਰਵਾਂ ਸਾਲ ਮੁੜ ਕੇ ਆ ਜਾਊ? ਕਿਤੇ ਵੀਹਵਾਂ ਗਿਆ ਤੇ ਗਿਆ। ਆ ਜਿਹੜਾ 2016 ਲੰਘ ਗਿਆ, ਅੱਜ ਦੇ ਅੱਜ ਜਿਹੜੀ ਤਰੀਕ ਹੈ, ਮੁੜ ਕੇ ਆ ਜਾਊ? ਕਿਤੇ ਬਚਪਨ ਆ ਜਾਊ ਤੇਰਾ ਮੁੜ ਕੇ? ਹੋਰ ਚੋਟ ਮਾਰ ਲਈਏ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ। ਇਹ ਸ਼ਬਦ ਇਹ ਸ਼ਬਦ ਹੋਰ ਚੋਟ ਵੱਜ ਜਾਏਗੀ ਪੂਰੀ ਤਰ੍ਹਾਂ। ਇਹ ਸ਼ਬਦ ਜਰਾ ਸੁਣੋ, ਇਹਦੇ ਨਾਲ ਫਿਰ ਹੋਰ ਵੀ ਚੋਟ ਚੰਗੀ ਤਰ੍ਹਾਂ ਵੱਜ ਜਾਂਦੀ ਹੈ। ਗਹਿਰੇ ਤਲ ਦੇ ਉੱਤੇ ਗੁਰੂ ਜੀ ਦੇ ਬਚਨ ਇੱਕ ਇੱਕ ਗਿਆਨ ਦਾ ਥੋੜਾ ਵੱਜੇ, ਫਿਰ ਸਾਡਾ ਜਿਹੜਾ ਮਨ ਹੈ, ਆਪਣਾ ਮਨ, ਮੇਰਾ ਮਨ, ਸਾਡਾ ਇਹ ਫਿਰ ਸੈੱਟ ਜਿਹਾ ਰਹਿੰਦਾ ਭਾਈ। ਐ ਐ ਐ ਚੋਟਾਂ ਖਾਣੀਆਂ ਹੁੰਦੀਆਂ ਰੋਜ਼। ਗੁਰਬਾਣੀ ਦਾ ਗਿਆਨ ਰੋਜ਼ ਸੁਣਨਾ ਹੈ, ਆਪਣੇ ਆਪ ਨੂੰ ਸਿੱਧਾ ਕਰਨਾ ਹੈ, ਏਦਾਂ ਰੋਜ਼ ਰੋਜ਼ ਗੁਰੂ ਜੀ ਦੇ ਬਚਨ। ਤਾਂ ਹੀ ਰੋਜ਼ ਦਾ ਨਿਤਨੇਮ ਹੈ, ਹੋਰ ਕੋਈ ਨਿਤਨੇਮ ਟਾਈਮ ਪਾਸ ਬੱਧਾ ਚੱਟੀ ਹੈ ਵੀ ਜਿਵੇਂ ਹੁਣ ਅੱਜ ਕੱਲ੍ਹ ਨਿਤਨੇਮ ਕਿਵੇਂ ਕਰਦੇ ਅਸੀਂ? ਲਜਬਜੀ ਸਾਹਿਬ ਹੋ ਗਿਆ, ਟਿੱਕ ਮਾਰ ਨਹੀਂ ਕਰਦੇ ਹੁੰਦੇ ਜਿਵੇਂ ਨਿਆਣੇ ਆਪਾਂ ਨਿੱਕੇ ਨਿੱਕੇ ਹੁੰਦੇ ਜਦੋਂ ਆਪਾਂ ਪੜ੍ਹਦੇ ਸੀ, ਤੇ ਕੁਐਸਚਨ ਪੇਪਰ ਹੁੰਦਾ ਹੈ ਉਹ ਜਦੋਂ ਇੱਦਾਂ ਦੇ ਦਿੰਦੇ, ਆਪਾਂ ਫਿਰ ਐਂ ਜਿਹੀ ਲਾ ਲਿਆ ਵੀ ਆਹ ਵੀ ਕਰਤਾ, ਆਹ ਵੀ ਕਰਤਾ, ਟਿੱਕ ਮਾਰ ਕਰਤੀ, ਆਹ ਵੀ ਕਰਤਾ, ਆਹ ਵੀ ਕਰਤਾ, ਇੱਦਾਂ ਲੋਕੀ ਨਿਤਨੇਮ ਕਰਦੇ ਹੈ। ਆਹ ਹੋ ਗਿਆ ਜਪਜੀ ਸਾਹਿਬ, ਆਹ ਟਿੱਕ ਮਾਰ, ਆਹ ਜਾਪ ਸਾਹਿਬ, ਆਹ ਸਵਈਏ, ਆਹ ਚੋਪ ਲੈ, ਆਹ ਨਿਬੜ ਗਿਆ ਨੰਦ ਸਾਹਿਬ, ਆਹ ਕਰ ਲੈ, ਇੱਦਾਂ ਨਿਤਨੇਮ ਕਰਦੇ ਹਾਂ, ਟਿੱਕ ਮਾਰ ਕਰਦੇ ਹਾਂ, ਹੋ ਗਿਆ ਯਾਰ ਨਿਬੜ ਗਿਆ ਬਸ। ਤੇ ਨਿਤਨੇਮ ਇਹਦੇ ਲਈ ਥੋੜਾ ਕਰਨਾ, ਨਿਤਨੇਮ ਤੇ ਕਰਨਾ ਵੀ ਗਿਆਨ ਦੇ ਥੋੜੇ ਪੈਣ ਸਾਡੇ ਮਨ ਨੂੰ, ਚਿੱਬ ਨਿਕਲਣ ਸਾਡੇ, ਸਵੇਰੇ ਤੇ ਸ਼ਾਮ ਇੱਦਾਂ ਇੱਦਾਂ ਗੁਰਬਾਣੀ ਨਾਲ ਪਿਆਰ ਕਰੀਏ, ਇੱਦਾਂ ਸੁਣੀਏ। ਤੇ ਜੇ ਸਵੇਰੇ ਵੀ ਕਲਾਸ ਲੱਗੇ, ਸ਼ਾਮ ਵੀ ਕਲਾਸ ਲੱਗੇ, ਕਿਵੇਂ ਮਨ ਭੱਜ ਸਕਦਾ ਕਿਤੇ? ਹਾਂਜੀ,
ਰੈਨ ਗਈ ਮਤ ਦਿਨ ਪੀ ਜਾ, ਰੈਨ ਗਈ ਮਤ ਦਿਨ ਪੀ ਜਾ, ਪਵਰ ਗਏ ਬਾਗੂ ਪਵਰ ਗਏ ਬਾਗੂ ਬੈਠਿਆ, ਰੈਨ ਗਈ ਮਤ ਦਿਨ ਪੀ ਜਾਏ,
ਜਵਾਨੀ ਗਈ ਕਿਤੇ ਹੁਣ ਬੁਢੇਪਾ ਵੀ ਤੇਰਾ ਲੰਘ ਨਾ ਜਾਏ, ਕਾਲੇ ਕੇਸ ਚਲੇ ਗਏ ਹੁਣ ਤੇ ਚਿੱਟੀ ਆ ਗਈ ਦਾੜੀ। ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਸਿਰ ਪਲਿਆ ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇਮਨ ਗਹਿਲੇ ਬਾਬਲੇ ਮਾਣ ਹੈ ਕਿਆ ਰਲੀਆਂ। ਕਹਿੰਦੇ ਤੇਰਾ ਸਿਰ ਚਿੱਟਾ ਹੋ ਗਿਆ, ਤੇਰੀ ਦਾੜੀ ਚਿੱਟੀ ਹੋ ਗਈ, ਓਏ ਹੁਣ ਤੇ ਤੇਰੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ। ਅਜੇ ਵੀ ਪੁੱਠੇ ਕੰਮਾਂ ਵਿੱਚ ਪਿਆ ਹੈ, ਹੁਣ ਇਹਦੇ ਅੰਤਰੇ ਸਾਰੇ ਅੱਗੇ ਅੱਗੇ ਪੰਕਤੀਆਂ ਇੱਕ ਇੱਕ ਪੜ੍ਹਦੇ।
ਥਰ ਹਰ ਕੰਮ ਪੈ ਪਾਲਾ ਜੀਓ, ਨਾ ਜਾਣੋ ਕਿਆ ਕਰ ਸੀ ਪੀਓ।
ਕਹਿੰਦੇ ਆਪਣੀਆਂ ਕਰਤੂਤਾਂ ਕਰਕੇ ਥਰ ਥਰ ਕੰਬਦਾ ਹੈ ਇਆਣੀ ਇਆਣੀ ਜਿੰਦ ਆ ਨਿਆਣਾ ਅੰਦਰਲਾ ਤੇ ਨਿਆਣਾ ਹੀ ਹੈ ਸਿਆਣਾ ਤੇ ਬਣਿਆ ਹੀ ਨਹੀਂ ਕਹਿੰਦੇ ਥਰ ਥਰ ਕੰਬਦਾ ਹੈ ਵੀ ਪਤਾ ਨਹੀਂ ਬਣੂ ਕੀ ਮੇਰੇ ਨਾਲ ਹੁਣ ਉਹ ਮੇਰੇ ਮਾਲਕ ਨੇ ਕਰਨਾ ਉਹ ਖੇਡ ਕੀ ਬਣੂ ਮੇਰੇ ਨਾਲ ਆਪਣੀਆਂ ਕਰਤੂਤਾਂ ਕਰਕੇ ਥਰ ਹਰ ਕੰਪੈ ਐ ਕੰਬਦਾ ਕਹਿੰਦੇ ਅੰਦਰਲਾ ਆਪਣੀਆਂ ਕਰਤੂਤਾਂ ਕਰਕੇ ਹਰ ਵੇਲੇ ਕੰਬਦੇ ਹਾਂ ਅਸੀਂ ਗਲਤੀਆਂ ਯਾਦ ਕਰਦੇ ਆ ਜਦੋਂ ਵੇਖਦੇ ਆ ਆਪਣੇ ਜੀਵਨ ਵੱਲ ਝਾਤੀ ਮਾਰ ਕੇ ਹਾਂਜੀ
ਕਾਚੈ ਕਰੂਵੇ ਰਹੇ ਨਾ ਪਾਨੀ ਹੰਸ ਚਲਿਆ
ਕੱਚੇ ਘੜੇ ਚ ਪਾਣੀ ਸਦਾ ਨਹੀਂ ਰਹਿਣਾ ਸਦਾ ਨਹੀਂ ਟਿਕਣਾ ਭਾਈ ਇਸੇ ਤਰ੍ਹਾਂ ਸਰੀਰ ਵਿੱਚੋਂ ਜਿੰਦ ਜਾ ਰਹੀ ਹੈ ਬੁਢੇਪਾ ਨੇੜੇ ਆ ਰਿਹਾ ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਕਹਿੰਦੇ ਆ ਜਿਹੜੇ ਜਾਨੀ ਨੇ ਸਾਡੇ ਚੱਲਣ ਚੱਪਣ ਰਤਨ ਸੇ ਸੁਣੀਅਰ ਬਹਿ ਗਏ ਤੁਰਦੇ ਸੀ ਲੱਤਾਂ ਵੀ ਗਈਆਂ ਗੋਡੇ ਨਹੀਂ ਤੁਰਦੇ ਹੁਣ ਦੰਦ ਟੁੱਟ ਗਏ ਅੱਖਾਂ ਗਈਆਂ ਕੰਨ ਵੀ ਬਹਿ ਗਏ ਕਹਿੰਦੇ ਹੁਣ ਦੇਹੀ ਧਾਹਾਂ ਮਾਰਦੀ ਹੈ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਮੇਰੇ ਜਾਨੀ ਕਿੱਧਰ ਗਏ ਮੇਰੀਆਂ ਅੱਖਾਂ ਨੱਕ ਕੰਨ ਕਿੱਧਰ ਗਏ ਦੰਦ ਟੁੱਟ ਗਏ ਕੰਨ ਗਏ ਅੱਖਾਂ ਗਈਆਂ ਸਾਰਾ ਸਰੀਰ ਜਾ ਰਿਹਾ ਹੈ ਹਾਂਜੀ
ਕੁਆਰ ਕੰਨਿਆ ਜੈਸੇ ਕਰ ਸਿੰਗਾਰ ਕਿਉਂ ਰਲੀਆਂ ਮਾਂ ਨੇ ਬਾਜ ਪਧਾਰ
ਮੈਂ ਤੇ ਮੇਰੇ ਮਾਲਕ ਜੀ ਜਿਵੇਂ ਕੁਆਰੀ ਕੰਨਿਆ ਸ਼ਿੰਗਾਰ ਕਰਦੀ ਹੈ ਮੈਂ ਤੇ ਬਸ ਐਵੇਂ ਹੀ ਆਪਣੇ ਆਪ ਨੂੰ ਸਜਾਉਂਦਾ ਰਿਹਾ ਬਾਰ ਬਾਰ ਆਪਣੇ ਸਰੀਰ ਨਾਲ ਜੁੜ ਕੇ ਬਸ ਇਹਦੇ ਇਹਦਾ ਹੀ ਸ਼ਿੰਗਾਰ ਕਰਦਾ ਰਿਹਾ ਪਰ ਮਾਲਕ ਨਾਲ ਜੁੜਿਆ ਹੀ ਨਹੀਂ ਪਰਮਾਤਮਾ ਨਾਲ ਮੇਰੀ ਸੁਰਤ ਨਹੀਂ ਹੋਈ ਜੁੜੀ ਨਹੀਂ ਮੇਰਾ ਜਿਹੜਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਉਹ ਪਰਮਾਤਮਾ ਨਾਲ ਮੇਰੀ ਇੱਕਮਿਕਤਾ ਮੇਰਾ ਵਿਆਹ ਨਹੀਂ ਹੋਇਆ ਬਸ ਮੈਂ ਤੇ ਐਵੇਂ ਆਪਣੇ ਸਰੀਰ ਨੂੰ ਸ਼ਿੰਗਾਰਦਾ ਫਿਰਦਾ ਰਿਹਾ ਦੁਨਿਆਵੀ ਸਿਸਟਮ ਮਾਇਆ ਇਕੱਠੀ ਕਰਦਾ ਫਿਰਦਾ ਰਿਹਾ ਤੇ ਬਸ ਉਹ ਮੇਰੇ ਕਿਸੇ ਕੰਮ ਨਹੀਂ ਆਉਣਾ ਕਿਸੇ ਕੰਮ ਨਹੀਂ ਆਉਣਾ ਹਾਂਜੀ
ਕਾਗ ਉਡਾਵਤ ਪੂਜਾ ਪਿਰਾਨੀ ਕਹੇ ਕਬੀਰ ਇਹ ਕਥਾ ਸਿਰਾਨੀ ਕਹੇ ਕਬੀਰ ਇਹ ਕਥਾ ਰੈਨ ਗਈ ਮਤ ਦਿਨ ਬੀਜਾਏ ਪਵਰ ਗਏ ਬਾਗੂ ਬੈਠਿਆ ਰੈਨ ਗਈ ਮਾਤੁ ਦਿਨ ਪੀ ਜਾਏ
ਬਸ ਮੇਰੇ ਮਾਲਕ ਦੀ ਕਿਰਪਾ ਕਰੋ ਸਾਡੀ ਕਹਾਣੀ ਤੇ ਨਿਬੜਨ ਵਾਲੀ ਹੋਈ ਹੈ ਬਸ ਸਾਡੇ ਤੇ ਮਿਹਰ ਕਰੋ ਵੀ ਲੰਘਿਆ ਵੇਲਾ ਮੁੜ ਕੇ ਭਾਈ ਹੱਥ ਨਹੀਂ ਆਉਂਦਾ ਇਹਨੂੰ ਸੰਭਾਲਣਾ ਚਾਹੀਦਾ ਇਸ ਕਰਕੇ ਅੰਨ ਕਾਏ ਰਤੜਿਆ ਵਾੜ ਦੁਹੇਲੀ ਰਾਮ ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ ਕੋਈ ਨਾ ਬੇਲੀ ਪੜੋ
ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇਹਿਆਵੇ
ਜੇ ਅੱਜ ਮਾਲਕ ਨਾਲ ਨਹੀਂ ਜੁੜਦੇ ਫਿਰ ਲੰਘਿਆ ਵੇਲਾ ਹੱਥ ਨਹੀਂ ਆਉਣਾ ਫਿਰ ਤੇ ਬਸ ਪਛਤਾਵਾ ਹੀ ਰਹਿ ਜਾਣਾ ਇਸ ਕਰਕੇ ਭਾਈ ਆਪਣੇ ਸਮੇਂ ਦੀ ਆਪਾਂ ਸੰਭਾਲ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਈਏ, ਗੁਰਬਾਣੀ ਨਾਲ ਜੁੜ ਕੇ ਹੀ ਪਾਰ ਉਤਾਰਾ ਹੋ ਸਕਦਾ ਹੈ। ਸਤਿਗੁਰੂ ਜੀ ਦੇ ਨਾਲ ਜੁੜੀਏ, ਆਕੜਾਂ ਛੱਡੀਏ, ਹੰਕਾਰ ਛੱਡੀਏ, ਸਤਿਗੁਰ ਦੇ ਸੱਚੇ ਗਿਆਨ ਅੱਗੇ ਝੁੱਕ ਜਾਈਏ, ਗੁਰੂ ਨਾਲ ਮੱਥਾ ਨਾ ਲਾਈਏ। ਇੱਕ ਨਾ ਇੱਕ ਦਿਨ ਫਿਰ ਪਛਤਾਉਣਾ ਪੈਂਦਾ, ਪਛਤਾਵਾ ਬੜਾ ਖਤਰਨਾਕ ਹੁੰਦਾ। ਫਿਰ ਇੱਕ ਨਾ ਇੱਕ ਦਿਨ ਰੋਣਾ ਪੈਂਦਾ ਆਪਣੀਆਂ ਕਰਤੂਤਾਂ ਆਪਣੇ ਕਰਮਾਂ ਨੂੰ ਯਾਦ ਕਰਕੇ। ਸੰਭਾਲ ਕਰੀਏ, ਇਤਿਹਾਸ ਦੱਸਦਾ ਹੈ ਜਲੰਧਰ ਸ਼ਹਿਰ ਦੇ ਰਹਿਣ ਵਾਲਾ ਸੇਠ ਨਹਿਰੂ ਮੱਲ ਸੀ, ਉਹਦਾ ਪੁੱਤ, ਚਾਰ ਬੱਚੇ ਸੀ, ਚਾਰ ਪੁੱਤ ਉਹਦੇ, ਸਾਰਿਆਂ ਨਾਲੋਂ ਛੋਟਾ ਪੁੱਤਰ ਸੀ ਉਹਦਾ ਭਾਈ ਰਾਮੂ, ਬਾਕੀ ਸਾਰੇ ਆਪਣੀ ਆਪਣੀ ਮਸਤੀ ਵਿੱਚ ਸੀ। ਕਹਿੰਦੇ ਛੋਟੇ ਨੂੰ ਲਗਨ ਲੱਗ ਗਈ, ਏਦਾਂ ਹੀ ਹੁਣ ਮਾੜਾ ਮੋਟਾ ਉਹਦੇ ਅੰਦਰ ਇਹ ਇੱਛਾ ਬਣੀ ਕਿ ਮੈਂ ਵੀ ਕੋਈ ਰੱਬ ਦੀ ਬੰਦਗੀ ਕਰਾਂ, ਕੋਈ ਪਰਮਾਤਮਾ ਨਾਲ ਜੁੜਾਂ। ਕਹਿੰਦੇ ਪੁੱਛਦਾ ਫਿਰਿਆ ਕਰੇ, ਕਦੇ ਕਿਸੇ ਨਾਲ ਗੱਲਬਾਤ ਕਰੇ, ਕਦੇ ਕਿਸੇ ਨਾਲ। ਸਮਾਂ ਲੰਘਦਾ ਗਿਆ, ਇੱਕ ਦਿਨ ਇਹਨੂੰ ਗੁਰੂ ਦੇ ਸਿੱਖ ਦਾ ਮਿਲਾਪ ਹੋਇਆ। ਇੱਕ ਗੁਰੂ ਦਾ ਸਿੱਖ ਬਾਣੀ ਪੜ੍ਹਦਾ ਹੈ, ਤੇ ਜਦੋਂ ਇਹਦਾ ਬਾਣੀ ਪੜ੍ਹੇ ਤੇ ਪੜ੍ਹੇ ਬਹੁਤ ਆਰਾਮ ਨਾਲ, ਟਿਕਾ ਨਾਲ। ਜਦੋਂ ਬਾਣੀ ਟਿਕਾ ਨਾਲ ਪੜ੍ਹੀ ਜਾਂਦੀ ਹੈ ਫਿਰ ਰਸ ਵੀ ਬਣਦਾ ਹੈ, ਜਦੋਂ ਨਿਬੇੜੇ ਦੇ ਭਾਵ ਵਿੱਚ ਪੜ੍ਹੀ ਜਾਂਦੀ ਹੈ ਫਿਰ ਕੀ ਰਸ ਆਉਣਾ ਭਾਈ। ਜਦੋਂ ਜਦੋਂ ਨਿਬੇੜੇ ਦੇ ਭਾਵ ਵਿੱਚ ਪੜ੍ਹਦੇ ਹਾਂ ਵੀ ਛੇਤੀ ਛੇਤੀ ਨਿਬੜੇ ਕੰਮ, ਫਿਰ ਕੀ ਰਸ ਆਏਗਾ। ਜਦੋਂ ਟਿਕ ਕੇ ਗੁਰਬਾਣੀ ਗਾਇਨ ਕੀਤੀ ਜਾਂਦੀ ਹੈ, ਪੜ੍ਹੀ ਜਾਂਦੀ ਹੈ, ਤੇ ਸਵਾਦ ਵੀ ਆਉਂਦਾ ਫਿਰ ਰਸ ਵੀ ਆਉਂਦਾ। ਜਿਵੇਂ ਕੋਈ ਭੈਣ ਸਬਜ਼ੀ ਬਣਾਉਂਦੀ ਹੈ, ਇੱਕ ਰੀਝ ਨਾਲ ਬਣਾਈ ਹੁੰਦੀ, ਧਿਆਨ ਰੱਖੀਦਾ ਵੀ ਕਿਤੇ ਤੜਕਾ ਜ਼ਿਆਦਾ ਨਾ ਸੜ ਜੇ, ਕਿਤੇ ਕੁਛ ਵੱਧ ਘੱਟ ਨਾ ਪੈ ਜੇ। ਇਹ ਮਿਣਤੀ ਕਰ ਕਰਕੇ ਅਗਲਾ ਪਾਉਂਦਾ ਵੀ ਚਮਚੇ ਨਾਲ ਮਿਣਤੀ ਕਰ ਕਰਕੇ ਪਾਈਏ ਵੀ ਵੱਧ ਘੱਟ, ਰੀਝ ਹੁੰਦੀ ਹੈ, ਰੀਝ ਨਾਲ ਬਣਾਉਂਦਾ ਅਗਲਾ। ਇੱਕ ਹੁੰਦਾ ਵੀ ਫਾਹਾ ਹੀ ਵੱਢਿਆ ਹੁੰਦਾ ਵੀ ਚੱਲ ਮਗਰੋਂ ਲਾਓ ਜਿੱਦਾਂ ਹੈ ਫਟਾਫਟ, ਤੇ ਉਹ ਗੰਗਲ ਪਾਣੀ ਜਿਹਾ ਬਣ ਜਾਂਦਾ, ਫਿਰ ਉਹ ਕੋਈ ਖਾਣ ਵਾਲੇ ਨੂੰ ਵੀ ਕੋਈ ਸਵਾਦ ਨਹੀਂ ਆਉਣਾ ਤੇ ਬਣਾਉਣ ਵਾਲੇ ਨੂੰ ਵੀ ਕੱਖ ਨਹੀਂ। ਸ਼ਾਬਾਸ਼ੇ ਕੀ ਮਿਲੇਗੀ ਉਹਨੂੰ? ਅਸੀਂ ਜਦੋਂ ਨਿਤਨੇਮ ਕਰੀਏ, ਬਾਣੀ ਪੜ੍ਹੀਏ, ਥੋੜ੍ਹੀ ਪੜ੍ਹ ਲਓ ਭਾਵੇਂ, ਪਤਾ ਨਹੀਂ ਆਹ ਕਿੰਨੇ ਸੁਭਾਅ ਬਣਾ ਤਾ। ਏਦਾਂ ਦੀਆਂ ਗੱਲਾਂ ਬਹੁਤ ਪ੍ਰਚਲਿਤ ਨੇ, ਫਲਾਣਾ ਸਿੱਖ ਤੇ 2 ਲੱਖ ਪਾਠ ਕਰਦਾ, ਫਲਾਣਾ ਲੱਖ ਜਪਮੂਲ ਮੰਤਰ ਪੜ੍ਹਦਾ, ਫਲਾਣਾ ਇੰਨੇ ਹਜ਼ਾਰ ਪਾਠ ਕਰਦਾ। ਇੱਥੇ ਖੜੇ ਅਸੀਂ, ਅਸੀਂ ਗਿਣਤੀਆਂ ਦੇ ਚੱਕਰਾਂ 'ਚ ਕਿਉਂ ਪਏ ਹਾਂ? ਸਮਝਣ ਦੀ ਕੋਸ਼ਿਸ਼ ਕਰੀਏ। ਹੁਣ ਜੇ ਮੈਂ ਇੱਥੇ ਕਹਾਂ, ਇੱਥੇ ਜੇ ਮੈਂ ਕਹਾਂ ਵੀ ਮੈਂ ਤੇ 2 ਘੰਟਿਆਂ ਦੇ ਵਿੱਚ ਨਾ 50 ਸ਼ਬਦ ਪੜ੍ਹਦੇ ਨੇ, ਤੇ ਨਾ ਤੁਹਾਡੇ ਪੱਲੇ ਕੁਝ ਪੈਣਾ ਨਾ ਮੇਰੇ ਪੱਲੇ ਕੁਝ ਪੈਣਾ, ਉਹਦੇ ਨਾਲੋਂ ਚੰਗਾ ਵੀ ਇੱਕ ਸ਼ਬਦ ਹੀ ਪੜ੍ਹ, ਮੋਰ ਸਮਝ ਤੇ ਆ ਜਾ, ਗੱਲ ਦਿਮਾਗ 'ਚ ਤੇ ਬੈਠੇ, ਇੱਕ ਹੀ ਪੜ੍ਹਦੀ ਹੈ ਸ਼ਬਦ ਦਿਮਾਗ 'ਚ ਤੇ ਗੱਲ ਤੇ, ਗੱਲ ਤੇ ਸਮਝਣ ਦੀ ਹੈ, ਬਾਕੀ ਇੱਕ ਪ੍ਰੋਸੈਸ ਹੈ। ਹੁਣ ਸਕੂਲ ਵਿੱਚ ਕੋਈ ਵੀ ਟੀਚਰ ਇਦਾਂ ਨਹੀਂ ਹੁੰਦਾ ਵੀ ਜਿਹੜਾ ਇੱਕ ਦਿਨ 'ਚ ਹੀ ਸਾਰਾ ਕੁਝ ਕਰਾ ਦੇਵੇ, ਸਾਲ ਲਾ ਦਿੰਦੇ ਨੇ, ਇੱਕ ਇੱਕ ਕਰਕੇ ਇੱਕ ਇੱਕ ਸਬਜੈਕਟ ਪੜ੍ਹਾਇਆ ਜਾਂਦਾ, ਇੱਕ ਇੱਕ ਸਬਜੈਕਟ ਪੜ੍ਹਾਉਂਦਿਆਂ ਤਾਂ ਜਾ ਕੇ ਉਹ ਇੱਕ ਸਾਲ ਦੇ ਵਿੱਚ ਪੂਰੀ ਹੁੰਦੀ ਹੈ ਪੜ੍ਹਾਈ, ਇੱਕ ਪ੍ਰੋਸੈਸ ਹੈ। ਇੱਕ ਦਿਨ 'ਚ ਸਾਰੇ ਸਾਲ ਦਾ ਦਿਮਾਗ 'ਚ ਨਹੀਂ ਪੜ ਜਾਣਾ ਹੁੰਦਾ। ਇਸ ਕਰਕੇ ਆਪਾਂ ਨਿਬੇੜਾ ਕਿਉਂ ਕਰਦੇ? ਆਰਾਮ ਨਾਲ ਬਹਿ ਕੇ ਬਾਣੀ ਪੜ੍ਹਿਆ ਕਰੀਏ, ਫਿਰ ਰਸ ਆਉਂਦਾ ਵੇਖਿਓ, ਫਿਰ ਆਨੰਦ ਆਉਂਦਾ ਵੇਖਿਓ। ਤੇ ਗੁਰੂ ਨਾਲ ਗਿਣਤੀਆਂ ਮਿਣਤੀਆਂ ਕਰਕੇ ਕੀ ਕਰਾਂਗੇ? ਸਤਿਗੁਰ ਸੇਤੀ ਗਣਤ ਜੇ ਰੱਖੇ, ਜਿਹੜਾ ਕਹਿੰਦੇ ਰੱਬ ਨੂੰ ਗਿਣ ਗਿਣ ਕੇ ਯਾਦ ਕਰਦਾ, ਗਿਣਤੀਆਂ ਮਿਣਤੀਆਂ ਕਰਦਾ ਹੈ, ਸਤਿਗੁਰ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਤਿਸਕਾ ਗਿਆ। ਜਿਹੜਾ ਕਹਿੰਦੇ ਗੁਰੂ ਨਾਲ ਹੀ ਗਿਣਤੀਆਂ ਕਰੀ ਜਾਂਦਾ, ਰੱਬ ਤੈਨੂੰ ਕਿਤੇ ਸਾਹ ਗਿਣ ਕੇ ਦਿੰਦਾ? ਪਰਮਾਤਮਾ ਜਿਹੜਾ, ਜੇ ਰੱਬ ਦਾਤਾ ਗਿਣ ਲੱਗ ਪਿਆ ਫਿਰ ਹਿਸਾਬ ਕਿਤਾਬ ਕਿਉਂ ਕਰਦਾ ਹੈ? ਰੱਬ ਨਾਲ ਹਿਸਾਬ ਕਿਤਾਬ ਕਰ ਹੀ ਨਹੀਂ ਸਕਦੇ, ਉਹ ਐਡਾ ਵੱਡਾ ਦਾਤਾ ਹੈ, ਅਸੀਂ ਕੀ ਹਿਸਾਬ ਕਿਤਾਬ ਕਰਾਂਗੇ ਰੱਬ ਨਾਲ? ਆਪਾਂ ਤੇ ਮਿਹਰ ਮੰਗੀਏ, ਮਾਲਕ ਜੀ ਸਾਡੇ ਤੇ ਕਿਰਪਾ ਹੀ ਰੱਖਿਓ, ਅਸੀਂ ਉਹਦੇ ਨਾਲ ਹਿਸਾਬ ਕਿਤਾਬ ਕਾਹਦਾ ਕਰਾਂਗੇ? ਨਾਲੇ ਵੇਖੋ, ਬੱਚੇ ਨੂੰ ਪਿਆਰ ਕਰਦੇ ਆ, ਕਦੇ ਕਦੇ ਗਿਣਤੀ ਕੀਤੀ ਹੈ ਵੀ ਮੈਂ ਤੈਨੂੰ ਦਿਨ 'ਚ ਇੰਨੀ ਵਾਰੀ ਯਾਦ ਕਰਦਾ? ਧੀ ਚਲੇ ਜਾਂਦੀ ਹੈ ਵਿਆਹ ਕੇ, ਆਪਾਂ ਗਿਣਤੀ ਕਰਦੇ ਹਾਂ ਵੀ ਤੈਨੂੰ ਇੰਨੀ ਵਾਰੀ ਯਾਦ ਕਰਦੇ ਹਾਂ ਦਿਨ 'ਚ? ਜਦੋਂ ਕਿਸੇ ਬੱਚੇ ਨਾਲ ਗਿਣਤੀ ਨਹੀਂ ਕਰਦੇ, ਮਾਂ ਨਾਲ ਗਿਣਤੀ ਨਹੀਂ ਕਰਦੇ, ਪਿਤਾ ਨਾਲ ਗਿਣਤੀ ਨਹੀਂ ਕਰਦੇ, ਤੇ ਰੱਬ ਨਾਲ ਕਿਉਂ ਗਿਣਤੀਆਂ ਕਰਨ ਬਹਿ ਜਾਂਦੇ ਹਾਂ ਹਿਸਾਬ ਕਿਤਾਬ ਕਰਨ? ਅਸੀਂ ਫਿਰ ਫਲ ਮੰਗਦੇ ਹਾਂ ਵੀ ਇੰਨਾ ਮੈਂ ਤੈਨੂੰ ਜਪਿਆ, ਹੁਣ ਤੇ ਕੁਛ ਦੇ, ਇੰਨਾ ਮੈਂ ਤੇਰਾ ਨਾਮ ਜਪਦਾ, ਮੈਂ ਇੰਨਾ ਤੈਨੂੰ ਯਾਦ ਕਰਦਾ। ਇਹ ਵਪਾਰ ਹੈ, ਇਹ ਪਿਆਰ ਨਹੀਂ, ਤੇ ਪਿਆਰ ਵਿੱਚ ਗਿਣਤੀ ਨਹੀਂ ਹੁੰਦੀ। ਆਖੋ ਸਤਨਾਮ, ਪਿਆਰ ਵਿੱਚ ਕੋਈ ਗਿਣਤੀ ਨਹੀਂ ਹੁੰਦੀ ਭਾਈ, ਗਿਣਤੀਆਂ ਦੇ ਚੱਕਰਾਂ ਚੋਂ ਨਿਕਲੋ। ਆਰਾਮ ਨਾਲ ਬਾਣੀ ਪੜੋ। ਵੇਖਿਓ ਗੁਰੂ ਦਾ ਸਿੱਖ ਬਾਣੀ ਪੜਦਾ ਬੜਾ ਰਸ ਆਇਆ ਬਾਣੀ ਸੁਣ ਕੇ। ਤੇ ਇਹ ਭਾਈ ਭਾਈ ਰਾਮੂ ਪੁੱਛਦਾ ਵੀ ਇਹ ਬਾਣੀ ਕਿਹਦੇ ਬਚਨ ਨੇ? ਕਹਿੰਦੇ ਸਤਿਗੁਰੂ ਜੀ ਦੇ, ਗੁਰੂ ਨਾਨਕ ਦੀ ਬਾਣੀ। ਕਿੱਥੇ ਗੁਰੂ ਨਾਨਕ ਕਿੱਥੇ ਨੇ? ਕਹਿੰਦੇ ਉਹ ਸੱਚਖੰਡ ਚਲੇ ਗਏ, ਉਹਨਾਂ ਦੀ ਗੱਦੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਰਹਿੰਦੇ ਆ। ਆਨੰਦਪੁਰ ਸਾਹਿਬ ਰਹਿੰਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਕਹਿੰਦਾ ਫਿਰ ਮੇਰੇ ਮੈਨੂੰ ਵੀ ਦਰਸ਼ਨ ਹੋ ਜਾਣਗੇ, ਕਹਿੰਦੇ ਆ ਜਾ ਚੱਲੀਏ। ਨਾਲ ਹੀ ਲੈ ਗਿਆ। ਆਨੰਦਪੁਰ ਸਾਹਿਬ ਗਏ, ਗੁਰੂ ਸਾਹਿਬ ਦਾ ਦਰਬਾਰ ਵੇਖਿਆ, ਉੱਥੋਂ ਦੀਆਂ ਰੌਣਕਾਂ ਵੇਖੀਆਂ, ਉੱਥੋਂ ਦਾ ਸਿਧਾਂਤ ਵੇਖਿਆ, ਬਰਾਬਰ ਸਾਰਾ ਕੁਛ। ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਜਾਤ ਬਰਾਦਰੀ ਕੋਈ ਨਹੀਂ ਪੁੱਛਦਾ, ਸਾਰੇ ਕਿੱਤਿਆਂ ਦੇ ਨਾਲ ਬਰਾਬਰ ਸਤਿਕਾਰ ਹੈ, ਕੋਈ ਵੱਡਾ ਛੋਟਾ ਹੈ ਹੀ ਨਹੀਂ। ਨਿਹਾਲ ਹੋ ਗਿਆ ਵੇਖ ਕੇ ਵੀ ਕਮਾਲ ਦੀ ਦੁਨੀਆ ਬਣੀ ਪਈ ਹੈ ਇੱਥੇ। ਅਨਿਕਾ ਜਿਹਾ ਇੱਥੇ ਇੱਕ ਬੇਨਤੀ ਧਿਆਨ ਨਾਲ ਸੁਣਿਓ, ਪੜ੍ਹੇ ਲਿਖਿਓ ਜਰਾ ਇੱਕ ਗੱਲ ਸਮਝਿਓ। ਸਾਡੇ ਗੁਰੂ ਜੀ ਦੀ ਕਰਾਮਾਤ ਕੀ ਹੈ? ਸਾਡੇ ਗੁਰੂ ਸਾਹਿਬ ਨੇ ਕਰਾਮਾਤ ਕੀ ਕੀਤੀ? ਇਸ ਟੌਪਿਕ ਨੂੰ ਇੱਕ ਦੋ ਮਿੰਟ ਵਿੱਚ ਮੈਂ ਸਮਝਾਉਂਦਾ, ਧਿਆਨ ਨਾਲ ਸਮਝਿਓ। ਸਾਡੇ ਕੀ ਹੈ ਕਿ ਪਹਿਲੇ ਸਮਿਆਂ ਦੇ ਵਿੱਚ ਇਦਾਂ ਦੀਆਂ ਗੱਲਾਂ ਬਹੁਤ ਪ੍ਰਚਲਿਤ ਰਹੀਆਂ ਬਈ ਸੂਰਜ ਨੂੰ ਫਲਾਣੇ ਨੇ ਦੇਵਤੇ ਨੇ ਮੂੰਹ ਚ ਪਾ ਲਿਆ, ਫਲਾਣੇ ਥਾਂ ਤੇ ਬੰਦੇ ਉੱਡ ਗਏ, ਸਿੰਘਾਂ ਸਿੰਘ ਲੱਗੇ ਵਾਲੇ ਆ ਗਏ, ਇਦਾਂ ਦਾ ਕੁਝ ਬਈ ਡੇਢ ਡੇਢ ਸੌ ਫੁੱਟ ਦੇ ਬੰਦੇ ਦੇ ਇਦਾਂ ਦੀਆਂ ਗੱਲਾਂ ਜਿਹੜੀਆਂ ਨਾ ਮੰਨੀਆਂ ਜਾ ਸਕਣ, ਇਦਾਂ ਦਾ ਕੁਝ ਬਹੁਤ ਸੀ। ਸਾਡੇ ਗੁਰੂ ਗ੍ਰੰਥ ਸਾਹਿਬ ਦੀ, ਸਾਡੇ ਗੁਰੂ ਜੀ ਦੀ ਕਰਾਮਾਤ ਕੀ ਹੈ? ਸੱਚੀ ਕਰਾਮਾਤ ਇਹ ਹੈ ਕਿ ਜਿਸ ਵੇਲੇ ਡਿਕਟੇਟਰਸ਼ਿਪ ਸੀ ਨਾ ਇੱਥੇ, ਇੱਕ ਬੰਦੇ ਦਾ ਰਾਜ ਸੀ, ਅੱਜ ਵਾਲਾ ਸਿਸਟਮ ਨਹੀਂ ਸੀ, ਇੱਕ ਬੰਦੇ ਦਾ ਰਾਜ ਸੀ। ਉਹਨਾਂ ਵੇਲਿਆਂ ਦੇ ਵਿੱਚ ਜਦੋਂ ਭਾਰਤ ਦੇ ਵਿੱਚ ਜਾਤਾਂ ਬਰਾਦਰੀਆਂ ਬਹੁਤ ਸੀ, ਹੁਣ ਲੋਕੀ ਅਮਰੀਕਾ 'ਚ ਜਾਂਦੇ ਆ, ਅਸੀਂ ਅਮਰੀਕਾ 'ਚ ਵੇਖਿਆ, ਸਾਰੀ ਦੁਨੀਆ 'ਚ ਗਏ ਆ, ਤੁਹਾਡੇ ਗੁਆਂਢ 'ਚ ਕੌਣ ਰਹਿੰਦਾ? ਕੋਈ ਨਹੀਂ ਪੁੱਛਦਾ ਵੀ ਇਹ ਮਜ਼ਬੀ ਸਿੱਖ ਦਾ ਘਰ ਹੈ, ਇਹ ਰਮਦਾਸੀ ਸਿੱਖ ਦਾ ਘਰ ਹੈ, ਰਾਮਗੜੀਆ ਸਿੱਖ ਰਹਿੰਦਾ ਹੈ ਕਿ ਜੱਟ ਰਹਿੰਦਾ ਹੈ ਕਿ ਖੱਤਰੀ ਰਹਿੰਦਾ ਹੈ ਕਿ ਬ੍ਰਾਹਮਣ ਰਹਿੰਦਾ ਹੈ ਕਿ ਈਸਾਈ ਰਹਿੰਦਾ ਹੈ ਕਿ ਮੁਸਲਮਾਨ ਰਹਿੰਦਾ ਹੈ, ਗੁਆਂਢ 'ਚ ਕੌਣ ਰਹਿੰਦਾ? ਕੋਈ ਨਹੀਂ ਪੁੱਛਦਾ, ਸਭ ਬਰਾਬਰ ਘਰ ਨੇ, ਸਾਰਿਆਂ ਨੂੰ ਬਰਾਬਰ ਅਧਿਕਾਰ ਨੇ, ਸਾਰਿਆਂ ਦੀ ਬਰਾਬਰ ਸੁਣਵਾਈ ਹੈ। ਅਮਰੀਕਾ 'ਚ, ਕੈਨੇਡਾ 'ਚ ਵੀ ਇੱਦਾਂ ਹੀ ਹੈ, ਇੰਗਲੈਂਡ 'ਚ ਵੀ ਇੱਦਾਂ ਹੀ ਹੈ, ਆਸਟ੍ਰੇਲੀਆ 'ਚ ਵੀ ਇੱਦਾਂ ਹੀ ਹੈ, ਤਾਂ ਹੀ ਸਾਡੇ ਬੱਚੇ ਬਾਹਰ ਜਾਂਦੇ ਆ। ਪਰ ਸਾਡੇ ਗੁਰੂ ਸਾਹਿਬ ਨੇ ਉਹਨਾਂ ਵੇਲਿਆਂ ਦੇ ਵਿੱਚ ਇਦਾਂ ਦੇ, ਜਿੱਦਾਂ ਦਾ ਅੱਜ ਅਮਰੀਕਾ ਕੈਨੇਡਾ ਦੇ ਰੂਲਸ ਹਨ, ਇਦਾਂ ਦਾ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬਣਾ ਕੇ ਵਿਖਾਇਆ। ਕਰਤਾਰਪੁਰ ਇਦਾਂ ਦਾ ਉਦੋਂ ਬਣਾ ਕੇ ਵਿਖਾਇਆ ਭਾਰਤ 'ਚ, ਇੱਥੇ ਜਿੱਥੇ ਅੱਜ ਇੰਨਾ ਗੰਦ ਹੈ ਰਾਜਨੀਤਿਕਾਂ ਨਾਲ ਪਾਇਆ ਹੋਇਆ। ਅੱਜ ਸੋਸ਼ਲ ਮੀਡੀਆ ਆ ਗਿਆ, ਟੈਲੀਵਿਜ਼ਨ ਆ ਗਿਆ, ਨਿਊਜ਼ ਚੈਨਲ ਆ ਗਏ, ਅੱਜ ਜਦੋਂ ਇੰਨਾ ਗੰਦ ਹੈ ਤੇ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਵੀ, ਕਹਿੰਦੇ ਮਹਾਰਾਜ ਇੱਦਾਂ ਦੀ ਦੁਨੀਆ ਤੇ ਨਹੀਂ ਬਣ ਸਕਦੀ ਵੀ ਜਾਤਾਂ ਹੀ ਕੋਈ ਨਾ ਹੋਣ, ਹਰ ਬੰਦੇ ਨੂੰ ਬਰਾਬਰ ਦੇ ਅਧਿਕਾਰ ਮਿਲ ਜਾਣ, ਦਵਾਈ ਵੀ ਬਰਾਬਰ ਦੀ ਮਿਲੇ, ਰੋਜੀ ਰੋਟੀ ਵੀ ਬਰਾਬਰ ਦੀ ਮਿਲੇ, ਕੱਪੜਾ ਲੀੜਾ ਵੀ ਬਰਾਬਰ ਮਿਲੇ, ਪਾਣੀ ਵੀ ਇੱਕੋ ਜਿਹਾ ਮਿਲੇ, ਸਾਫ਼ ਸੁਥਰਾ ਮਿਲੇ। ਕਹਿੰਦੇ ਸੱਚੇ ਪਾਤਸ਼ਾਹ ਇੰਪੋਸੀਬਲ ਹੈ, ਇਹ ਹੋ ਨਹੀਂ ਸਕਦਾ, ਇੱਦਾਂ ਤੇ ਬੜਾ ਔਖਾ ਹੈ। ਗੁਰੂ ਨਾਨਕ ਜੀ ਨੇ ਕਰਕੇ ਵਿਖਾਇਆ। ਕਰਤਾਰਪੁਰ ਦੇ ਵਿੱਚ ਸਾਰੇ ਬਰਾਬਰ ਸੀ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਪਾਣੀ ਸਾਰੇ ਇੱਕ ਖੂਹ ਤੋਂ ਪੀਂਦੇ ਸੀ, ਦਵਾਈ ਬੂਟੀ ਦਾ ਪ੍ਰਬੰਧ ਇੱਕੋ ਜਿਹਾ ਸੀ, ਦਸਵੰਧ ਕੱਢਣਾ ਟੈਕਸੀ ਹੈ ਦਸਵਾਂ ਹਿੱਸਾ, ਬਾਹਰਲਿਆਂ ਦੇਸ਼ਾਂ 'ਚ ਲੋਕ ਟੈਕਸ ਦਿੰਦੇ ਹੈ, ਇੱਥੇ ਦਸਵਾਂ ਹਿੱਸਾ ਸੀ। ਫਿਰ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬਣਾ ਕੇ ਵਿਖਾਇਆ, ਕਹਿੰਦੇ ਇੱਦਾਂ ਦੁਨੀਆ ਬਣ ਸਕਦੀ ਹੈ। ਅੱਛਾ, ਫਿਰ ਗੁਰੂ ਅੰਗਦ ਸਾਹਿਬ ਚਲੋ ਉੱਥੋਂ ਚਲੇ ਗਏ, ਬਾਅਦ 'ਚ ਜਦੋਂ ਰੌਲਾ ਪੈ ਗਿਆ, ਗੁਰੂ ਨਾਨਕ ਦੇ ਪੁੱਤਰ ਸ਼੍ਰੀ ਚੰਦ ਵਰਗਿਆਂ ਨੂੰ ਖਰੀਦਿਆ ਸਰਕਾਰਾਂ ਨੇ, ਵਿਆਹ ਕੀ ਬਣਾ ਦਿੱਤਾ? ਜੇ ਕਰਤਾਰਪੁਰ ਵਰਗਾ ਦੂਜਾ ਪਿੰਡ ਵਸ ਗਿਆ, ਇਹ ਤੇ ਕੰਮ ਹੀ ਖਰਾਬ ਹੋ ਜਾਣਾ ਸਾਰਾ। ਫਿਰ ਖਡੂਰ ਸਾਹਿਬ ਵਸਾ ਕੇ ਵਿਖਾਇਆ ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾ ਕੇ ਵਿਖਾਇਆ, ਬੌਲੀ ਬਣਾਈ ਇੱਕੋ ਪਾਣੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਬਣਾ ਕੇ ਵਿਖਾਇਆ, ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸਾਹਿਬ ਬਣਾ ਕੇ ਵਿਖਾਇਆ। ਇਸੇ ਤਰ੍ਹਾਂ ਹੀ ਚੱਲਦਾ ਆਇਆ ਨਾ ਅੱਗੇ ਅੱਗੇ। ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਵਸਾ ਕੇ ਵਿਖਾਇਆ, ਗੁਰੂ ਹਰ ਰਾਏ ਸਾਹਿਬ ਨੇ ਕੀਰਤਪੁਰ ਵਸਾ ਕੇ ਵਿਖਾਇਆ, ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਸਾਹਿਬ, ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਵਸਾ ਕੇ ਵਿਖਾਇਆ ਵੀ ਏਦਾਂ ਦਾ ਮਾਡਲ ਚਾਹੀਦਾ, ਆਹ ਕੁਝ ਚਾਹੀਦਾ ਜੋ ਅੱਜ ਅਮਰੀਕਾ 'ਚ ਹੈ ਨਾ, ਤਾਂ ਦੁਨੀਆ ਅਮਰੀਕਾ ਜਾਂਦੀ ਹੈ, ਇੱਕੋ ਜਿਹੇ ਲੋਕ ਨੇ ਉੱਥੇ, ਤੇ ਏਦਾਂ ਦਾ ਗੁਰੂ ਸਾਹਿਬ ਨੇ ਅਨੰਦਪੁਰ ਵਸਾਇਆ ਸੀ। ਹੁਣ ਮੈਨੂੰ ਦੱਸੋ, ਆਪਣਿਆਂ ਸਾਰਿਆਂ ਪਿੰਡਾਂ ਵਿੱਚ ਜੱਟਾਂ ਦੇ ਘਰ ਇੱਕ ਪਾਸੇ ਹੈ, ਵਿਹੜੇ ਵਾਲੇ ਇੱਕ ਪਾਸੇ, ਏਦਾਂ ਹੀ ਹੈ ਨਾ ਸਾਰਿਆਂ ਪਿੰਡਾਂ 'ਚ, ਪਰ ਅਨੰਦਪੁਰ ਵਿੱਚ ਤਾਂ ਏਦਾਂ ਹੈ ਨਹੀਂ ਸੀ। ਕਰਤਾਰਪੁਰ ਏਦਾਂ ਨਹੀਂ ਸੀ, ਖਡੂਰ ਸਾਹਿਬ ਵੀ ਏਦਾਂ ਨਹੀਂ ਸੀ, ਗੋਇੰਦਵਾਲ ਸਾਹਿਬ ਵੀ ਏਦਾਂ ਨਹੀਂ ਸੀ, ਉੱਥੇ ਸਾਰੇ ਬਰਾਬਰ ਸੀ। ਭਾਵ ਕਿ ਜਾਤ ਤੇ ਮਹਾਰਾਜ ਕਹਿੰਦੇ ਜਿਹੜਾ ਕਿਸੇ ਦੀ ਜਾਤ ਪੁੱਛਦਾ ਉਹ ਤੇ ਬੰਦਾ ਹੀ ਨਹੀਂ, ਆਖੋ ਸਤਨਾਮ। ਜਿਹੜਾ ਦੂਜੇ ਦੀ, ਇੱਕ ਸਿੱਖ ਦੂਜੇ ਦੀ ਜਾਤ ਪੁੱਛਦਾ ਉਹ ਤੇ ਬੰਦਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਤੇ ਇੱਥੋਂ ਤੱਕ ਲਿਖਿਆ, ਜਾਤ ਕਾ ਗਰਬ ਨਾ ਕਰ ਮੂਰਖ ਕਾ ਵਾਰਾ, ਇਸ ਗਰਬ ਤੇ ਚੱਲ ਹੈ ਬਹੁਤ ਹੰਕਾਰ। ਫਿਰ ਗੁਰੂ ਜਦੋਂ ਕੋਈ ਪੁੱਛਦਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਇਹ ਅਨੰਦਪੁਰ ਸਾਹਿਬ ਤੁਸੀਂ ਵਸਾ ਲਿਆ, ਏਦਾਂ ਦਾ ਇਹ ਕਿਵੇਂ ਬਣ ਗਿਆ, ਇਹ ਕਿੱਥੋਂ ਸਿੱਖ ਲਿਆ, ਕਹਿੰਦੇ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪਿਆ। ਆਖੋ ਸਤਨਾਮ। ਏਦਾਂ ਦਾ ਸਮਾਜ ਬਣਾਇਆ ਤੇ ਵੇਖੋ, ਜੇ ਉਹਨਾਂ ਵਿੱਚ ਜੇ ਉਹ ਸਿਸਟਮ ਚੱਲਦਾ, ਅੱਜ ਸਾਰੇ ਭਾਰਤ ਦਾ ਨਕਸ਼ਾ ਹੀ ਕੁਝ ਹੋਰ ਹੁੰਦਾ। ਸਾਡੇ ਬੱਚਿਆਂ ਨੂੰ ਵਿਦੇਸ਼ਾਂ 'ਚ ਜਾਣਾ ਨਹੀਂ ਸੀ ਪੈਣਾ, ਬਾਹਰਲਿਆਂ ਨੂੰ ਇੱਥੇ ਆਉਣਾ ਪੈਣਾ ਸੀ, ਜੇ ਲਾਗੂ ਹੋ ਜਾਂਦਾ ਸਾਰਾ ਕੁਝ। ਇਹ ਕਰਾਮਾਤ ਹੈ ਗੁਰੂ ਨਾਨਕ ਦੀ ਜਿਹੜੀ ਉਹਨਾਂ ਨੇ ਕਰਕੇ ਵਿਖਾਈ। ਅੱਜ ਕੱਲ੍ਹ ਤੇ ਵੰਡੀਆਂ ਰਾਜਨੀਤਿਕ, ਕਿਹੜਾ ਵੰਡੀਆਂ ਨਹੀਂ ਪਾਉਂਦੇ, ਵੋਟਾਂ ਦੇ ਨਾਂ ਤੇ ਵੰਡੀਆਂ ਹੀ ਪਾਈਆਂ ਜਾਂਦੀਆਂ, ਅੱਜ ਵੀ ਵੰਡੀਆਂ ਹੀ ਪਾਈਆਂ ਜਾ ਰਹੀਆਂ। ਫਲਾਣੀ ਬਰਾਦਰੀ ਨੂੰ ਆਹ ਦੇਵਾਂਗੇ, ਫਲਾਣਿਆਂ ਨੂੰ ਆਹ ਦੇਵਾਂਗੇ, ਫਲਾਣਿਆਂ ਨੂੰ ਆਹ ਦੇਵਾਂਗੇ। ਇਹ ਹੋਰ ਦਿਮਾਗ 'ਚ ਜ਼ਿਆਦਾ ਵੱਡਾ ਕਰਦੇ ਨੇ ਗੈਪ, ਉਹ ਹੋਰ ਵਧੇ, ਪਾੜੇ ਜ਼ਿਆਦਾ ਵੱਧ ਰਹੇ ਆ, ਘੱਟ ਥੋੜ੍ਹਾ ਰਹੇ ਆ, ਸਮਾਜ ਇੱਕ ਥੋੜ੍ਹਾ ਹੋ ਰਿਹਾ। ਪਰ ਸਾਡੇ ਗੁਰੂ ਜੀ ਨੇ ਸਮਾਜ ਇੱਕ ਕੀਤਾ ਸੀ, ਤਾਂ ਅਨੰਦਪੁਰ ਸਾਹਿਬ ਸੋਹਣਾ ਲੱਗਦਾ ਸੀ, ਸਾਰੇ ਇੱਕੋ ਜਿਹੇ ਐ। ਬੀਬੀ ਔਰਤ ਦਾ ਸਤਿਕਾਰ ਗੁਰੂ ਸਾਹਿਬ ਨੇ ਸਿਖਾਇਆ, ਬਰਾਬਰ ਬਰਾਬਰ ਦਾ ਦਰਜਾ ਗੁਰੂ ਸਾਹਿਬ ਨੇ ਦਿੱਤਾ, ਤਾਂ ਸਾਡੇ ਗੁਰੂ ਸਾਹਿਬ ਮਹਾਨ ਨੇ। ਉਹਨਾਂ ਵਰਗਾ ਨਕਸ਼ਾ ਨਹੀਂ ਬਣਾ ਸਕਿਆ ਕੋਈ ਜੋ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ। ਹੁਣ ਭਾਈ ਰਾਮ ਸਿੰਘ ਜਾਂਦਾ ਹੈ ਅਨੰਦਪੁਰ ਸਾਹਿਬ, ਜਾ ਕੇ ਨਿਹਾਲ ਹੋ ਗਿਆ, ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ। ਕਹਿੰਦੇ ਕੀ? ਕਹਿੰਦੇ ਜੀ ਆਪਣਾ ਬਣਾ, ਮੈਂ ਤੇ ਤੁਹਾਡੇ ਤੋਂ ਦਾਤ ਮੰਗਣੀ ਹੈ। ਕੀ ਮੰਗਦਾ ਭਾਈ?
ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੱਟੇ ਨਾਰਦੀ, ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੱਟੇ ਨਾਰਦੀ, ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੱਟੇ ਨਾਰਦੀ, ਮੈਨੂੰ ਆਪਣਾ ਬਣਾ ਬਹੁਲ ਦੇ ਕੇ ਖੱਟੇ ਤਾਰਦੀ, ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੰਡੇ ਤਾਰਦੀ, ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੰਡੇ ਤਾਰਦੀ, ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੰਡੇ ਤਾਰਦੀ, ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੰਡੇ ਤਾਰਦੀ, ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੰਡੇ ਤਾਰਦੀ, ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ, ਬਹੁਲ ਦੇ ਕੇ ਖੰਡੇ ਤਾਰਦੀ, ਆਪਣਾ ਬਣਾ ਲੈ।
ਪੜੋ ਸਿੰਘੋ ਪੜੋ,
ਬਹੁਲ ਦੇ ਕੇ ਖੰਡੇ ਤਾਰਦੀ, ਜੀਵਨ ਤੇਰਾ ਜੀਵਨ ਤੇਰਾ, ਤੇਰਾ ਜੀਵਨ ਤੇਰਾ, ਤੇਰਾ ਜੀਵਨ ਤੇਰਾ, ਰੱਖ ਲੈ ਤੀ ਮੇਰਾ ਜੀਵਨ ਤੇਰਾ ਸੱਚੇ ਪਾਤਸ਼ਾਹ
ਰੱਖ ਲੈ ਗਰੀਬ
ਤੇਰਾ ਜੀਵਨ ਤੇਰਾ ਸੱਚੇ ਪਾਤਸ਼ਾਹ
ਰੱਖ ਲੈ ਗਰੀਬ ਜਾਣ ਕੇ
ਜੀਵਨ ਤੇਰਾ ਜੀਵਨ ਤੇਰਾ ਸੱਚੇ ਪਾਤਸ਼ਾਹ
ਰੱਖ ਲੈ ਗਰੀਬ ਜਾਣ ਕੇ
ਸੱਚੇ ਪਾਤਸ਼ਾਹ ਮਿਹਰ ਕਰੋ ਆਪਣਾ ਬਣਾਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ। ਗੁਰੂ ਜੀ ਕਹਿੰਦੇ ਵੀ ਇਸ ਰਾਹ ਤੇ ਤੁਰਨਾ ਸੌਖਾ ਨਹੀਂ ਭਾਈ, ਇੰਨਾ ਵੀ ਸੌਖਾ ਨਹੀਂ। ਕਹਿੰਦਾ ਜੀ ਤੁਸੀਂ ਕਿਰਪਾ ਕਰਿਓ, ਥਾਪੜਾ ਦੇ ਦਿਓ, ਤੁਹਾਡੀ ਕਿਰਪਾ ਨਾਲ ਚੱਲਿਆ ਜਾਏਗਾ। ਚਲੋ ਜੀ, ਇੱਧਰ ਇਹਦੇ ਪੁੱਤ ਇਹਦੇ ਪਿਤਾ ਨੂੰ ਉਹਦਾ ਨਾਂ ਸੇਠ ਨਹਿਰੂ ਵੱਲ ਆ ਕੇ ਦੱਸਤਾ, ਕਹਿੰਦੇ ਤੇਰਾ ਪੁੱਤ ਸਿੰਘ ਬਣ ਗਿਆ। ਉਹਨੂੰ ਤੇ ਚੜ੍ਹ ਗਿਆ ਗੁੱਸਾ, ਉਹਦੇ ਨੂੰ ਸਿੰਘ ਬਣ ਗਿਆ। ਕਹਿੰਦਾ ਸਰਕਾਰ ਦੇ ਰਹਿਮੋ ਕਰਮ ਤੇ ਆਪਾਂ ਜਿਉਂਦੇ ਹਾਂ ਤੇ ਇਹ ਕੀ ਕਰ ਆਇਆ ਵੀ ਸਿੰਘ ਬਣ ਗਿਆ। ਜਦੋਂ ਘਰ ਆਇਆ ਕਿ ਫਤਿਹ ਬੁਲਾਈ, ਕਹਿੰਦਾ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦਾ ਕਿਹੜੀ ਫਤਿਹ, ਇੱਥੇ ਤੂੰ ਆ ਕੀ ਬਣ ਕੇ ਆ ਗਿਆ। ਕਹਿੰਦਾ ਜੀ ਮੈਂ ਅਨੰਦਪੁਰ ਸਾਹਿਬ ਜਾ ਕੇ ਆਇਆ, ਜੋ ਮੈਂ ਉੱਥੇ ਰੰਗ ਵੇਖਿਆ ਨਾ, ਜੋ ਉੱਥੇ ਮੈਂ ਸਿਧਾਂਤ ਵੇਖੇ ਆ, ਜੋ ਉੱਥੋਂ ਦੀ ਮਰਿਆਦਾ ਵੇਖੀ, ਮੈਂ ਨਿਹਾਲ ਹੋ ਗਿਆ, ਮੈਂ ਤੇ ਗੁਰੂ ਸਾਹਿਬ ਦਾ ਹੀ ਬਣ ਕੇ ਆ ਗਿਆ। ਕਹਿੰਦਾ ਵੀ ਹੁਣ ਛੱਡ ਇਹ ਗੱਲਾਂ, ਜੋ ਹੋ ਗਿਆ ਹੋ ਗਿਆ, ਛੱਡ ਸਿੱਖੀ, ਵਾਪਸ ਗਾਤਰਾ ਕਿਰਪਾਨ ਲਾ ਦੇ, ਬਸ ਛੱਡ ਸਾਰਾ ਕੁਛ। ਕਹਿੰਦਾ ਬਾਪੂ ਜੀ ਇੱਦਾਂ ਨਾ, ਮਸਾਂ ਤਰਲਿਆਂ ਨਾਲ ਮੈਨੂੰ ਇਹ ਸਿੱਖੀ ਦੀ ਦਾਤ ਮਿਲੀ ਹੈ, ਮੈਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਮਰ ਭਾਵੇਂ ਜਾਵਾਂ ਹੁਣ ਮੈਂ ਸਿੱਖੀ ਨਹੀਂ ਛੱਡ ਸਕਦਾ। ਜਦੋਂ ਵੇਖਿਆ ਵੀ ਇਹ ਤੇ ਅੜ ਗਿਆ, ਫਿਰ ਉਹਨੇ ਦਬਕਾ ਜਿਹਾ ਮਾਰਿਆ, ਕਹਿੰਦਾ ਵੀ ਮੈਂ ਤੈਨੂੰ ਜਾਇਦਾਦ ਚੋਂ ਬੇਦਖਲ ਕਰ ਦੂੰ। ਕਹਿੰਦਾ ਬਾਪੂ ਭਾਵੇਂ ਜਿੱਥੇ ਮਰਜ਼ੀ ਜੋ ਮਰਜ਼ੀ ਕਰ ਲੈ, ਇੱਕ ਵਾਰੀ ਅਨੰਦਪੁਰ ਸਾਹਿਬ ਵੇਖ ਆਇਆ, ਹੁਣ ਨਹੀਂ ਛੱਡ ਸਕਦਾ। ਆਖੋ
ਸਤਨਾਮ।
ਜਦੋਂ ਸੱਚ ਸਮਝ ਆ ਜਾਏ ਨਾ ਭਾਈ, ਫਿਰ ਨਹੀਂ ਛੱਡਿਆ ਜਾਂਦਾ। ਸੱਚ ਮਿੱਠਾ ਬਹੁਤ ਹੈ, ਜ਼ਿੰਦਗੀ ਮਿੱਠੀ ਬਣਾ ਦਿੰਦਾ। ਜਿਵੇਂ ਆਦਤ ਪਏ ਜੇ, ਜਦੋਂ ਛੱਡਿਆ ਨਹੀਂ ਜਾਂਦਾ, ਜਦੋਂ ਸੱਚ ਇੰਨਾ ਮਿੱਠਾ ਹੈ, ਜੇ ਸੱਚ ਦਾ ਚਸਕਾ ਲੱਗ ਜੇ, ਇਹ ਵੀ ਨਹੀਂ ਛੱਡਿਆ ਜਾਂਦਾ। ਫਿਰ ਬੰਦਾ ਆਸ਼ਕ ਹੋ ਜੇ, ਜੇ ਭੈੜੇ ਚਸਕੇ ਗਾਲ ਦਿੰਦੇ ਆ, ਚੰਗਾ ਚਸਕਾ ਲੱਗੇ, ਉਹ ਵੇਖ ਆਇਆ ਸੀ ਸਾਰਾ ਕੁਝ, ਕਹਿੰਦਾ ਮੈਂ ਕਿੱਥੇ ਛੱਡ ਦੂੰ, ਜੋ ਮਰਜ਼ੀ ਹੋ ਜੇ, ਹੁਣ ਨਹੀਂ ਛੱਡ ਸਕਦਾ। ਮੈਂ ਤੈਨੂੰ ਜਾਇਦਾਦ ਚੋਂ ਬੇਦਖਲ ਕਰ ਦਿਆਂਗਾ, ਉਹਨੇ ਕਰ ਵੀ ਦਿੱਤਾ। ਮੇਰੇ ਤਿੰਨ ਪੁੱਤ ਨੇ, ਤਿੰਨ ਨੂੰਹਾਂ ਨੇ, ਭਾਜੂ ਬੱਚੇ ਭਜਾਤੇ ਨਾਲ ਹੀ ਉਹਦੇ, ਕਹਿੰਦੇ ਨਿਕਲੋ ਮੇਰੇ ਘਰੋਂ। ਗਰੀਬਾਂ ਦੇ ਇਲਾਕੇ 'ਚ ਜਾ ਕੇ ਉੱਥੇ ਛੋਟਾ ਜਿਹਾ ਕੱਚਾ ਜਿਹਾ ਘਰ ਬਣਾ ਲਿਆ, ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰਦਾ। ਕਹਿੰਦਾ ਕੋਈ ਨਹੀਂ, ਜਾਇਦਾਦ ਨਹੀਂ ਮਿਲੀ, ਸੇਠਾਂ ਦੇ ਪੁੱਤ ਸੀ, ਗਰੀਬੀ ਆ ਗਈ, ਤਾਂ ਵੀ ਕੋਈ ਨਹੀਂ, ਪਰ ਸਿੱਖੀ ਤੇ ਹੈ ਨਾ ਸਾਡੇ, ਗੁਰੂ ਦੇ ਸਿੱਖ ਤੇ ਹਾਂ। ਚਲੋ ਜੀ, ਸਮਾਂ ਲੰਘਿਆ, ਥੋੜੇ ਚਿਰ ਬਾਅਦ ਇਹ ਆਪਣੇ ਪਰਿਵਾਰ ਨਾਲ ਗੱਲਬਾਤ ਕਰਦਾ। ਕਹਿੰਦਾ ਜੰਗ ਯੁੱਧ ਚੱਲਦੇ ਨੇ, ਜੇ ਕਹੋ ਤੇ ਮੈਂ, ਮੇਰਾ ਜੀ ਕਰਦਾ ਵੀ ਮੈਂ ਵੀ ਹੁਣ ਆਪਾਂ ਕੁਰਬਾਨ ਕਰਦੇ। ਇਹ ਜਾ ਕੇ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ। ਸੇਠ ਨੂੰ ਨਹਿਰੂ ਵੱਲ ਨੂੰ ਆ ਕੇ ਦੱਸਿਆ, ਕਹਿੰਦੇ ਤੇਰਾ ਪੁੱਤ ਚੜ੍ਹਾਈ ਕਰ ਗਿਆ, ਤੇਰਾ ਪੁੱਤ ਸ਼ਹੀਦ ਹੋ ਗਿਆ। ਕਹਿੰਦਾ ਮੇਰੇ ਲਈ ਤੇ ਉਦਣ ਦਾ ਹੀ ਮਰ ਗਿਆ ਸੀ, ਜਿੱਦਣ ਸਿੰਘ ਬਣਿਆ ਸੀ, ਮੇਰੇ ਲਈ ਤੇ ਕਹਿੰਦਾ ਉਦਣ ਦਾ ਹੀ ਮਰ ਗਿਆ। ਉਹ ਕਹਿੰਦੇ ਤੇਰੀ ਨੂੰਹ ਇਕੱਲੀ ਹੈ, ਤੇਰੀ ਪੋਤੀ ਇਕੱਲੀ ਹੈ। ਕਹਿੰਦਾ ਮੇਰੇ ਉਹ ਕੁਛ ਨਹੀਂ ਲੱਗਦੇ, ਮੇਰੇ ਬਾਕੀ ਪਰਿਵਾਰ ਹੈ। ਬੜਾ ਮਾਣ ਨਾਲ ਗੱਲ ਕਰਦਾ, ਮੇਰਾ ਬਾਕੀ ਪਰਿਵਾਰ ਸਾਰਾ ਹੀ ਇੱਥੇ ਹੈ, ਮੈਂ ਨਹੀਂ ਕਹਿੰਦਾ। ਬੜੇ ਹੰਕਾਰ ਚ ਬੋਲਦਾ ਹੈ, ਪਰ ਸਿਆਣੇ ਕਹਿੰਦੇ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਕਹਿੰਦੇ ਰੱਬ ਤੋਂ ਡਰਨਾ ਚਾਹੀਦਾ, ਉੱਚਾ ਨਾ ਬੋਲੋ। ਐਸਾ ਖੇਡ ਵਰਤੀ ਬਿਮਾਰੀ ਉਸ ਵੇਲੇ ਚ ਕੋਈ ਇੱਦਾਂ ਦੀ ਪਈ, ਬੜੇ ਲੋਕ ਮਰੇ, ਇਹਦਾ ਸਾਰਾ ਹੀ ਟੱਬਰ ਮਰ ਗਿਆ, ਕੱਖ ਨਹੀਂ ਰਿਹਾ, ਇਕੱਲੇ ਹੀ ਬਿਮਾਰੀ ਵਿੱਚ ਬੜੇ ਦੁਨੀਆ ਮਰੀ, ਤੇ ਇਹਦਾ ਵੀ ਕੋਈ ਵੀ ਨਹੀਂ ਬਚਿਆ। ਹੁਣ ਰੋਵੇ ਵੀ ਆਹ ਕੀ ਬਣਿਆ। ਇੱਧਰ ਭਾਈ ਰਾਮ ਸਿੰਘ ਜਿਹੜਾ ਅੰਮ੍ਰਿਤ ਛੱਕ ਕੇ ਭਾਈ ਰਾਮੂ ਤੋਂ ਰਾਮ ਸਿੰਘ ਬਣ ਗਿਆ, ਉਹਦੇ ਘਰ ਵਾਲੀ ਵੀ ਚੜ੍ਹਾਈ ਕਰ ਗਈ ਸੀ, ਮਗਰ ਹੀ ਪੋਤੀ ਰਹਿ ਗਈ ਸੀ, ਇਕੱਲੀ ਪੋਤੀ। ਰਾਮ ਸਿੰਘ ਦੀ ਧੀ ਇਕੱਲੀ ਰਹਿੰਦੀ ਸੀ, 12 ਸਾਲ ਦੀ ਉਹਦੀ ਉਮਰ ਸੀ, ਤੇ ਇੱਧਰ ਸੇਠ ਰਹਿ ਗਿਆ ਇਕੱਲਾ, ਰੋ ਰੋ ਕੇ ਅੰਨਾ ਹੋ ਗਿਆ, ਮਾੜਾ ਮੋਟਾ ਜਿਹਾ ਦਿਸਦਾ। ਇਹਨੂੰ ਫਿਰ ਕਿਸੇ ਨੂੰ ਕਹਿੰਦਾ ਵੀ ਇਹਦੇ ਸ਼ਰੀਕਾਂ ਨੇ ਜਾਇਦਾਦਾਂ ਨਾ ਕਰਵਾ ਲਈਆਂ, ਇਕੱਲਾ ਹੀ ਰਹਿ ਗਿਆ। ਬਸ ਫਿਰ ਉਹ ਰੋਂਦੇ ਹੋਏ ਨੂੰ ਜਦੋਂ ਛੱਡਤਾ, ਘਰੋਂ ਬਾਹਰ ਕੱਢਤਾ, ਹਵੇਲੀ ਸੀ ਬੜੀ ਤਕੜੀ, ਧੱਕੇ ਖਾ ਕੇ ਬਾਹਰ ਆ ਗਿਆ। ਬਸ ਫਿਰ ਆਪਣੀ ਪੋਤੀ ਕੋਲ ਆਇਆ,
ਕਹਿੰਦਾ ਧੀਏ ਮੈਂ ਤੇਰਾ ਗੁਨਾਹਗਾਰ ਆ, ਮੈਂ ਤੇਰਾ ਬਦ ਨਸੀਬ ਦਾਦਾ, ਤੇ ਤੂੰ ਮੇਰੇ ਤੇ ਤਰਸ ਕਰ ਲੈ, ਮੈਨੂੰ ਆਪਣੇ ਕੋਲ ਰੱਖ ਲੈ। ਪੋਤੀ ਨੂੰ ਜਾ ਕੇ ਕਹਿੰਦਾ ਮੈਨੂੰ ਰੱਖ ਲੈ। ਉਹ ਰਾਮ ਸਿੰਘ ਦੀ ਧੀ ਬੜੀ ਸਿਆਣੀ ਸੀ, ਕਹਿੰਦੀ ਬਾਪੂ ਐ ਕਿਉਂ ਕਹਿੰਦਾ ਮੇਰਾ ਦਾਦਾ ਹੈ ਤੂੰ, ਆਪਾਂ ਦਾਦਾ ਪੋਤੀ ਇਕੱਠੇ ਰਵਾਂਗੇ, ਮੈਂ ਰੋਟੀ ਪਕਾਇਆ ਕਰੂੰ, ਤੁਸੀਂ ਖਾਇਆ ਕਰੋ। ਪਰ ਬੱਚੀ ਤੇ ਮੰਨ ਗਈ, ਆਂਢ ਗੁਆਂਢ ਨਹੀਂ ਮੰਨਿਆ। ਕਹਿੰਦੇ ਸੇਠ ਨਹਿਰੂ ਵੱਲ ਬੜਾ ਖਤਰਨਾਕ ਬੰਦਾ ਸੀ, ਇਹਨੇ ਦੁਨੀਆ ਨੂੰ ਤੰਗ ਬਹੁਤ ਕੀਤਾ, ਆਪਣੇ ਮੁਹੱਲੇ 'ਚ ਅਸੀਂ ਨਹੀਂ ਰਹਿਣ ਦੇਣ। ਉਹ ਲੜਕੀ ਨੂੰ ਕਹਿੰਦੇ ਜੇ ਤੂੰ ਲੈ ਕੇ ਜੇ ਤੂੰ ਇਹਨੂੰ ਰੱਖਣਾ ਹੈ ਅਸੀਂ ਤੈਨੂੰ ਵੀ ਨਹੀਂ ਰਹਿਣ ਦੇਣਾ। ਇਹ ਕਹਿਣ ਲੱਗਾ ਚੰਗਾ ਕੁੜੀਏ ਮੈਂ ਜਾਣਾ, ਫਿਰ ਮੇਰੇ ਕਰਕੇ ਤੈਨੂੰ ਵੀ ਕੱਢ ਦੇਣਗੇ। ਉਹ ਬੱਚੀ ਕਹਿਣ ਲੱਗੀ ਨਾ ਦਾਦਾ ਤੈਨੂੰ ਮੈਂ ਹੁਣ ਐ ਨਹੀਂ ਛੱਡ ਸਕਦੀ, ਵੀ ਚਲੋ ਮੇਰਾ ਵੀ ਮਾਂ ਪਿਓ ਨਹੀਂ ਮੇਰਾ ਦਾਦਾ ਹੀ ਤੂੰ ਹੀ ਸਭ ਕੁਛ ਹੈ, ਵੀ ਆਪਾਂ ਐ ਕਰਦੇ ਹਾਂ ਜਿਹਦਾ ਕੋਈ ਨਹੀਂ ਨਾ ਬਣਦਾ ਉਹਦਾ ਬਾਜਾ ਵਾਲਾ ਬਣ ਜਾਂਦਾ, ਫਿਰ ਆਪਾਂ ਐ ਕਰਦੇ ਹਾਂ ਦੋਨੇ ਦਾਦਾ ਪੋਤੀ ਆਪਾਂ ਅਨੰਦਪੁਰ ਸਾਹਿਬ ਚੱਲ ਜਾਂਦੇ। ਕਹਿੰਦਾ ਅਨੰਦਪੁਰ ਸਾਹਿਬ? ਕਹਿੰਦੇ ਹਾਂ ਆਪਾਂ ਅਨੰਦਪੁਰ ਸਾਹਿਬ ਚੱਲਦੇ ਹਾਂ, ਜਿਨ੍ਹਾਂ ਦਾ ਕੋਈ ਨਹੀਂ ਬਣਦਾ ਉਹਨਾਂ ਦੇ ਸਤਿਗੁਰੂ ਬਣਦੇ ਆ।
ਜਿੱਥੇ ਰਹਿੰਦੇ ਬੇਪਰਵਾ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਚੰਦਪੁਰ ਵੱਲ ਤੁਰ ਚੱਲੀਏ, ਰਹਿੰਦੇ ਬੇਪਰਵਾਹ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਕਦਰ ਪਵੇ ਬੇਕਦਰਾਂ ਦੀ ਕਦਰ ਜਿੱਥੇ ਕਦਰ ਪਵੇ ਬੇ ਕਦਰਾਂ ਦੀ, ਜਿੱਥੇ ਕਦਰ ਪਵੇ ਬੇ ਕਦਰਾਂ ਦੀ, ਚੱਲ ਅਨੰਦਪੁਰ ਵੱਲ ਵੱਲ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਕਦਰ ਪਵੇ ਬੇ ਕਦਰਾਂ ਦੀ, ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਵੱਲ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਕਦਰ ਪਵੇ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ, ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ,
ਇੱਥੇ ਰਹਿੰਦੇ ਬੇਪਰਵਾਹ ਚੱਲ ਉੱਥੇ ਚੱਲੀ। ਦਾਦੇ ਨੂੰ ਨਾਲ ਲੈ ਕੇ ਘਰ ਛੱਡ ਕੇ ਦਾਦਾ ਪੋਤੀ ਅਨੰਦਪੁਰ ਸਾਹਿਬ ਤੁਰ ਪਏ। ਲੈ ਜਿੱਥੇ ਪਿਓ ਨੂੰ ਰਾਮ ਸਿੰਘ ਨੂੰ ਆਪਣੇ ਪੁੱਤ ਨੂੰ ਰੋਕਦਾ ਹੁੰਦਾ ਸੀ, ਅੱਜ ਸੇਠ ਨੂੰ ਆਪ ਹੀ ਤੁਰਨਾ ਪੈ ਗਿਆ। ਬੜੇ ਬੰਦੇ ਵੇਖੇ ਆ ਜਿਹੜੇ ਸਭ ਨੂੰ ਰੋਕਦੇ ਹੁੰਦੇ ਸੀ, ਆਪ ਹੀ ਤੁਰ ਪੈਂਦੇ। ਫਿਰ ਅਖੀਰ ਸੱਚ ਦੇ ਰਾਹ ਤੇ ਕਿਉਂ ਅੜਿੱਕਾ ਪਾਈਏ ਭਾਈ? ਕਈ ਬੰਦੇ ਅੱਜ ਵੀ ਸੇਠ ਨਹਿਰੂ ਮੱਲ ਵਾਂਗੂ ਹੈ ਨੇ ਨਾ ਇਹਨਾਂ ਦੇ। ਤੁਹਾਡੀ ਘਰ ਵਾਲੀ ਕਹਿੰਦੀ ਅੰਮ੍ਰਿਤ ਛੱਕ ਲੈ, ਨਾਲੇ ਮੈਂ ਛੱਕ ਲਾ, ਮੈਂ ਨਹੀਂ ਛੱਕਦਾ ਤੈਨੂੰ ਵੀ ਨਹੀਂ ਛੱਕਦੇ। ਏਦਾਂ ਆਪਾਂ ਵੀ ਅੜਿੱਕੇ ਪਾਉਂਦੇ ਹਾਂ ਬਹੁਤ, ਨਾ ਆਪ ਜੁੜਨਾ ਨਾ ਬੱਚਿਆਂ ਨੂੰ ਜੁੜਨ, ਨਿਆਣਿਆਂ ਨੂੰ ਨਹੀਂ ਜੁੜਨ ਦਿੰਦੇ ਆਪਾਂ। ਆਪਾਂ ਵੀ ਇੱਦਾਂ ਦੇ ਬਹੁਤ ਹੈ, ਅੜੀ ਕਰਕੇ ਬਹਿ ਜਾਂਦੇ। ਚੰਗੇ ਕੰਮ ਦੀ ਕਾਹਦੀ ਅੜੀ ਕਰਦਾ ਹੈ, ਮਾੜੇ ਕੰਮਾਂ ਦੀਆਂ ਅੜੀਆਂ ਕਰਿਆ ਕਰੋ। ਗਲਤ ਕੰਮ ਕਰਨ ਨਹੀਂ ਦੇਣਾ ਨਿਆਣਿਆਂ ਨੂੰ ਬੱਚਿਆਂ ਨੂੰ, ਉਹਦੀ ਅੜੀ ਕਰੋ। ਆਪਣੇ ਦਾਦੇ ਨੂੰ ਨਾਲ ਲੈ ਕੇ ਤੁਰ ਪਈ ਚੱਲੇ ਅਨੰਦਪੁਰ ਸਾਹਿਬ ਨੂੰ। ਥੱਕ ਬਹੁਤ ਗਏ, ਠੰਡ ਬਹੁਤ ਜ਼ਿਆਦਾ ਸੀ। ਕਹਿੰਦਾ ਮੈਂ ਬੇਵਾਹ ਹੋ ਗਈ, ਦਿਸਦਾ ਮੈਨੂੰ ਹੈ ਨਹੀਂ, ਸਰੀਰ ਮੇਰਾ ਆਕੜ ਗਿਆ, ਠੰਡ ਬਹੁਤ ਜ਼ਿਆਦਾ। ਕਹਿੰਦੀ ਬਾਪੂ ਅਨੰਦਪੁਰ ਨੇੜੇ ਹੀ ਹੈ, ਬਹੁਤ ਨੇੜੇ ਹੈ ਅਨੰਦਪੁਰ ਸਾਹਿਬ। ਕਹਿੰਦਾ ਹੁਣ ਨਹੀਂ ਤੁਰਿਆ ਜਾਂਦਾ, ਮੈਂ ਮਰ ਗਿਆ, ਮੇਰੀ ਜਾਨ ਨਿਕਲ ਚੱਲੀ, ਕੀ ਕਰੀਏ ਫਿਰ, ਰਾਤ ਕੱਟ ਲਈਏ ਇੱਥੇ। ਸੁਣੋ ਉੱਥੇ ਨਾ ਨੇੜੇ ਅੱਗ ਬਲਦੀ ਦਿਸ ਗਈ। ਕਹਿੰਦੇ ਉਹ ਅੱਗ ਬਲਦੀ ਹੈ, ਚੱਲੋ ਫਿਰ ਉੱਥੇ, ਜਿੱਥੇ ਅੱਗ ਬਲਦੀ ਸੀ ਉੱਥੇ ਪਹੁੰਚ ਗਏ। ਕਹਿੰਦੀ ਬਾਪੂ ਜੀ ਗਲਤ ਥਾਂ ਤੇ ਆ ਗਏ, ਬੰਦੇ ਮਾੜੇ ਬੈਠੇ, ਹਥਿਆਰ ਹੱਥ ਵਿੱਚ ਫੜੇ ਹੋਏ ਆ, ਇਹਨਾਂ ਦੇ ਚਿਹਰਿਆਂ ਤੋਂ ਵੇਖ ਕੇ ਪਤਾ ਲੱਗਦਾ ਵੀ ਇਹ ਕੋਈ ਡਾਕੂ ਲੁਟੇਰੇ ਆ, ਪਠਾਨ। ਉਹ ਕਹਿੰਦਾ ਚੱਲ ਫਿਰ ਪਿੱਛੇ ਮੁੜ ਚੱਲ। ਕਹਿੰਦੇ ਉਹਨਾਂ ਨੇ ਵੇਖ ਲਿਆ ਪਿੱਛੇ ਨਹੀਂ ਮੁੜਿਆ ਜਾਣਾ। ਉਹਨਾਂ ਨੇ ਆਵਾਜ਼ ਮਾਰ ਲਈ, ਕਹਿੰਦੇ ਆਜੋ ਆਜੋ। ਆਈ ਗਏ, ਰਾਹ ਸਾਡੀ ਆਸ ਤੱਕ ਕੇ ਆਏ ਹੋ, ਬੈਠੋ ਰੋਟੀ ਪਾਣੀ ਖਾਓ ਹੱਥ ਪੈਰ ਸੇਕੋ ਧੂਣੀ ਬਲਦੀ ਹੈ ਮੋਟਾ ਕੱਪੜਾ ਲਓ ਆਰਾਮ ਕਰੋ ਸਵੇਰੇ ਚਲੇ ਜਾਇਓ ਜਿੱਥੇ ਜਾਣਾ ਬੜੇ ਖੁਸ਼ ਹੋਏ ਰੋਟੀ ਪਾਣੀ ਖਾ ਲਿਆ ਸਵੇਰੇ ਜਦੋਂ ਜਾਣ ਲੱਗੇ ਰਾਤ ਲੰਘ ਗਈ ਪਠਾਨ ਕਹਿੰਦਾ ਕਿੱਧਰ ਚੱਲੇ ਹੋ ਕਹਿੰਦੇ ਜੀ ਸਾਨੂੰ ਜਾਣ ਦਿਓ ਕਹਿੰਦੇ ਅਸੀਂ ਤੇ ਉਹ ਬੰਦੇ ਆ ਜਿਹੜੇ ਬੰਦਿਆਂ ਨੂੰ ਲੱਭ ਲੱਭ ਕੇ ਉਧਰਲੇ ਪਾਸੇ ਲਿਜਾ ਕੇ ਵੇਚਦੇ ਆ ਅਸੀਂ ਤੇ ਵੇਚਦੇ ਆ ਬੰਦੇ ਤੁਸੀਂ ਤੇ ਆਪੇ ਹੀ ਫਸ ਕੇ ਸਾਡੇ ਕੋਲ ਆ ਕੇ ਤੁਹਾਨੂੰ ਇਦਾਂ ਨਹੀਂ ਛੱਡਣਾ ਹੋ ਚਲੋ ਜੀ ਉੱਥੇ ਨੇੜੇ ਹੀ ਪਠਾਣਾ ਨੇ ਇੱਕ ਬਰਾਤ ਆ ਰਹੀ ਸੀ ਉਸ ਬਰਾਤ ਨੂੰ ਰਾਜਪੂਤ ਘਰਾਣੇ ਦੀ ਕੋਈ ਬਰਾਤ ਸੀ ਵੱਡੀ ਅਮੀਰ ਬੰਦੇ ਸੀ ਉਹਨਾਂ ਨੂੰ ਲੜਕੀ ਨੂੰ ਵੇਚਦਾ ਕਹਿੰਦੇ ਆਹ ਵੇਖ ਲਓ 12 ਸਾਲ ਦੀ ਲੜਕੀ ਹੈ ਸਾਰੀ ਜ਼ਿੰਦਗੀ ਨੌਕਰੀ ਕਰੇਗੀ ਨੌਕਰਾਣੀ ਬਣ ਕੇ ਰਹੂ ਕਿੰਨੇ ਪੈਸੇ ਉਹਨਾਂ ਵੇਲਿਆਂ 'ਚ 40 ਰੁਪਈਏ ਉਹਨਾਂ ਵੇਲਿਆਂ 'ਚ 40 ਰੁਪਈਏ ਲੜਕੀ ਦੇ ਉਹਨਾਂ ਨੇ ਆਖਿਆ ਚੱਲ ਸਾਰੀ ਜ਼ਿੰਦਗੀ ਦੀ ਨੌਕਰਾਣੀ ਮਿਲ ਗਈ 40 ਰੁਪਈਏ ਦੇ ਉੱਤੇ ਚਲੋ ਗੱਲ ਨਿਬੇੜੀਏ 10 ਰੁਪਈਆਂ ਦਾ ਉਹ ਬਾਪੂ ਵੇਚਦਾ ਕਹਿੰਦੇ ਤੇਰੀ ਕਿਸੇ ਜ਼ਿਮੀਦਾਰ ਨੂੰ ਕਹਿੰਦੇ ਤੇਰੇ ਖੇਤ ਦੀ ਰਾਖੀ ਕਰਿਆ ਕਰੂ 10 ਰੁਪਈਏ ਲੈ ਕੇ ਉਹ ਬਾਪੂ ਨੂੰ ਵੇਚਦਾ ਬਜ਼ੁਰਗ ਨਹਿਰੂ ਵੱਲ ਸੇਠ ਵੀ ਵੇਖ ਗਿਆ ਪੁਰਾਣੇ ਵੇਲਿਆਂ 'ਚ ਬੰਦੇ ਪਸ਼ੂਆਂ ਵਾਂਗੂ ਵਿਕਦੇ ਰਹੇ ਹੈ ਪਸ਼ੂਆਂ ਵਾਂਗੂ ਗੁਰੂ ਨਾਨਕ ਨੇ ਮਰਦਾਨੇ ਨੇ ਕਿਹਾ ਕਹਿੰਦਾ ਮਹਾਰਾਜ ਬੰਦੇ ਐਂ ਵਿਕਣਗੇ ਗੁਰੂ ਨਾਨਕ ਨੂੰ ਵੀ ਵੇਚਿਆ ਸੀ ਇੱਕ ਨਾ ਜਦੋਂ ਆਪਾਂ ਨਾਨਕ ਮਤੇ ਜਾਓ ਕਦੇ ਤੁਸੀਂ ਇੱਕ ਨਾਨਕ ਮਤੇ ਦੇ ਇਲਾਕੇ ਵਿੱਚ ਯੂਪੀ ਦੇ ਵਿੱਚ ਇੱਕ ਗੁਰਦੁਆਰਾ ਹੈ ਨਾਨਕਪੁਰੀ ਟਾਂਡਾ ਨਾਨਕਪੁਰੀ ਉੱਥੇ ਗੁਰੂ ਨਾਨਕ ਨੂੰ ਵੇਚਿਆ ਸੀ ਮੰਡੀ 'ਚ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਤੂੰ ਮੇਰੇ ਤੋਂ ਲਾਂਭੇ ਹੋ ਜਾ ਪਾਸੇ ਹੋ ਜਾ ਘਰ ਮਿਲਿਆ ਜਾ ਕੇ ਮੈਨੂੰ ਕੰਮ ਹੈ ਮਰਦਾਨੇ ਨੂੰ ਅੱਡ ਕਰਤਾ ਸੀ ਐਦਾਂ ਬਹਿ ਗਏ ਗੁਰੂ ਨਾਨਕ ਨੂੰ ਫਿਰ ਲੈ ਗਏ ਰੋਹੇਲੇ ਪਠਾਣ ਰੋਹੇਲ ਖੰਡ ਦਾ ਉਹ ਇਲਾਕਾ ਵੱਜਦਾ ਹੈ ਉੱਥੇ ਗੁਰੂ ਨਾਨਕ ਜੀ ਨੂੰ ਐਦਾਂ ਚੰਬੂਤਰੇ ਤੇ ਖਿਲਾਰ ਕੇ ਵੇਚਿਆ ਦੋ ਘੋੜੇ ਗੁਰੂ ਨਾਨਕ ਦੀ ਕੀਮਤ ਪਈ ਇਸ ਇਹ ਦੁਨੀਆ ਇਦਾਂ ਦਾ ਸਿਸਟਮ ਰਹਿ ਚੁੱਕਿਆ ਇੱਥੇ ਵੀ ਗੁਰੂ ਨਾਨਕ ਵੀ ਵਿਕਿਆ ਹੈ ਲੋਕਾਂ ਦੇ ਭਲੇ ਲਈ ਵਿਕੇ ਸੀ ਤੇ ਦੋ ਘੋੜੇ ਕੀਮਤ ਵੀ ਫਿਰ ਜਦੋਂ ਜੇਲ੍ਹ 'ਚ ਲੈ ਕੇ ਗਏ ਉੱਥੇ ਮਹਾਰਾਜ ਨੇ ਖੇਡ ਵਰਤਾਈ ਐਸੇ ਸਮਝਾਇਆ ਇਦਾਂ ਦਾ ਗਿਆਨ ਦਿੱਤਾ ਇਕੱਲੇ ਜੇਲ੍ਹ 'ਚ ਗਏ ਜਦੋਂ ਮਹਾਰਾਜ ਫਿਰ ਜਿੰਨੇ ਜੇਲ੍ਹ 'ਚ ਕੈਦੀ ਪੁਰਾਣੇ ਬੈਠੇ ਸੀ ਸਾਰਿਆਂ ਨੂੰ ਛਡਾ ਕੇ ਲੈ ਕੇ ਆਏ ਤੇ ਮਰਦਾਨੇ ਨੇ ਫਿਰ ਸਵਾਲ ਕੀਤਾ ਸੀ ਕਹਿੰਦਾ ਮਹਾਰਾਜ ਕਿ ਬੰਦੇ ਪਸ਼ੂਆਂ ਵਾਂਗੂ ਐਂ ਵੀ ਕਿਆ ਕਰਨਗੇ ਇੰਨਾ ਬੁਰਾ ਹਾਲ ਵੀ ਬੰਦੇ ਵੀ ਕੀ ਜਾਂਦੇ ਨੇ ਇੱਥੇ ਧੱਕੇ ਨਾਲ ਚੁੱਕ ਕੇ ਲੈ ਜਾਂਦੇ ਨੇ ਐਂ ਵਿਕਣਗੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਨਹੀਂ ਹਟ ਜਾਂਦੇ ਕਹਿੰਦਾ ਮਹਾਰਾਜ ਕਿਵੇਂ ਕਹਿੰਦੇ ਜਦ ਤੱਕ ਕੋਈ ਤਵੀਆਂ ਉੱਤੇ ਧੂਣੀਆਂ ਤਾਵੇ ਨਾ ਦੇਗਾਂ ਵਿੱਚ ਉਬਲੇ ਸੜਦੀਆਂ ਰੇਤਾਂ ਵਿੱਚ ਨਹਾਵੇ ਨਾ ਖੂਨ ਦਾ ਜਾਗ ਦੇਸ਼ ਦੀਆਂ ਨਦੀਆਂ ਨੂੰ ਲਾਵੇ ਨਾ ਲਹਿਣਾ ਜੰਗਾਲ ਨਹੀਂ ਤਦ ਤੱਕ ਅਣਖੀ ਤਲਵਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਕਹਿੰਦੇ ਸੌਖੀ ਨਹੀਂ ਹੋਣੀ ਪਰ ਤਵੀਆਂ ਤੇ ਬਹਿਣਾ ਪੈਣਾ ਦੇਗਾਂ 'ਚ ਉਬਲਣਾ ਪੈਣਾ ਹੈ ਖੂਨ ਦਾ ਜਾਗ ਲਾਉਣਾ ਪਊ ਲੋਕੀ ਤਾਂ ਸਿਆਣੇ ਬਣਨਗੇ ਇਹਨਾਂ ਨੂੰ ਜਗਾਉਣਾ ਪੈਣਾ ਹੈ ਇਹਨਾਂ ਨੂੰ ਅਵੇਅਰ ਕਰਨਾ ਪੈਣਾ ਇਹਨਾਂ ਨੂੰ ਸਿਆਣੇ ਕਰਨਾ ਪੈਣਾ ਵੀ ਲੋਟੂਆਂ ਤੋਂ ਐਂ ਬਚੋ ਜਗਾਉਣਾ ਪੈਣਾ ਇਹਨਾਂ ਨੂੰ ਤਾਂ ਜਾਗਣਗੇ ਕਹਿੰਦੇ ਮਹਾਰਾਜ ਫਿਰ ਹੋਰ ਕੀ ਕੁਝ ਹੋਊ ਕਹਿੰਦੇ ਜਦ ਤੱਕ ਮਾਸੂਮ ਨੀਹਾਂ ਵਿੱਚ ਚਿਣੇ ਨਾ ਜਾਣਗੇ ਇੱਕ ਦੋ ਨਹੀਂ ਲੱਖਾਂ ਜਦ ਤੱਕ ਸਿਰ ਨਾ ਕਟਵਾਣਗੇ ਤਦ ਤੱਕ ਨਾ ਟਲੂ ਸ਼ਿਕਾਰੀ ਪਾਪਾਂ ਦੀ ਕਾਰ ਤੋਂ ਹੋਣੀ ਨਹੀਂ ਦੂਰ ਗੁਲਾਮੀ ਸੌਖੀ ਸੰਸਾਰ ਐ ਕਹਿੰਦੇ ਦੂਰ ਹੋ ਖੇਡ ਨਹੀਂ ਪਈ ਸੌਖਾ ਨਹੀਂ ਕੰਮ ਗ੍ਰਿਫਤਾਰ ਕਰ ਲਿਆ ਉਹ ਬੱਚੀ ਨੂੰ ਵੀ ਵੇਚਤਾ ਤੇ ਸੇਠ ਨੂੰ ਵੀ ਪਠਾਣਾ ਨੇ ਵੇਚਤਾ ਉਹ ਜਿਹੜੀ ਬਰਾਤ ਜਾ ਰਹੀ ਸੀ ਉਹ ਲੜਕੀ ਨੂੰ ਲੈ ਗਏ ਉਹ ਬੱਚੀ ਆਪਣੇ ਦਾਦੇ ਨੂੰ ਯਾਦ ਕਰਕੇ ਨਾ ਉਹਨੂੰ ਕਹਿੰਦੇ ਵੀ ਜਿਹੜੀ ਵਿਆਹ ਕੇ ਆਈ ਹੈ ਬੀਬੀ ਉਹਦੀਆਂ ਲੱਤਾਂ ਘੁੱਟ ਉਹ ਲੱਤਾਂ ਘੁੱਟਦੀ ਹੈ ਨਾਲੇ ਰੋਵੇ ਅੱਖਾਂ 'ਚੋਂ ਪਾਣੀ ਜਦੋਂ ਬੀਬੀ ਦੇ ਪੈਰਾਂ 'ਤੇ ਡਿੱਗਿਆ ਉਹਨੇ ਧੱਕਾ ਮਾਰਿਆ ਕਹਿੰਦੀ ਵੀ ਸਾਡਾ ਵਿਆਹ ਹੋਇਆ ਸ਼ਗਨਾਂ ਦਾ ਸਮਾਂ ਹੈ ਤੇ ਇਹ ਰੋਂਦੀ ਹੈ ਧੱਕਾ ਮਾਰਿਆ ਉਹ ਫਿਰ ਜਦੋਂ ਬਾਹਰ ਮਾਰਿਆ ਧੱਕਾ ਮਾਰ ਕੇ ਬਾਹਰ ਗੇਟ ਤੋਂ ਬਾਹਰ ਕੱਢਤੀ ਬਾਹਰ ਬੈਠੀ ਰੋਈ ਜਾਵੇ ਇਹਨੇ ਵੇਖਿਆ ਪਹਿਰੇਦਾਰ ਟੁੱਲੇ ਜੇ ਮਾਰੀ ਜਾਂਦਾ ਸੌ ਰਿਹਾ ਆਲਸ ਵਿੱਚ ਸੀ ਬਸ ਫਿਰ ਛਾਲਾਂ ਮਾਰਦੀ ਭੱਜ ਗਈ ਆਪਣੇ ਦਾਦੇ ਕੋਲ ਜਾ ਪਹੁੰਚੀ ਖੇਤ ਪਿਆ ਕਹਿੰਦੀ ਬਾਪੂ ਬਾਪੂ ਚੱਲ ਮੈਂ ਬਚ ਕੇ ਆ ਗਈ, ਨਿਕਲ ਕੇ ਆ ਗਈ, ਛੇਤੀ ਚੱਲੀਏ ਆਨੰਦਪੁਰ ਪਹੁੰਚੀਏ। ਦਾਦੇ ਨੂੰ ਨਾਲ ਲੈ ਕੇ ਆਨੰਦਪੁਰ ਨੂੰ ਤੁਰੇ ਆਏ, ਉਹ ਫੇਰ ਆ ਗਏ ਅੱਗੋਂ ਪਠਾਣ ਜਿਨ੍ਹਾਂ ਨੇ ਵੇਚਿਆ ਸੀ। ਉਹ ਕਹਿੰਦੇ ਉਹ ਤੁਹਾਨੂੰ ਤੇ ਵੇਚਿਆ ਸੀ, ਤੁਸੀਂ ਭੱਜ ਆਏ। ਕਹਿੰਦੇ ਸਾਨੂੰ ਹੁਣ ਤੇ ਜਾਣ ਦਿਓ, ਹੁਣ ਤੇ ਕਮਾਲੇ ਜਿਹੜੇ ਪੈਸੇ ਕਮਾਉਣੇ ਸੀ। ਉਹ ਕਹਿੰਦੇ ਕੋਈ ਨੀ, ਹੁਣ ਫੇਰ ਨੀ, ਹੁਣ ਤੁਹਾਨੂੰ ਫੇਰ ਵੇਚਾਂਗੇ, ਦੂਰੀ ਵਾਰੀ ਦੁਬਾਰਾ ਫੇਰ ਵੇਚਾਂਗੇ। ਜਦੋਂ ਦੂਜੀ ਵਾਰੀ ਵੇਚਣ ਲੱਗੇ, ਦੂਜੀ ਵਾਰ ਇਹਨੇ ਨੂੰ ਫਿਰ ਉਹ ਰਾਜਪੂਤ ਜਿਹੜੇ ਲੈ ਕੇ ਗਏ ਸੀ ਉਹ ਵੀ ਆ ਗਏ। ਉਹ ਕਹਿੰਦੇ ਲੜਕੀ ਸਾਡੇ ਹਵਾਲੇ ਕਰੋ, ਅਸੀਂ ਇਹਨੂੰ ਸਜ਼ਾ ਦੇਣੀ ਹੈ। ਵੀ ਜੇ ਕੋਈ ਬੰਦਾ ਭੱਜਦਾ ਸੀ, ਬੜੀ ਭੈੜੀ ਸਜ਼ਾ ਦਿੱਤੀ ਜਾਂਦੀ ਸੀ, ਗੁਲਾਮ ਭੱਜ ਨਹੀਂ ਸੀ ਸਕਦਾ, ਏਡੀ ਭੈੜੀ ਮੌਤ ਮਾਰਦੇ ਸੀ ਵੀ ਮੁੜ ਕੇ ਕੋਈ ਜ਼ੁਰਤ ਨਾ ਕਰੇ ਭੱਜਣ ਦੀ। ਕਹਿੰਦੇ ਇਹਨੂੰ ਸਾਰਿਆਂ ਦੇ ਸਾਹਮਣੇ ਸਜ਼ਾ ਦੇਣੀ, ਲੜਕੀ ਭੱਜ ਕੇ ਆਈ ਹੈ, ਇਹ ਗੁਲਾਮ ਭੱਜ ਕੇ ਕਿਵੇਂ ਆ ਗਈ, ਇਹਨੂੰ ਸਜ਼ਾ ਦੇਣੀ ਹੈ। ਤੇ ਇਹ ਜਿਹੜੇ ਪਠਾਣ ਨੇ ਉਹ ਕਹਿੰਦੇ ਵੀ ਸਜ਼ਾ ਦੇ ਲਓ, ਪਰ ਦੁਬਾਰਾ ਖਰੀਦੋ ਸਾਡੇ ਤੋਂ, 40 ਰੁਪਈਏ ਕੱਲ ਦਿੱਤੇ ਸੀ, 40 ਅੱਜ ਫੇਰ ਦਿਓ। ਆਪਸ ਚ ਰੌਲਾ ਚੱਲਦਾ। ਪਠਾਣ ਕਹਿੰਦੇ ਆ ਵੀ ਇਹ ਸਾਡੀ ਹੈ, ਰਾਜਪੂਤ ਜਿਹੜੇ ਲੈ ਕੇ ਗਏ ਸੀ ਉਹ ਕਹਿੰਦੇ ਸਾਡੀ ਹੈ, ਇਦਾਂ ਰੌਲਾ ਚੱਲਦਾ। ਇਹ ਤਾਂ ਫਿਰ ਬਾਪੂ ਜਿਹੜਾ ਬਜ਼ੁਰਗ ਸੇਠ ਹੈ, ਇਹ ਕਹਿੰਦਾ ਲੜਕੀ ਕੁੜੀ ਨੂੰ ਕਹਿੰਦਾ ਕੁੜੀਏ ਦੋਵੇਂ ਪਾਸੇ ਮੌਤ ਹੈ, ਬੱਚੀਏ ਦੋਵੇਂ ਪਾਸੇ ਮੌਤ ਹੈ, ਚਾਹੇ ਇਹ ਲੈ ਜਾਣ ਚਾਹੇ ਪਠਾਣ ਲੈ ਜਾਣ, ਮੌਤ ਹੀ ਹੈ ਦੋਵੇਂ ਪਾਸੇ। ਲੈ ਮੇਰੇ ਕਰਕੇ ਤੂੰ ਵੀ ਫਸ ਗਈ ਧੀਏ, ਮੇਰੇ ਕਰਕੇ ਤੂੰ ਵੀ। ਕਹਿੰਦੀ ਬਾਪੂ ਹੁਣ ਐਂ ਨਾ ਕਰ, ਫਿਰ ਹੁਣ ਹੱਲ ਹੀ ਕੋਈ ਨੀ, ਕੁੜੀਏ ਮਰ ਗਏ ਬਸ ਦੋਵੇਂ ਪਾਸੇ। ਕਹਿਣ ਲੱਗੀ ਨਹੀਂ, ਇੱਕ ਇੱਕ ਹੀਲਾ ਤੇ ਹੈ। ਕਹਿੰਦੇ ਕੀ? ਫੜੋ ਜਾ ਕੋ ਮੁਸ਼ਕਲ ਅੱਤ ਬਣਾ, ਮੈਨੂੰ ਮੇਰੇ ਪਿਤਾ ਜੀ ਪੜ੍ਹਾਉਂਦੇ ਹੁੰਦੇ ਸੀ, ਮੇਰੇ ਪਿਤਾ ਨੇ ਆਪ ਪੜ੍ਹਾਇਆ ਹੈ, ਤੇ ਲੈ ਆਪਾਂ ਵੀ ਪੜ੍ਹਦੇ ਹਾਂ। ਜਾ ਕੋ ਮੁਸ਼ਕਲ,
ਜਾ ਕੋ ਮੁਸ਼ਕਲ ਅੱਤ ਬਣੇ, ਕੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਪੇ ਭਜੂ ਖਲੇ, ਸਭੋ ਭਜੈ ਆਸਰਾ, ਚੁੱਕੇ ਸਭ ਅਸਰਾ, ਚੇਤੇ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤਤੀਵਾ।
ਜਦੋਂ ਕੋਈ ਆਸਰਾ ਨਾ ਰਵੇ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਭੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਸਰਾਓ, ਚਿਤੇ ਆਵੇ ਉਸ ਪਾਰ ਬ੍ਰਹਮ, ਲੱਗੈ ਤੱਤੀ ਵਾ। ਅੱਖਾਂ ਬੰਦ ਕਰ ਲਈਆਂ ਤੇ ਕਹਿੰਦੀ ਮਾਲਕਾ ਤੇਰਾ ਹੀ ਆਸਰਾ, ਦੋਵੇਂ ਪਾਸੇ ਹੀ ਮੌਤ ਹੈ। ਤੇ ਯਾਦ ਕਰੇ ਗੁਰੂ ਗੋਬਿੰਦ ਸਿੰਘ, ਮੇਰੇ ਪਿਤਾ ਜੀ ਮੇਰੇ ਤੇ ਕਿਰਪਾ ਕਰ ਦਿਓ, ਰਾਮ ਸਿੰਘ ਦੀ ਧੀ ਮੈਂ, ਤੁਹਾਡੇ ਸਿੱਖ ਦੀ, ਤੁਹਾਡੀ ਸਿੱਖ ਬੱਚੀ, ਕਿਰਪਾ ਕਰ। ਇਦਾਂ ਹੀ ਬੇਨਤੀਆਂ ਕਰੀ ਜਾਵੇ। ਫਿਰ ਸਾਡਾ ਇਤਿਹਾਸ ਦੱਸਦਾ ਹੈ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ, ਵੇਖੋ ਕੁਦਰਤ ਖੇਡ ਰਚਾਉਂਦੀ ਹੈ ਜਦੋਂ ਬਚਾਉਣਾ ਹੁੰਦਾ, ਕੁਦਰਤ ਖੇਡ ਰਚਾਉਂਦੀ ਹੈ ਜਦੋਂ, ਅੱਜ ਵੀ ਰਚਾਏਗੀ। ਅੱਜ ਵੀ ਤੁਸੀਂ ਇੱਕਮਿੱਕ ਹੋ ਕੇ ਉਸ ਮਾਲਕ ਨਾਲ, ਉਹ ਮਾਲਕ ਦੇ ਕੁਦਰਤ ਉਹਦੇ ਅੰਡਰ ਹੈ, ਉਹਦੇ ਅਧੀਨ ਹੈ ਸਾਰਾ ਕੁਝ, ਭੈ ਵਿੱਚ ਪਵਣ ਵਹੈ ਸਦ ਵਾਓ, ਉਹਦੇ ਅੰਦਰ ਹੈ ਸਾਰਾ ਕੁਝ। ਤੇ ਅੱਜ ਇੱਕਮਿੱਕਤਾ ਪਰਮਾਤਮਾ ਨਾਲ ਹੋਵੇ, ਮਨ ਜੋੜ ਕੇ ਇਹ ਸਾਰਾ ਹਾਜ਼ਰ ਹੋ ਕੇ ਅਰਦਾਸ ਕਰੋ, ਉਹ ਆਪੇ ਫਿਰ ਵਿੱਚੋਂ ਕੱਢਣ ਦੀ ਵਿਧ ਬਣਾ ਦਿੰਦਾ। ਫਸਿਆ ਬੰਦਾ ਨਿਕਲ ਜਾਂਦਾ, ਬੜਾ ਭੈੜਾ ਫਸਿਆ ਨਿਕਲ ਜਾਂਦਾ, ਪਿਆਰੇ ਬੜੀ ਭੈੜੀ ਮਾਰ ਦੇ ਵਿੱਚੋਂ ਲੱਗਦਾ ਹੀ ਨਹੀਂ ਵੀ ਇੱਥੇ ਬੰਦਾ ਬਚ ਸਕਦਾ, ਉੱਥੋਂ ਵੀ ਬਚ ਜਾਂਦਾ। ਤਜਰਬਾ ਕਰਕੇ ਵੇਖਿਆ ਮੈਂ, ਚਲੋ ਵਿੱਚ ਦੀ ਗੱਲ ਆ ਗਈ, ਜਦੋਂ ਸਾਡੇ ਤੇ ਅਟੈਕ ਹੋਇਆ ਸੀ, ਮੈਂ ਵੈਸੇ ਚਲੋ ਸਟੇਜ ਤੇ ਘੱਟ ਹੀ ਗੱਲ ਕਰਦਾ, ਪਰ ਜਦੋਂ ਮੇਰੇ ਤੇ ਅਟੈਕ ਹੋਇਆ ਸੀ ਤਾਂ ਸਾਡੀ ਮੇਰੀ ਗੱਡੀ ਦੇ ਵਿੱਚ, ਮੇਰੀ ਇਕੱਲੀ ਗੱਡੀ ਦੇ ਵਿੱਚ 200 ਗੋਲੀ ਲੱਗੀ ਸੀ ਇੱਕ ਗੱਡੀ, ਛੱਤ ਤੇ ਵੀ ਗੋਲੀ ਹੈ, ਜਿੱਥੇ ਪੈਰ ਰੱਖਦਾ ਸੀ ਉੱਥੇ ਵੀ ਗੋਲੀ ਹੈ, ਜਿਹੜੀ ਸੀਟ ਤੇ ਢੋ ਲਾ ਕੇ ਬੈਠਾ ਸੀ ਉਹਦੇ 'ਚ ਵੀ ਗੋਲੀ ਲੱਗੀ, ਇੰਨੀਆਂ ਗੋਲੀਆਂ। ਸੋ ਮੰਨ ਨਹੀਂ ਸਕਦਾ ਬੰਦਾ ਵੀ ਕੋਈ ਬੰਦਾ ਬਚ ਸਕਦਾ ਇਹਦੇ ਵਿੱਚ। ਤੇ ਅੱਗੇ ਲਾਸ਼ ਪਈ ਹੋਈ ਸੀ ਅੱਗੇ ਵਾਲਾ, ਤੇ ਜਦੋਂ ਲਾਸ਼ ਵੀ ਗੱਡੀ ਦੇ ਵਿੱਚ, ਤੋ ਜਦੋਂ ਉਹ ਗੇਅਰ ਪਾਉਣ ਵਾਲਾ ਸਿੰਘ ਸੀ ਤੇ ਉਹ ਜਦੋਂ ਆਪਣੇ ਆਪ ਤੇਜ਼ ਚੱਲਦੀ ਗੱਡੀ ਦਾ ਗੇਅਰ ਜਿਹੜੀਆਂ ਆਟੋਮੈਟਿਕ ਗੱਡੀਆਂ ਹੁੰਦੀਆਂ ਨੇ ਨਾ ਉਹਦਾ ਜੇ ਭੱਜੀ ਜਾਂਦੀ ਦਾ ਗੇਅਰ ਡਰਾਈਵ ਵਿੱਚ ਪਈ ਹੋਵੇ ਜੇ ਨਿਊਟਰਲ ਚ ਪਾ ਦਿਓ ਤੇ ਇੰਜਣ ਸਿਸਟਮ ਖਰਾਬ ਹੋ ਜਾਂਦਾ ਉਹਦਾ ਸਾਰਾ ਇੰਜਣ ਬਲੌਕ ਹੋ ਜਾਂਦਾ ਫਿਰ ਉਹ ਇੰਜਣ ਵੀ ਉਹਦਾ ਡਾਊਨ ਹੋ ਗਿਆ ਤੇ ਟਾਇਰ ਵੀ ਨਿਕਲ ਗਿਆ ਪਰ ਫਿਰ ਵੀ ਮਾਲਕ ਦੀ ਖੇਡ ਨਾਲ ਉਹਦੀ ਕਿਰਪਾ ਨਾਲ ਫਿਰ ਵੀ ਉਹਨੇ ਬਚਾ ਲਿਆ ਵਿਧ ਬਣਾ ਦਿੱਤਾ ਫਿਰ ਵੀ ਵੇਖੋ ਉਹਨੇ ਜਦੋਂ ਚੱਲਣਾ ਚੱਲਣ ਤੇ ਆ ਗਈ ਬਿਨਾਂ ਟਾਇਰ ਤੋਂ ਵੀ ਗੱਡੀ ਰੁੜੀ ਗਈ ਮੰਨੀ ਜਾ ਸਕਦੀ ਟਾਇਰਾਂ ਤੋਂ ਬਿਨਾਂ ਸਾਰੀ ਦੁਨੀਆ ਨੇ ਵੇਖਿਆ ਮੀਡੀਆ ਦੇ ਵਿੱਚ ਸਾਰੇ ਚੈਨਲਾਂ ਦੇ ਉੱਤੇ ਚੱਲਦੀ ਸੀ ਨਾ ਉਵੇਂ ਤੁਸੀਂ ਦੇਖੀ ਨਿਊਜ਼ ਵੀ 5 ਕਿਲੋਮੀਟਰ ਇਹ ਫਿਰ ਵੀ ਤੁਰੀ ਗਈ ਗੱਡੀ ਕਿਤੇ ਖੇਡ ਹੈ ਉਹ ਕਿਰਪਾ ਕਰਦਾ ਜਦੋਂ ਤੁਸੀਂ ਮਾੜਾ ਜਿਹਾ ਜੁੜ ਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਛੱਡ ਦਿਓ ਕਬਰਾਂ ਛੱਡ ਦਿਓ ਮੜੀਆਂ ਛੱਡ ਦਿਓ ਧਾਗੇ ਛੱਡ ਦਿਓ ਨਕਲੀ ਬਾਬੇ ਛੱਡ ਦਿਓ ਦੇਹਾਂ ਦੇ ਮਗਰ ਲੱਗਣਾ ਉਹ ਪਰਮਾਤਮਾ ਨੂੰ ਏਦਾਂ ਯਾਦ ਸੁਰਤ ਵਿੱਚ ਰੱਖਿਆ ਕਰੋ ਮਾਲਕਾ ਤੇਰੀ ਮਾਲਕੀ ਆ ਹਵਾ ਤੇ ਵੀ ਚੱਲਦੀ ਤੇਰੀ ਮਾਲਕੀ ਆ ਸੂਰਜ ਤੇ ਵੀ ਹੈ ਤੇਰੀ ਮਾਲਕੀ ਹੈ ਹਰ ਚੀਜ਼ ਦੇ ਉੱਤੇ ਤੇ ਬਸ ਤੂੰ ਤੇ ਮੇਰੇ ਦਿਲ ਤੇ ਵੀ ਤੇਰੀ ਮਾਲਕੀ ਹੈ ਧੜਕਦਾ ਹੀ ਤੇਰੇ ਕਰਕੇ ਸਾਹ ਵੀ ਤੇਰੇ ਕਰਕੇ ਚੱਲਦਾ ਤੇਰੀ ਹੀ ਮਾਲਕੀ ਹੈ ਹਰ ਪਾਸੇ ਤੇ ਲੈ ਹੁਣ ਤੇਰਾ ਹੀ ਆਸਰਾ ਏਦਾਂ ਕਿਤੇ ਐ ਇੱਕ ਮਿਕ ਹੋ ਕੇ ਕਿਤੇ ਖੜ ਜਾਓ ਕਹਿੰਦੇ ਏਦਾਂ ਬੇਨਤੀ ਕੀਤੀ ਤੇ ਉਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਅੱਜ ਸ਼ਿਕਾਰ ਖੇਡਣ ਜਾਣਾ ਹੈ ਕਹਿੰਦੇ ਕਿੱਧਰ ਕਹਿੰਦੇ ਇੱਧਰ ਨੂੰ ਜਾਣਾ ਮਹਾਰਾਜ ਇੱਧਰ ਤੇ ਘੱਟ ਹੀ ਜਾਈਦਾ ਕਹਿੰਦੇ ਇੱਧਰ ਹੀ ਚੱਲੋ ਉਸੇ ਪਾਸੇ ਆ ਗਏ ਉਹ ਆਉਂਦੇ ਨੇ ਨਗਾਰੇ ਵੱਜਦੇ ਆਉਣ ਝੰਡੇ ਝੂਲਦੇ ਆਉਣ ਤੇ ਜਕਾਰੇ ਗੱਜਦੇ ਆਉਣ ਜਦੋਂ ਦੂਰੋਂ ਤੇ ਕਹਿਣ ਲੱਗੀ ਬਾਪੂ ਜੀ ਹੁਣ ਫਿਕਰ ਵਾਲੀ ਗੱਲ ਨਹੀਂ ਕਹਿੰਦੇ ਕਿਉਂ ਕਹਿੰਦੇ ਪਿਤਾ ਜੀ ਹੁਣ ਫਿਕਰ ਵਾਲੀ ਗੱਲ ਨਹੀਂ ਕਹਿੰਦੇ ਕਿਉਂ ਆ ਗਏ ਮੇਰੇ ਜੀ ਸੱਚੇ ਪਾਤਸ਼ਾਹ 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 ਆ ਗਏ ਮੇਰੇ ਜੀ ਗੱਜ ਕੇ ਸਿੰਘੋ ਆ ਗਏ ਮੇਰੇ ਜੀ ਸੱਚੇ ਪਾਤਸ਼ਾਹ 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 ਝੰਡੇ ਝੂਲਦੇ ਨਗਾਰੇ ਆਉਣ ਵੱਜਦੇ ਝੰਡੇ ਝੂਲਦੇ ਨਗਾਰੇ ਆਉਣ ਵੱਜਦੇ ਆ ਗਏ ਮੇਰੇ ਸੱਚੇ ਪਾਤਸ਼ਾਹ ਝੂਲਦੇ ਨਗਾਰੇ ਆਉਣ ਵੱਜਦੇ ਆ ਗਏ ਮੇਰੇ ਸੱਚੇ ਪਾਤਸ਼ਾਹ ਹੱਥ ਵਿੱਚ ਬਾਜ ਸਜਾਏ ਜਾਮਾ ਸ਼ੇਰਾਂ ਵਾਲਾ ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਏ ਤਾਂ ਗੱਲ ਚੱਲ ਪਈ ਉਹ ਕਹਿੰਦੇ ਆਏ ਨੇ ਤੇ ਲੰਘ ਜਾਣਗੇ ਵੀ ਲੰਘਣਾ ਹੋਣਾ ਅੱਗੇ ਗੁਰੂ ਸਾਹਿਬ ਦੇ ਨਾਲ 40-50 ਸਿੰਘ ਨੇ ਤਿਆਰ ਪਰ ਤਿਆਰ ਹੁਣ ਇੱਧਰ 8-10 ਪਠਾਨ ਨੇ 8-10 ਉਹ ਰਾਜਪੂਤ 20-25 ਇੱਧਰ ਵੀ ਨੇ ਉਹ 40-50 ਮਹਾਰਾਜ ਦੇ ਨਾਲ ਪਤਾ ਇਹਨਾਂ ਨੂੰ ਪੂਰਾ ਵੀ ਇਕੱਲਾ ਹੀ ਇਕੱਲਾ ਬਥੇਰਾ ਇਹਨਾਂ ਦਾ ਇੱਕ ਸਿੰਘ ਸਾਡੇ ਸਾਰਿਆਂ ਤੇ ਭਾਰੂ ਹੈ ਇਕੱਲਾ ਬਥੇਰਾ ਇਹਨਾਂ ਨੂੰ ਸਭ ਪਤਾ ਹੈ ਚੁੱਪ ਜੇ ਕਰਕੇ ਨਾ ਬੋਲਣ ਨਾ ਹੋ ਚੁੱਪ ਜੇ ਕਰਕੇ ਸਾਈਡ ਜੀ ਤੇ ਖੜ ਕੇ ਵੀ ਲੰਘ ਜਾਣ ਬਾਅਦ ਚ ਗੱਲ ਕਰਦੇ ਆ ਗੁਰੂ ਸਾਹਿਬ ਐ ਆ ਗਏ ਬਰਾਬਰ ਜਦੋਂ ਤੇ ਰੁਕ ਗਏ ਘੋੜੇ ਤੋਂ ਉੱਤਰ ਆਏ ਇਦਾਂ ਖੜ ਕੇ ਆ ਗਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾ ਇਦਾਂ ਖੜ ਕੇ ਕਹਿੰਦੇ ਹਾਂ ਭਾਈ ਕੀ ਗੱਲ ਚੱਲਦੀ ਹੈ ਤੁਹਾਡੀ ਰੌਲਾ ਕਾਹਦਾ ਗੁਰੂ ਸਾਹਿਬ ਪੁੱਛਦੇ ਅੱਕਾ ਦਾ ਰੌਲਾ ਜੇ ਚੱਲਦਾ ਤੁਹਾਡਾ ਕਹਿੰਦੇ ਜੀ ਸਤਿਗੁਰੂ ਜੀ ਰੌਲਾ ਕਾਹਦਾ ਜੀ ਬਸ ਸਾਡਾ ਧੰਦਾ ਹੈ ਜੀ ਆ ਅਸੀਂ ਲੜਕੀ ਤੇ ਆ ਬਾਪੂ ਬਜ਼ੁਰਗ ਹੈ ਜਿਹੜਾ ਇਹ ਕੱਲ ਸਾਡੇ ਕੋਲ ਆਏ ਸੀ ਅਸੀਂ ਇਹਨਾਂ ਨੂੰ ਵੇਚਤਾ ਸੀ ਉਹ ਰਾਜਪੂਤ ਜਿਹੜੇ ਕਹਿੰਦੇ ਜੀ ਭੱਜ ਕੇ ਆ ਗਈ ਲੜਕੀ ਰਾਤ ਨੂੰ ਫਿਰ ਹੁਣ ਇਹ ਕਹਿੰਦੇ ਦੁਬਾਰਾ ਅਸੀਂ ਮੁੱਲ ਪੈਸੇ ਦੁਬਾਰਾ ਲੈਣੇ ਨੇ ਕੱਲ ਵੀ ਜਦੋਂ ਪੈਸੇ ਦੇਤੇ ਹੁਣ ਦੁਬਾਰਾ ਕੀਮਤ ਮੰਗਦੇ ਐ ਸਾਡਾ ਇਹ ਰੌਲਾ ਹੈ ਕਹਿੰਦੇ ਫਿਰ ਕਹਿੰਦੇ ਬਸ ਲੜਕੀ ਲੈ ਕੇ ਜਾਵਾਂਗੇ ਫਿਰ ਇਹਨੂੰ ਸਜ਼ਾ ਦੇਵਾਂਗੇ ਇਦਾਂ ਝਗੜਾ ਚੱਲ ਰਿਹਾ ਹੈ ਇਹ ਕਹਿੰਦੇ ਅਸੀਂ ਲੈ ਕੇ ਜਾਣੇ ਇਹ ਕਹਿੰਦੇ ਅਸੀਂ ਇਦਾਂ ਆਪਸ ਚ ਮਹਾਰਾਜ ਨੂੰ ਸੁਣਾ ਰਹੇ ਆ ਗੁਰੂ ਸਾਹਿਬ ਨੂੰ ਇਹ ਸੁਣਾਉਣ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਤੁਹਾਨੂੰ ਇਹ ਪਤਾ ਹੈ ਵੀ ਜਿਹਨੂੰ ਵੇਚਣ ਦੀਆਂ ਗੱਲਾਂ ਕਰਦੇ ਹੋ ਖਰੀਦਣ ਦੀਆਂ ਤੇ ਵੇਚਣ ਦੀਆਂ ਤੇ ਸਜ਼ਾ ਦੇਣ ਦੀਆਂ ਵੀ ਤੁਹਾਨੂੰ ਪਤਾ ਵੀ ਇਹ ਲੜਕੀ ਹੈ ਕੌਣ ਕਹਿੰਦੇ ਜੀ ਸਾਨੂੰ ਤੇ ਨਹੀਂ ਪਤਾ ਕੌਣ ਹੈ ਉਹ ਬੱਚੀ ਮਹਾਰਾਜ ਵੱਲ 12 ਸਾਲ ਦੀ ਹੈ ਗੁਰੂ ਸਾਹਿਬ ਵੱਲ ਐ ਹੱਥ ਜੋੜ ਕੇ ਖੜੀ ਹੈ ਤੇ ਉਹ ਸੇਠ ਨਹਿਰੂ ਵੱਲ ਤੇ ਡੌਰ ਭੌਰ ਜਿਹਾ ਹੋਇਆ ਕੱਢ ਵੀ ਇਹ ਮਹਾਰਾਜ ਨੇ ਇਹਨਾਂ ਕਰਕੇ ਤੇ ਮੈਂ ਆਪਣੇ ਪੁੱਤ ਨੂੰ ਘਰੋਂ ਕੱਢਤਾ ਸੀ ਵੀ ਤੂੰ ਕਿੱਥੇ ਜਾ ਆਨੰਦਪੁਰ ਦਾ ਬਣ ਗਿਆ ਤੂੰ ਵਾਸੀ ਜਾਇਦਾਦ ਚੋਂ ਬੇਦਖਲ ਕਰਤਾ ਸੀ ਮੈਂ ਉਹ ਡੌਰ ਭੌਰ ਜਿਹਾ ਹੋਇਆ ਖੜਾ ਹੈ ਤੇ ਗੁਰੂ ਸਾਹਿਬ ਕਹਿੰਦੇ ਵੀ ਤੁਹਾਨੂੰ ਪਤਾ ਇਹ ਹੈ ਕੌਣ ਹੈ ਲੜਕੀ ਬੱਚੀ ਇਹ ਹੈ ਕੌਣ ਹੈ ਤੁਹਾਨੂੰ ਪਤਾ ਹੈ ਕਹਿੰਦੇ ਜੀ ਕੌਣ ਹੈ ਮਹਾਰਾਜ ਨੇ ਨਾ ਇੱਦਾਂ ਛਾਤੀ ਤੇ ਹੱਥ ਰੱਖ ਕੇ ਇੱਦਾਂ ਕਹਿੰਦੇ ਇਹ ਮੇਰੀ ਧੀ ਹੈ ਮੇਰੀ ਓਏ ਪਾਪੀਓ ਜਿਹਨੂੰ ਸਜ਼ਾ ਦੇਣ ਦੀ ਗੱਲ ਕਰਦੇ ਹੋ ਇਹ ਮੇਰੀ ਧੀ ਹੈ ਮੇਰੀ ਬੱਚੀ ਹੈ ਸ਼ਹੀਦ ਰਾਮ ਸਿੰਘ ਦੀ ਧੀ ਮੇਰੀ ਧੀ ਹੈ ਹੁਣ ਲਾਓ ਹੱਥ ਦੱਸੋ ਹਿੰਮਤ ਹੈ ਹੁਣ ਲਾਓਗੇ ਹੱਥ ਆਓ ਫਿਰ ਜਦੋਂ ਇੱਦਾਂ ਕਿਹਾ ਵੀ ਮੇਰੀ ਧੀ ਹੈ ਉਹ ਤੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ ਤੇ ਬੱਚੀ ਭੱਜ ਕੇ ਪੈਰਾਂ ਤੇ ਜਦੋਂ ਲੱਗੀ ਨਾ ਡਿੱਗਣ ਤੇ ਮਹਾਰਾਜ ਨੇ ਇੱਦਾਂ ਫੜ ਕੇ ਐਂ ਜਿਵੇਂ ਨਿੱਕੀ ਬੱਚੀ ਛੋਟੀ 12 ਸਾਲ ਦੀ ਐਂ ਗੱਲ ਨਾਲ ਲਾ ਲਿਆ ਕਹਿੰਦੇ ਧੀਏ ਧੀਆਂ ਮੱਥੇ ਨਹੀਂ ਟੇਕਦੀਆਂ ਆਖੋ ਸਤਨਾਮ ਧੀਆਂ ਪਿਓ ਨੂੰ ਮੱਥੇ ਨਹੀਂ ਟੇਕਦੀਆਂ ਐਦਾਂ ਧੀ ਬਣਾ ਕੇ ਬੱਚੀ ਬਣਾ ਕੇ ਆਪਣੀ ਉਹ ਤੇ ਥਰ ਥਰ ਕੰਬਣ ਲੱਗ ਪਏ ਗੁਰੂ ਸਾਹਿਬ ਦੇ ਸਿੰਘ ਆਲੇ ਦੁਆਲੇ ਹੋ ਗਏ ਹਾਂ ਬਈ ਹੁਣ ਦੱਸੋ ਹੁਣ ਤੇ ਜ਼ਬਾਨ ਕੰਬਣ ਲੱਗ ਪਈ ਗੱਲ ਨਾ ਆਵੇ ਕੀ ਕਹਿਣ ਮਹਾਰਾਜ ਕਹਿੰਦੇ ਫੜੋ ਇਹਨਾਂ ਨੂੰ ਚੰਗੀ ਤਰ੍ਹਾਂ ਬੰਨ ਕੇ ਰੱਸਿਆਂ ਦੇ ਨਾਲ ਘੜੀਸ ਦੇ ਲੈ ਕੇ ਚੱਲੋ ਅਨੰਦਪੁਰ ਸਾਹਿਬ ਦੱਸੀਏ ਇਹਨਾਂ ਨੂੰ ਵੀ ਬੰਦੇ ਕਿਵੇਂ ਵੇਚੀਦੇ ਆ ਦੱਸੀਏ ਇਹਨਾਂ ਨੂੰ ਵੀ ਕਿਵੇਂ ਬੰਦੇ ਵੇਚੀਦੇ ਆ ਬੰਨ ਬੰਨ ਕੇ ਲਿਜਾਂਦੇ ਆ ਨਾ ਗੁਲਾਮ ਬਣਾ ਬਣਾ ਕੇ ਫਿਰ ਸਾਰੀ ਸਾਰੀ ਜ਼ਿੰਦਗੀ ਕੰਮ ਕਰਦੇ ਆ ਪਤਾ ਲੱਗ ਜੇ ਇਹਨਾਂ ਨੂੰ ਵੀ ਕਿਵੇਂ ਬੰਦੇ ਵੇਚੀਦੇ ਆ ਪਾਤਰ ਲਈ ਕਰੀ ਜਾਣ ਗੁਰੂ ਰੋਈ ਜਾਣ ਹੱਥ ਜੋੜ ਜੋੜ ਕੇ ਫਿਰ ਬੱਚੀ ਨੇ ਕਿਹਾ ਕਹਿੰਦੀ ਮਹਾਰਾਜ ਛੱਡ ਦਿਓ ਚਲੋ ਬਹੁਤੇ ਤਰਲੇ ਸਦਾ ਲਈ ਤੌਬਾ ਕੀਤੀ ਛਡਾਇਆ ਫਿਰ ਸੇਠ ਨਹਿਰੂ ਮੱਲ ਨੂੰ ਕਹਿੰਦੇ ਭਾਓ ਘੋੜੇ ਤੇ ਬਾਪੂ ਸੇਠ ਨਹਿਰੂ ਮੱਲ ਨੂੰ ਘੋੜੇ ਤੇ ਬਹਾ ਕੇ ਅਨੰਦਪੁਰ ਸਾਹਿਬ ਲੈ ਗਏ ਅਨੰਦਪੁਰ ਸਾਹਿਬ ਜਦੋਂ ਲੈ ਕੇ ਗਏ ਫਿਰ ਕਹਿੰਦੇ ਵੀ ਸੇਠ ਜੀ ਇੱਛਾ ਕੀ ਹੈ ਹੁਣ ਤੇਰੀ ਸੇਠ ਕਹਿੰਦਾ ਬੁੱਢੇ ਬਾਰੇ ਮੈਂ ਹੁਣ ਕੀ ਦੱਸਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮੈਂ ਹੁਣ ਕੀ ਦੱਸਾਂ ਬੁੱਢੇ ਬਾਰੇ ਕਹਿੰਦੇ ਫਿਰ ਕਹਿੰਦਾ ਜੀ ਬਸ ਮੇਰੇ ਤੇ ਕਿਰਪਾ ਕਰ ਦਿਓ ਜਿਹੜੀ ਦਾਤ ਮੇਰੇ ਪੁੱਤ ਨੂੰ ਦਿੱਤੀ ਸੀ ਰਾਮੂ ਤੋਂ ਰਾਮ ਸਿੰਘ ਬਣਾਇਆ ਸੀ ਅੱਜ ਮੇਰੇ ਤੇ ਵੀ ਕਿਰਪਾ ਕਰ ਦਿਓ ਆਖੋ ਸਤਨਾਮ ਨਾਲੇ ਹੁਣ ਤੇ ਮੈਂ ਵੇਖ ਲਿਆ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਹੁਣ ਸੁਣੀਆਂ ਸੁਣਾਈਆਂ ਗੱਲਾਂ ਨੇ ਹੁਣ ਤੇ ਮੈਂ ਅੱਖੀ ਵੇਖ ਲਿਆ ਸਭ ਲੋਕ ਪਰਲੋਕ ਵਿੱਚ ਤੁਸੀਂ ਮੇਰੇ ਨਾਲ ਖੜੇ ਹੋ ਬਾ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਵੀ ਸਿੰਘ ਬਣਾ ਦਿਓ ਫਿਰ ਨਹਿਰੂ ਮੱਲ ਨੂੰ ਅੰਮ੍ਰਿਤ ਛਕਾ ਕੇ ਦਿਲਬਾਗ ਸਿੰਘ ਉਹਦਾ ਨਾਂ ਰੱਖਿਆ ਬਾਪੂ ਦਾ ਬਜ਼ੁਰਗ ਦਾ ਤੇ ਜਾਂਦਾ ਜਾਂਦਾ ਅੰਮ੍ਰਿਤ ਛਕ ਗਿਆ ਫਿਰ ਕਦੋਂ ਸੇ ਦੇ ਆਵੇ ਅੱਜ ਜਿਹੜਾ ਸ਼ਬਦ ਪੜ੍ਹਦੇ ਸੀ ਵੀ ਜਿਹੜਾ ਜਿਹੜਾ ਵੇਲਾ ਅੱਜ ਤੇਰੇ ਕੋਲ ਹੈ ਕਦੋਂ ਆਉਣੇ ਨੇ ਦਿਨ ਮੁੜ ਕੇ ਇਹ ਜਵਾਨੀ ਮੁੜ ਕੇ ਕਿੱਥੋਂ ਆ ਜਾਣੀ ਹੈ ਆਹ ਸਮਾਂ ਮੁੜ ਕੇ ਕਿੱਥੋਂ ਆ ਜਾਣਾ ਹੈ ਕਿਉਂ ਢਿੱਲ ਕਰਦੇ ਆ ਕਿਉਂ ਨਹੀਂ ਘਰ ਸਵਰਗ ਬਣਾਉਣਾ ਚਾਹੁੰਦੇ ਆ ਮਨ ਸਦਾ ਲਈ ਸ਼ਾਂਤ ਰਵੇ ਠੰਡੇ ਠਾਰ ਰਹੀਏ ਕਿਉਂ ਕਿਉਂ ਜਦੋਂ ਸਾਡੀ ਕੋਈ ਗਲਤੀ ਆ ਹੱਥਾਂ ਚੋਂ ਪਸੀਨਾ ਕਿਉਂ ਆਵੇ ਇਦਾਂ ਦੇ ਕੰਮ ਕਰਤੂਤਾਂ ਕਰੀਏ ਹੀ ਨਾ ਕਿਉਂ ਦਿਲ ਦੀ ਧੜਕਣ ਤੇਜ਼ ਹੋਵੇ ਹੁਣ ਜਿਹੜੇ ਬੰਦੇ ਨੇ ਗੁੜ ਪਾਇਆ ਹੈ ਬੋਤਲਾਂ ਕੱਢਣੀਆਂ ਨੇ ਢੋਲ ਕੱਢਣਾ ਜਿਹਨੇ ਢੋਲ ਪਾਇਆ ਹੈ ਉਹ ਜਦੋਂ ਪੁਲਿਸ ਵਾਲਿਆਂ ਦੀ ਗੱਡੀ ਆਵੇ ਦਿਲ ਉਹਦਾ ਹੀ ਤੇਜ਼ ਕੰਮ ਕਰਦਾ ਉਹ ਤੇ ਉਹੀ ਐਂ ਕਰੂ ਤੇ ਜਿਹੜਾ ਖੇਤ ਸੁੱਤਾ ਹੈ ਦੁਪਹਿਰੇ ਸਾਰਾ ਦਿਨ ਜਿਹਨੇ ਕਹੀ ਚਲਾਉਣੀ ਹੈ ਕੰਮ ਕਰਨਾ ਹੈ ਉਹਦੇ ਰੋੜਿਆਂ ਦੇ ਉੱਤੇ ਉਹ ਕੰਡਿਆਂ ਦੇ ਵਿੱਚ ਕਿੱਕਰ ਦੇ ਥੱਲੇ ਵੀ ਦੁਪਹਿਰੇ ਟੂਲਾ ਲਾ ਲੈਂਦਾ ਉੱਥੇ ਵੀ ਉਹ ਘੰਟਾ ਵਧੀਆ ਸੌ ਲੈਂਦਾ ਉਹ ਰੁੱਖੀ ਮਿੱਸੀ ਖਾ ਕੇ ਵੀ ਘੰਟਾ ਉਹਨੂੰ ਨੀਂਦ ਆ ਗਈ ਪਰ ਜਿਹਨੇ ਢੋਲ ਪਾਇਆ ਉਹਨੂੰ ਘੰਟਾ ਨੀਂਦ ਨਹੀਂ ਆ ਸਕਦੀ ਲਿਖ ਕੇ ਲੈ ਲਓ ਕਿਉਂਕਿ ਕੰਮ ਹੀ ਗਲਤ ਕਰਦਾ ਹੈ ਗਲਤ ਕੰਮ ਕਰਨ ਵਾਲਾ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਉਹ ਆਪਣੀ ਨੀਂਦ ਹਰਾਮ ਕਿਉਂ ਕਰੀਏ ਆ ਵੱਡੇ ਵੱਡੇ ਬੱਤੀਆਂ ਵਾਲੇ ਲੀਡਰਾਂ ਦੀ ਨੀਂਦ ਹਰਾਮ ਹੈ ਅੱਜ ਕੱਲ੍ਹ ਐਂ ਦਿਲ ਧੜਕਦਾ ਵੀ ਜਿੰਨ ਸਾਡਾ ਤੇ ਉਹ ਉਹਨਾਂ ਵਾਲਾ ਹਾਲ ਅਸੀਂ ਕਿਉਂ ਬਣਾਈਏ ਅਸੀਂ ਤੇ ਸੁੱਖ ਦੀ ਨੀਂਦ ਸੋਈਏ ਆਖੋ ਸਤਨਾਮ
ਸ੍ਰੀ ਵਾਹ
ਕਿਤੇ ਕਿੱਕਰ ਦੇ ਥੱਲੇ ਪਏ ਵੀ ਦਰਖਤ ਦੇ ਥੱਲੇ ਵੀ ਪਏ ਤੁਸੀਂ ਮਾਨ ਨਾਲ ਮੇਰੇ ਉਹ ਵੀਰੋ ਪਿੰਡਾਂ ਵਾਲੇ ਨਾ ਫਿਰ ਪਿੰਡਾਂ ਵਾਲੇ ਗਰੀਬ ਆ ਜੀ ਅਸੀਂ ਮਾੜੇ ਮੈਂ ਕਹਿੰਦਾ ਤੁਸੀਂ ਆ ਬਰੋਟੇ ਦੇ ਥੱਲੇ ਪਏ ਕੇ ਵੀ ਕਹਿ ਸਕਦੇ ਹੋ ਇਹੋ ਜੀ ਨੀਂਦ ਮੁੱਖ ਮੰਤਰੀ ਸੌ ਕੇ ਵਿਖਾਵੇ ਜਿੱਦਾਂ ਦੀ ਅਸੀਂ ਸੌ ਲੈਂਦੇ ਹਾਂ ਇਦਾਂ ਦੀ ਨੀਂਦ ਕਿਤੇ ਆ ਵੱਡੇ ਵੱਡੇ ਲੀਡਰ ਸੌ ਕੇ ਵਿਖਾਣ ਜਿੱਦਾਂ ਦੀ ਅਸੀਂ ਸੌ ਲੈਂਦੇ ਹਾਂ ਉਹਨਾਂ ਦੇ ਗੱਦੇ ਬਹੁਤ ਵਧੀਆ ਨੇ ਪਿੱਲੋ ਬਹੁਤ ਵਧੀਆ ਨੇ ਪਰ ਉਹਨਾਂ ਨੂੰ ਤੁਹਾਡੇ ਵਾਲੀ ਨੀਂਦ ਨਹੀਂ ਆ ਸਕਦੀ ਹੱਕ ਸੱਚ ਦੀ ਕਮਾਈ ਕਰਨ ਵਾਲਾ ਸਹੀ ਕੰਮ ਕਰਨ ਵਾਲਾ ਜਿਹੜੀ ਸੁੱਖ ਦੀ ਜਿਹਨੂੰ ਕਹਿੰਦੇ ਡ੍ਰੀਮਲੈਸ ਸਲੀਪ ਸੁਪਨਿਆਂ ਤੋਂ ਰਹਿਤ ਜਿਹੜੀ ਨੀਂਦ ਹੈ ਜਿਹਦੇ 'ਚ ਸੈੱਲ ਸੈੱਲ ਚਾਰਜ ਹੁੰਦਾ ਤੁਹਾਡੀ ਬਾਡੀ ਦਾ ਸੈੱਲ ਸੈੱਲ ਚਾਰਜ ਹੁੰਦਾ ਹੈ ਜਦੋਂ ਬੰਦਾ ਬੇਫਿਕਰਾ ਹੋ ਕੇ ਸੌਂਦਾ ਹੈ ਨਾ ਟੈਨਸ਼ਨ ਕੋਈ ਨਹੀਂ ਗਲਤ ਕੰਮ ਨਹੀਂ ਜਿਹੜਾ ਬੰਦਾ ਕਰਦਾ ਗਲਤ ਕੰਮ ਨਹੀਂ ਕਰਦਾ ਜਦੋਂ ਉਹ ਘੰਟਾ ਦੋ ਘੰਟੇ ਚਾਰ ਘੰਟੇ ਜਦੋਂ ਸੌਂਦਾ ਹੈ ਫਿਰ ਕੋਈ ਸੁਪਨਾ ਨਹੀਂ ਐਂ ਡ੍ਰੀਮਲੈਸ ਉਹਦੀ ਫਿਰ ਬੋਡੀ ਦਾ ਇੱਕ ਇੱਕ ਸੈੱਲ ਚਾਰਜ ਹੋ ਜਾਂਦਾ ਇਹੋ ਜੀ ਨੀਂਦ ਨੂੰ ਆ ਢਿੱਡਲ ਜੇ ਲੀਡਰ ਤੇ ਤਰਸਦੇ ਨੇ ਵੀ ਕਿਤੇ ਸਾਨੂੰ ਇਹੋ ਜੀ ਨੀਂਦ ਆ ਜਾਏ ਤਰਸਦੇ ਨੇ ਵੀ ਕਿਤੇ ਆਹ ਨੀਂਦ ਯਾਰ ਮੈਨੂੰ ਆ ਜੂ ਪੰਜ ਮਿੰਟ ਇਹਨਾਂ ਨੂੰ ਨਹੀਂ ਆਉਂਦੀ ਕੋਈ ਵੈਦ ਨਹੀਂ ਛੱਡਦੇ ਕੋਈ ਡਾਕਟਰ ਨਹੀਂ ਛੱਡਦੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਦਵਾਈਆਂ ਲੈ ਕੇ ਨਸ਼ੇ ਜੇ ਕਰਕੇ ਤੇ ਲੋਰਾਂ ਜੀਆਂ ਵਿੱਚ ਤੁਰੇ ਫਿਰਦੇ ਆ ਭੱਜੇ ਫਿਰਦੇ ਆ ਇਹ ਕੀ ਮੁਕਾਬਲਾ ਕਰ ਲੈਣਗੇ ਜਿਹੜਾ ਬੰਦਾ ਸਹੀ ਚੱਲਦਾ ਹੈ ਉਹਦਾ ਜੀਵਨ ਬੜਾ ਮਿੱਠਾ ਹੈ ਇਸ ਕਰਕੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਤੇਰੀ ਜ਼ਿੰਦਗੀ ਮਿੱਠੀ ਬਣ ਜਾਂਦੀ ਹੈ ਗਲਤ ਕੰਮ ਛੱਡ ਸਿੱਧਾ ਹੋ ਕੇ ਚੱਲ ਸਿੱਧਾ ਫਿਰ ਕਦੋਂ ਸੇ ਦੇ ਆਵੇ ਪਰ ਲੰਘਿਆ ਵੇਲਾ ਹਾਂਜੀ ਲਾਸਟ ਪਰ
ਤਰਵਰ ਵੇ ਸੁਨੇ ਨਹਿ ਪਾਤ ਜੁੜਦੇ ਜਮ ਮਗ ਗਾਉਣੇ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੋਹੇਲੀ
ਬਸ ਬੇਨਤੀ ਸੰਗਤ ਨੂੰ ਕਰਾਂਗਾ ਬਈ ਇਕਾਗਰਤਾ ਬਸ ਜਾਣ ਵਾਲੇ ਜਿਹੜੇ ਦੋ ਚਾਰ ਦਸ ਨੇ ਵੀ ਹੁਣ ਆਪਾਂ ਨਾ ਸਮਾਪਤੀ ਵੀ ਕਰਨ ਲੱਗੇ ਹਾਂ ਸਵਾ ਚਾਰ ਹੋ ਗਏ ਆਨੰਦ ਸਾਹਿਬ ਪੜ੍ਹਨ ਲੱਗਿਆ ਮੈਂ ਆਨੰਦ ਸਾਹਿਬ ਪੜ੍ਹਨ ਲੱਗਿਆ ਕਿਰਪਾ ਕਰਕੇ ਦੋ ਤਿੰਨ ਮਿੰਟ ਬੈਠੇ ਰਹੋ ਅਰਦਾਸ ਤੋਂ ਬਾਅਦ ਹੀ ਆਪਾਂ ਚੱਲਦੇ ਹਾਂ ਬਸ ਟੁੱਟੇ ਪੱਤੇ ਜਿਹੜੇ ਨੇ ਮੁੜ ਕੇ ਦਰਖਤਾਂ ਨਾਲ ਥੋੜ੍ਹਾ ਲੱਗ ਜਾਣੇ ਨੇ ਲੰਘਿਆ ਵੇਲਾ ਮੁੜ ਕੇ ਹੱਥ ਥੋੜ੍ਹਾ ਆ ਜਾਣਾ ਹੈ ਇਸ ਕਰਕੇ ਜਾਨ ਸੌਖੀ ਕਰੋ ਆਪਣੇ ਆਪ ਨੂੰ ਤੜਫਾਓ ਨਾ ਆਪਣੇ ਵੈਰੀ ਨਾ ਬਣੋ ਭਾਈ ਗਲਤ ਕੰਮ ਕਰਕੇ ਆਪਣੇ ਆਪ ਤੇ ਜ਼ੁਲਮ ਨਾ ਕਰੋ ਮਾੜੇ ਕੰਮ ਕਰਕੇ ਕਿਸੇ ਦਾ ਕੀ ਜਾਣਾ ਹੈ ਆਪਣੇ ਆਪ ਤੇ ਜ਼ੁਲਮ ਨਾ ਕਰੋ ਮਨੁੱਖਾ ਸਰੀਰ ਮਿਲਿਆ ਹੈ ਇਹਦੇ ਤੇ ਜ਼ੁਲਮ ਨਾ ਕਰੋ ਗਲਤ ਕੰਮ ਕਰਕੇ ਆਪਣੀ ਜਿੰਦ ਔਖੀ ਨਾ ਕਰੋ ਬਾਕੀ ਦੀਆਂ ਬੇਨਤੀਆਂ ਕੱਲ੍ਹ ਦੇ ਦੀਵਾਨ 'ਚ ਹੀ ਹੁਣ ਕਰਾਂਗੇ ਅਰਦਾਸ ਤੋਂ ਬਾਅਦ ਚੱਲਾਂਗੇ, ਹੁਕਮਨਾਮੇ ਸੁਣ ਕੇ ਚੱਲਾਂਗੇ, ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਚੱਲਾਂਗੇ। ਪੰਜ ਚਾਰ ਮਿੰਟ ਬਸ ਆਪ ਜੀ ਸਾਰੇ ਟਿਕਾ ਰੱਖਿਓ, ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਗੁਰਦੁਆਰਾ ਸਾਹਿਬ ਦੇ ਵਿੱਚ, ਇੱਥੇ ਸਾਹਮਣੇ ਹੀ ਗੁਰਦੁਆਰਾ ਸਾਹਿਬ ਹੈ, ਨੇੜੇ ਹੀ ਹੈ, ਤੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਵੇਰੇ 10 ਵਜੇ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ ਆ ਜਿਓ। ਕੇਸੀ ਇਸ਼ਨਾਨ ਤੇ ਸਾਫ਼ ਵਸਤਰ ਚਾਰ ਕਕਾਰ ਬਾਹਰਲੇ ਮਿਲ ਜਾਣਗੇ, ਪੰਜਵੀਂ ਜਿਹੜੀ ਸਾਡੇ ਕੇਸ ਨੇ, ਤੇ ਜਿਨ੍ਹਾਂ ਨੇ ਛਕਿਆ ਨਹੀਂ ਛਕ ਲਓ, ਤੇ ਜਿਹੜਾ ਨੇ ਪਹਿਲਾਂ ਕੋਈ ਭੁੱਲ ਗਲਤੀ ਕੀਤੀ ਹੈ, ਪਹਿਲਾਂ ਜੁੜੇ ਸੀ ਫਿਰ ਟੁੱਟ ਕੇ ਦੁਬਾਰਾ ਦਾਖਲਾ ਲਓ। ਨਿਆਣੇ ਖੇਡਦੇ ਖੇਡਦੇ ਡਿੱਗ ਪੈਂਦੇ ਆ, ਕੱਪੜੇ ਝਾੜ ਕੇ ਫਿਰ ਭੱਜ ਲੈਂਦੇ, ਏਦਾਂ ਥੋੜਾ ਹੁੰਦਾ ਵੀ ਲਿਟਣ ਨਹੀਂ ਲੱਗ ਜਾ, ਹੁਣ ਜੇ ਤੂੰ ਡਿੱਗ ਪਿਆ ਤੇ ਲਿਟੇਗਾ ਹੀ, ਹੁਣ ਉੱਠ ਫਿਰ ਭੱਜ ਲੈ, ਫਿਰ ਤੁਰ ਭਾਈ ਭਾਈ ਨਾਲ ਫਿਰ ਤੁਰੋ। ਇਸ ਕਰਕੇ ਗਲਤੀਆਂ ਛੱਡੀਏ ਆਪਣੀਆਂ, ਸੁਧਾਰ ਕਰੀਏ, ਤੇ ਵੱਧ ਤੋਂ ਵੱਧ ਨਾਮ ਲਿਖਾਓ ਪ੍ਰਬੰਧਕਾਂ ਕੋਲ, ਅੰਮ੍ਰਿਤ ਛਕਣ ਵਾਸਤੇ ਆਪੋ ਆਪਣੇ ਨਾਮ ਲਿਖਾ ਦਿਓ। ਨਾਮ ਨਹੀਂ ਵੀ ਦਰਜ ਹੋਣਗੇ ਤਾਂ ਵੀ ਕੋਈ ਕੋਈ, ਨਾਮ ਜੇ ਨਹੀਂ ਵੀ ਦਰਜ ਹੋਣਗੇ ਤਾਂ ਵੀ ਕੋਈ ਕੋਈ, ਬਸ ਤੁਸੀਂ ਕੱਲ 10 ਵਜੇ ਤੇ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਬਹੁਤ ਪਿਆਰ ਨਾਲ ਲੰਗਰ ਵਾਲੇ ਸੇਵਾ ਕਰਦੇ ਹੋ। ਦੂਜੀ ਗੱਲ ਇਹ ਆ ਵੀ ਸੁਣਦੇ ਬੜੇ ਟਿਕਾ ਨਾਲੋਂ, ਮੈਨੂੰ ਇਹ ਵੀ ਵਧੀਆ ਗੱਲ ਲੱਗੀ ਵੀ ਸੁਣਦੇ ਵੀ ਵਧੀਆ, ਟਿਕ ਟਿਕ ਕੇ ਗੱਲ ਸਮਝਦੇ ਵੀ ਹੋ, ਇਸ ਗੱਲ ਦਾ ਵਧੀਆ ਲੱਗਿਆ। ਸੋ ਕੱਲ੍ਹ ਦਾ ਇੱਕ ਦਿਨ ਰਹਿੰਦਾ ਆਪਾਂ ਮਨ ਬਣਾ ਕੇ ਤੇ ਨਾਮ ਲਿਖਾ ਦਈਏ, ਗੁਰੂ ਵਾਲੇ ਬਣੀਏ, ਤੇ ਵੱਧ ਤੋਂ ਵੱਧ ਅੰਮ੍ਰਿਤ ਛਕੋ। ਇਹੀ ਇਹੀ ਤੁਹਾਡੇ ਚਰਨਾਂ ਵਿੱਚ ਅਸੀਂ ਬੇਨਤੀ ਕਰਨ ਵਾਸਤੇ ਮੈਂ ਆਇਆ। ਆਪਾਂ ਸਾਰੇ ਤਾਂ ਹੀ ਦਿਨ ਰਾਤ ਤੁਰੇ ਫਿਰੀਦਾ ਵੀ ਵੱਧ ਤੋਂ ਵੱਧ ਕੋਈ ਵੀਰ ਭਰਾ ਸਮਝ ਸਕਣ ਤੇ ਛਕ ਲੈਣ, ਦਾਖਲਾ ਲੈ ਲਈਏ, ਦਾਖਲਾ ਗੁਰੂ ਘਰ 'ਚ ਦਾਖਲਾ ਲਈਏ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਦਾਤ ਦਿੱਤੀ ਹੈ ਇਹ ਦਾਤ ਨੂੰ ਸੰਭਾਲੋ, ਤੁਸੀਂ ਸਿੱਖੀ ਦਾ ਬੂਟਾ ਲਾ ਦਿਓ ਗੁਰਮੁਖੋ ਮਰਨ ਤੋਂ ਪਹਿਲਾਂ ਪਹਿਲਾਂ। ਬਜ਼ੁਰਗੋ ਸਿੱਖੀ ਦਾ ਬੂਟਾ ਲਾ ਜੋ, ਸਿੱਖੀ ਦਾ ਬੂਟਾ ਲਾ ਕੇ ਅਰਦਾਸ ਕਰਿਓ ਵੀ ਵੇਲ ਮੈਂ ਲਾ ਚੱਲਿਆ, ਹੁਣ ਸਿੱਖੀ ਦੀ ਹਰੀ ਭਰੀ ਰਹੇ, ਆਖੋ ਸਤਨਾਮ। ਵੇਲ ਲਾ ਜਾ ਸਿੱਖੀ ਦੀ ਹਰੀ ਭਰੀ ਮੰਗਿਆ ਕਰ, ਲਾ ਜੋ ਜਾਣ ਤੋਂ ਪਹਿਲਾਂ ਪਹਿਲਾਂ, ਬੜਾ ਕੁਝ ਦੇ ਚੱਲਿਆ ਸਿੱਖੀ ਦੇ ਜਾ ਸਿੱਖੀ। ਜਦੋਂ ਬਾਪੂ ਜੁੜੂਗਾ ਫਿਰ ਪੋਤਾ ਵੀ ਵੇਖ ਵੇਖ ਕੇ, ਏਦਾਂ ਹੀ ਲੱਗਦਾ ਜੀ ਮੈਂ ਨਿੱਕਾ ਹੁੰਦਾ ਸੀ ਮੇਰੀ ਦਾਦੀ ਗੁਰਦੁਆਰੇ ਜਾਂਦੀ ਸੀ, ਸਾਡੇ ਟੱਬਰ ਚੋਂ ਕੋਈ ਨਹੀਂ ਜਾਂਦਾ, ਮੇਰੀ ਦਾਦੀ ਜਾਇਆ ਕਰੇ ਮੈਨੂੰ ਵੀ ਲੈ ਜਾਂਦੀ ਸੀ ਗੁਰਦੁਆਰੇ। ਤੇ ਨਿੱਕੀ ਉਮਰ ਦੇ ਵਿੱਚ ਉਹ ਗੁਰਦੁਆਰੇ ਜਾ ਕੇ ਹੀ ਦੀਵਾਨ ਲੱਗੇ ਆ ਜੀ ਦੀਵਾਨ ਤੇ, ਚਲੋ ਚਲੋ ਪਤਾ ਪੁਤਾ ਕੁਛ ਨਹੀਂ ਸੀ ਹੁੰਦਾ, ਪਰ ਇੱਕ ਵੀ ਜੁੜਿਆ ਹੋਇਆ ਹੁੰਦਾ ਨਾ, ਤੇ ਫਿਰ ਹੌਲੀ ਹੌਲੀ ਆਪੇ ਲੱਗਣ ਲੱਗ ਜਾਂਦੀ, ਏਦਾਂ ਹੀ ਲੱਗ ਜਾਂਦੀ, ਇੱਕ ਵੀ ਜੁੜਿਆ ਹੋਵੇ ਨਾ ਤੇ ਕਿਰਪਾ ਹੋ ਜਾਂਦੀ। ਤਾਂ ਕਰਕੇ ਦਾਦਾ ਦਾਦੀ ਜਿਹੜੇ ਹੁੰਦੇ ਨੇ ਬੱਚਿਆਂ ਦੇ ਧਾਰਮਿਕ ਟੀਚਰ ਹੁੰਦੇ ਨੇ, ਦਾਦਾ ਦਾਦੀ ਬੱਚੇ ਦੇ ਧਾਰਮਿਕ ਟੀਚਰ ਹੁੰਦੇ। ਤੁਸੀਂ ਆਪਣੇ ਪੋਤਿਆਂ ਨੂੰ ਸੁਣਾਉਣਾ ਵੀ ਸਾਹਿਬਜ਼ਾਦੇ ਕੌਣ ਸੀ, ਤੁਸੀਂ ਦਾਦੇ ਨੇ ਜਿਹੜੇ ਉਹ ਸੁਣਾਇਆ ਕਰੋ ਬਾਬਾ ਦੀਪ ਸਿੰਘ ਕੌਣ ਸੀ, ਤੇ ਤੂੰ ਐ ਨਹੀਂ ਕਹਿਣਾ ਵੀ ਲੈ ਪੋਤਾ ਫੋਨ 'ਚੋਂ ਮੈਨੂੰ ਸੁਣਾ ਨਵਾਂ ਗਾਣਾ ਕਿਹੜਾ ਆਇਆ, ਇਹ ਨਾ ਕਿਹਾ ਕਰ ਦਾਦਾ ਪੋਤੇ ਨੂੰ, ਇਹ ਨਾ ਕਹੇ ਸੁਣਾਈ ਮਾੜਾ ਜਿਹਾ ਮੈਨੂੰ ਵੀ ਸੁਣਾ, ਲਿਆ ਦਿਖਾ ਮੈਨੂੰ ਵੀ, ਮੈਂ ਵੀ ਦੇਖਾਂ ਵੀ ਕੀ ਆਇਆ, ਇਹ ਨਾ ਕੰਮ ਕਰਿਆ ਕਰੋ। ਬਜ਼ੁਰਗੋ ਤੁਸੀਂ ਬੱਚਿਆਂ ਦੇ ਧਾਰਮਿਕ ਟੀਚਰ ਬਣੋ, ਜੋ ਸੁਣਦੇ ਹੋ ਉਹਨੂੰ ਸੁਣਾਇਆ ਕਰੋ, ਜਿਹੜੇ ਪੜ੍ਹੇ ਲਿਖੇ ਹੋ ਤੇ ਇਤਿਹਾਸ ਦੀ ਕਿਤਾਬ ਲੈ ਆਓ ਕੋਈ, ਜਾਂ ਗੁਰਬਾਣੀ ਦੀ ਪੋਥੀ ਲੈ ਆਓ, ਬੱਚਿਆਂ ਨੂੰ ਪੜ੍ਹ ਪੜ੍ਹ ਕੇ ਸੁਣਾਇਆ ਕਰੋ ਵੀ ਏਦਾਂ ਦਾ ਇਤਿਹਾਸ ਹੈ ਆਪਣਾ, ਆਹ ਕੁਛ ਹੈ, ਕੋਲ ਬੱਚੇ ਨੂੰ ਭਾਓ ਆਪਣੇ ਨਾਲ, ਏਦਾਂ ਏਦਾਂ ਸੁਣਾਓ, ਆਹ ਸਾਹਿਬਜ਼ਾਦਿਆਂ ਦੀਆਂ ਮੂਵੀਆਂ ਬੱਚਿਆਂ ਨੂੰ ਵਿਖਾਓ ਵੀ ਆਹ ਵੇਖੋ ਭਾਈ ਏਦਾਂ ਏਦਾਂ ਸਾਡੇ ਨਾਲ ਹੋਇਆ, ਆਹ ਵੇਖੋ ਸਾਹਿਬਜ਼ਾਦੇ, ਏਦਾਂ ਲਗਨ ਲਾਓ ਆਪਣੇ ਬੱਚਿਆਂ ਨੂੰ। ਇਸ ਕਰਕੇ ਅੰਮ੍ਰਿਤ ਛੱਕ ਕੇ ਭਾਈ ਦਾਖਲਾ ਆਪ ਲਓ ਤੇ ਤਿਆਰੀ ਕਰੋ, ਵੱਧ ਚੜ੍ਹ ਕੇ ਕੱਲ੍ਹ ਨੂੰ ਅੰਮ੍ਰਿਤ ਛਕਣ ਵਾਸਤੇ ਆਪਣੇ ਮਨ ਬਣਾ ਕੇ ਨਾਮ ਲਿਖਾ ਦਿਓ। ਸਾਰੀ ਸੰਗਤ ਸਾਰੇ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ। ਇੱਕੋ ਦੀਵਾਨ ਬਾਕੀ ਰਹਿੰਦਾ, ਲੰਘਦਾ ਭਾਈ ਪਤਾ ਹੀ ਨਹੀਂ ਲੱਗਦਾ, ਕੱਲ ਅੱਜ ਦੂਜਾ ਵੀ ਲੰਘ ਗਿਆ, ਕੱਲ ਤੀਜਾ ਵੀ, ਭੱਜਿਆ ਜਾਂਦਾ ਸਮਾਂ ਤੇ ਲਿਹਾਜ਼ ਨਹੀਂ ਕਰਦਾ, ਤੇ ਦਿਲ ਇੰਨਾ ਖੁਸ਼ ਹੁੰਦਾ ਵੇਖ ਕੇ ਜਦੋਂ ਸੁਣਦੇ ਹੋ। ਜੇ ਰਾਤ ਦੇ ਦੀਵਾਨ ਹੋਣ ਭਾਵੇਂ 12 ਵਜ ਜਾਣ, ਰਾਤ ਦੇ ਦੀਵਾਨ ਤੇ ਫਿਕਰ ਨਹੀਂ ਹੁੰਦਾ, ਇੱਥੇ ਹੁਣ ਦਿਨ ਦੇ ਦੀਵਾਨ ਤੇ ਮੈਨੂੰ ਪਤਾ ਹੈ ਕਈ ਕਹਿਣਗੇ ਲੈ ਬਾਬੇ ਤੇ ਵਿਹਲੇ ਅਸੀਂ, ਮੱਝਾਂ ਨੂੰ ਕੱਖ ਪਾਣੇ, ਮਹਿਸਾਂ ਭੁੱਖੀਆਂ ਖੜੀਆਂ ਨੇ, ਰੋਟੀ ਪਾਣੀ ਦਾ ਘਰ ਜਾ ਕੇ ਕਰਨਾ, ਏਦਾਂ ਹੁੰਦਾ ਹੈ ਮਨ 'ਚ, ਤੇ ਬਾਕੀ ਆਪਾਂ ਇਹ ਜ਼ਿੰਮੇਵਾਰੀਆਂ ਤੇ ਸਿੱਖਣ ਆਏ, ਇਹੀ ਗੱਲ ਹੈ ਨਾ ਵੀ ਜ਼ਿੰਮੇਵਾਰੀਆਂ ਤੇ ਸਿੱਖਣ ਆਏ ਆ, ਮੱਝਾਂ ਭੁੱਖੀਆਂ ਰਹੇ ਖੜੀਆਂ ਰਹਿਣ, ਇਹ ਫਿਰ ਅਸੀਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਨਾ ਸਕਦੇ। ਜ਼ਿੰਮੇਵਾਰੀਆਂ ਨਿਭਾਈ ਦੀਆਂ ਕਿੱਦਾਂ ਨੇ, ਇਹੀ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਣ ਆਏ ਹਾਂ, ਤੇ ਜੇ ਸਾਡੀ ਅਦਵਾਨ 'ਚ ਜ਼ਿੰਮੇਵਾਰੀਆਂ ਖਤਮ ਹੋ ਜਾਣ ਫਿਰ ਤੇ ਗਲਤ ਹੋ ਗਈ ਗੱਲ। ਤਾਂ ਕਰਕੇ ਆਪਾਂ ਵੀ ਵੇਲੇ ਨਾਲ ਸਮਾਪਤੀ ਕਰੋ, ਤਾਂ ਜੋ ਜਾ ਕੇ ਆਪਣਾ ਕੱਖ ਪੱਠਾ ਜਿਹੜਾ ਕਰਨਾ ਹੈ, ਘਰਾਂ ਦੇ ਕੰਮ ਕਾਰ ਕਰਨੇ ਨੇ, ਉਹ ਵੀ ਸਾਡੇ ਨਾਲ ਨਾਲ ਹੁੰਦੇ ਰਹਿਣ। ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਜਿਹੜੇ ਰਹਿ ਗਏ ਭਾਈ ਮੱਥਾ ਟੇਕ ਲਓ ਆ ਕੇ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਨਮਸਕਾਰ ਕਰ ਲਓ। ਸਾਰੀ ਸੰਗਤ ਨੇ ਗੁਰੂ ਜੀ ਦੇ ਜਾਣ ਤੋਂ ਬਾਅਦ ਜਾਣਾ, ਜਿਹੜੇ ਬੋਲੇ ਨਹੀਂ ਹੁਣ ਗੱਜ ਕੇ ਬੋਲੋ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਰਾਗ ਰਤਨ ਪਰਵਾਰ ਸਭੋ ਤਾਂ ਗਾਵੋ ਹਰੀ ਕੇਰਾ ਅਨੰਤ ਹੋ ਪਾ
ਸਤਿਗੁਰੂ ਮੈਂ ਪਾਇਆ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਫੜੋ ਫੜੋ
ਸਾਰਣਾ
ਨਾਮ ਸਿਆਵਦ ਸ਼ਬਦ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਤੁਖਾਂ ਸਭ ਗਵਾਇਆ ਸਦਾ ਗੁਰਬਾਣ ਕੀਤਾ ਗੁਰੂ ਵਿੱਚ ਹੋ ਜਿਸ ਦੀਆਂ
ਵਡਿਆਈਆਂ
ਵਾਜੇ ਪੰਛ ਬਦ ਤੇ ਪੁਕਾਰ ਸੁਭਾ ਗਏ ਜੀ ਪੰਚ ਤੂੰ ਪੁੱਤ ਵਸ ਕਰਮ ਪਾਇਆ ਤੁਲ ਜਿਤ ਕੌਸੇ ਨਾਮ ਹਟਾ ਕੇ ਹੋਆ ਇਸ ਪਰ ਅਨਹਦ ਵਾਜੇ ਨਤ ਸੁਣੋ ਵਟ ਭਾਗੀ ਸਗਲ ਕਰੋਰ ਤਸੂਰ ਪਾਰ ਜੈ ਪ੍ਰਭ ਪਾਇਆ ਉਦਰ ਸਤਿ ਵਿਸੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸਰਕੇ ਪੂਰੇ
ਸੁਣ ਤੇ ਪੁਨੀਤ ਪੈ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ
ਸੰਤ ਨਾਨਕ ਕੋਈ ਘਰ ਵਿਦਾਤੇ
ਪਵਣ ਗੁਰੂ ਬਾਣੀ ਮਾਤਾ ਤਰਸ ਮਹਤ
ਰਾਤ ਕੋਈ ਦਾਈ ਆਇਆ ਸਗਲ ਜਾਗਤ
ਲਗੇ ਆਈਆ ਗੁਰ ਆਈਆ ਵਾਟੇ ਤਰਸ ਹਰੂ ਗਰਮੀਆ ਕੋ ਆਪਣੀ ਜੇ ਰੰਗ ਰੂਰ ਜਿਤੇ ਨਾਮ ਤੇ ਆਇਆ ਗਏ ਸਕਤ ਕਾਲ ਨਾਨਕ ਦੇ ਮੁਖ ਉਜਲੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ